पहले वोटर्स लिस्ट में दुरुस्त हों। वोटर्स की अहलियत, पोलिंग स्टेशन की लोकेशन, वोटिंग लिस्ट और दीगर मालूमात के लिए विजिट करें brampton.ca/brampton-votes।
में हरियाणा के हर खेत के डोले पे पानी पहुंचेंगे, ये हमारा वायदा नहीं है, गारंटी
है। Yeah.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਵਾਗਤ ਆ ਤੁਹਾਡਾ ਰੇਡੀਓ ਪ੍ਰੋਗਰਾਮ ਪੋਲੀਟਿਕਸ ਪੰਜਾਬ ਦੇ ਵਿੱਚ। ਤੁਸੀਂ ਸਾਨੂੰ ਲਾਈਵ ਸੁਣਦੇ ਪਏ ਹੋ 770 AM ਦੇ ਉੱਤੇ, ਅਤੇ ਮੈਂ ਜੀ ਤੁਹਾਡਾ ਹੋਸਟ ਬਾਬਾ ਜੈਕ ਸਿੰਘ, ਅਤੇ ਮੇਰੇ ਨਾਲ ਅੱਜ ਪਹੁੰਚੇ ਨੇ ਬਿਕਰਮਜੀਤ ਸਿੰਘ ਸ਼ਿਕਾਗੋ, ਅਤੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਹੋ ਰਹੀਆਂ ਰਾਜਨੀਤਿਕ ਗਤੀਵਿਧੀਆਂ ਦੇ ਉੱਤੇ। ਪਲੱਸ ਟੋਰਾਂਟੋ ਨੇ ਪਾਈ ਧੱਕ, ਪਈਆਂ ਲੱਖ ਤੋਂ ਉੱਤੇ ਰੈਫਰੈਂਡਮ ਦੀਆਂ ਵੋਟਾਂ, ਖਾਲਿਸਤਾਨ ਦੇ ਕ੍ਰਿਟਿਕਸ ਦੇ ਲੋਕਾਂ ਨੇ ਮੂੰਹ ਕੀਤੇ ਬੰਦ, ਅਤੇ ਪਲੱਸ ਨਾਲ ਦੀ ਨਾਲ ਹੋਰ ਕੌਮਾਂਤਰੀ ਪੱਧਰ ਦੀਆਂ ਖਬਰਾਂ ਵੀ ਤੁਹਾਡੇ ਨਾਲ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਊਜ਼ ਵੀ ਰੱਖ ਸਕਦੇ ਹੋ, ਡਜ਼ਨਟ ਮੈਟਰ ਤੁਸੀਂ ਪਰੋ ਹੱਕ 'ਚੋਂ, ਖਿਲਾਫ਼ ਹੋ, ਤੁਸੀਂ ਹਿੰਦੁਸਤਾਨੀ ਹੋ, ਪਾਕਿਸਤਾਨੀ ਹੋ, ਤੁਸੀਂ ਕਾਮਰੇਡ ਹੋ, ਕੋਈ ਵੀ ਕਿਸੇ ਤਰ੍ਹਾਂ ਦੀ ਵਿਚਾਰਧਾਰਾ ਤੁਸੀਂ ਚੱਕੀ ਹੋਈ ਆ, ਯੂ ਕੈਨ ਕਾਲ ਅਸ ਐਂਡ ਹੈਵ ਯੂਰ ਵਿਊਜ਼ ਜਦ ਤੱਕ ਤੁਹਾਡੀ ਭਾਸ਼ਾ ਸੱਭਿਅਤਾ ਤੁਹਾਡੀ ਗੱਲਬਾਤ ਜਿਹੜੀ ਹੈ ਜ਼ਰੂਰ ਸੁਣੀ ਜਾਵੇਗੀ। ਸੋ ਅੱਜ ਇਸ ਪ੍ਰੋਗਰਾਮ ਦੇ ਸਪੋਂਸਰਸ ਤੁਹਾਡੇ ਨਾਲ ਦੱਸਣਾ ਚਾਹੁੰਦੇ ਹਾਂ ਵੀ ਸਾਡਾ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਹੈ ਜੀ ਅਕਾਲ ਟਰੱਕ ਲੂਬਸ, ਟਰੱਕ ਵਾਸ਼, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ ਸੱਤੇ ਦਿਨ ਖੁੱਲ੍ਹੇ ਨੇ। ਅਕਾਲ ਟਰੱਕ ਲੂਬਸ ਵਾਲੇ ਕਾਲ ਕਰ ਸਕਦੇ ਹੋ 905-565-1100। ਗੁਰਦੁਆਰਾ ਮਾਲਟਨ ਸਾਹਿਬ, ਇਹਨਾਂ ਨੇ ਸਾਡਾ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਹੈ, ਅਤੇ ਨਾਲ ਦੀ ਨਾਲ ਮਨੁੱਖੀ ਅਧਿਕਾਰ ਸੰਸਥਾ ਜਿਨ੍ਹਾਂ ਨੇ 18 ਸਤੰਬਰ ਨੂੰ ਵੋਟਾਂ ਪਵਾਈਆਂ ਨੇ ਖਾਲਿਸਤਾਨ ਦੀਆਂ ਸਿੱਖਸ ਫਾਰ ਜਸਟਿਸ, ਉਹਨਾਂ ਵੱਲੋਂ ਸਾਡਾ ਪ੍ਰੋਗਰਾਮ ਸਪੋਂਸਰ ਆ ਫਾਸਟ ਲੇਨ ਟਰੱਕਰਸ। ਜੇ ਤੁਹਾਨੂੰ ਜੋਬ ਚਾਹੀਦੀ ਆ ਅਤੇ ਇਹਨਾਂ ਨੂੰ ਡਰਾਈਵਰ ਚਾਹੀਦੇ ਨੇ, ਫਾਸਟ ਲੇਨ ਟਰੱਕਰਸ ਨੂੰ ਕਾਲ ਕਰੋ 416-897-5017। ਟਾਰਗੇਟ ਟਰੱਕ ਐਂਡ ਸੇਲ ਐਂਡ ਲੀਜ਼ਿੰਗ, ਜੇ ਤੁਹਾਨੂੰ ਟਰੱਕ ਚਾਹੀਦਾ ਆਪਣਾ ਲੈਣਾ ਲੀਜ਼ 'ਤੇ ਲੈਣਾ ਤਾਂ ਤੁਸੀਂ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਨੂੰ ਕਾਲ ਕਰੋ 905-565-8748। ਨੌਮੀ ਵਾਇਰਲੈਸ, ਤੁਹਾਡਾ ਫੋਨ ਟੁੱਟ ਗਿਆ ਹੈ, ਰਿਪੇਅਰ ਕਰਨਾ, ਟੈਬਲੇਟ, ਕੰਪਿਊਟਰਸ, ਬਾਏ ਐਂਡ ਸੈਲ ਟਰੇਡਸ, ਨੌਮੀ ਵਾਇਰਲੈਸ ਨੂੰ ਕਾਲ ਕਰੋ 416-904-8074। ਸੋ ਤੁਹਾਡਾ ਸਵਾਗਤ ਹੈ ਜੀ ਈ ਆਵਾਜ਼ 770 AM ਦੇ ਉੱਤੇ ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ। ਸਾਡੇ ਨਾਲ ਨੇ ਬਿਕਰਮਜੀਤ ਸਿੰਘ। ਬਿਕਰਮਜੀਤ ਸਿੰਘ ਜੀ, ਠੀਕ ਠਾਕ ਹੋ?
ਹਾਂਜੀ ਬਾਬਾ ਜੈਕ ਸਿੰਘ ਅਤੇ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਨੇ ਲਾਈਵ ਰੇਡੀਓ ਦੇ ਉੱਤੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਬਿਲਕੁਲ। ਸੋ ਸਾਡਾ ਇਹ ਪ੍ਰੋਗਰਾਮ ਹਫ਼ਤੇ ਦੇ 2 ਦਿਨ ਜਿਹੜਾ ਆ ਚੱਲਦਾ ਆ, ਸ਼ਨੀਵਾਰ ਅਤੇ ਐਤਵਾਰ। ਸ਼ਨੀਵਾਰ ਨੂੰ 5 ਤੋਂ 6 ਅਤੇ ਐਤਵਾਰ ਨੂੰ 1 ਤੋਂ 2 ਵਜੇ ਤੱਕ ਹੁੰਦਾ ਆ। ਪਿਛਲਾ 2 ਦਿਨ ਪ੍ਰੋਗਰਾਮ ਭੁਪਿੰਦਰ ਸਿੰਘ ਉਹਨਾਂ ਨੇ ਕੀਤਾ ਸੀ, ਅਤੇ ਉਸ ਤੋਂ ਪਿਛਲਾ ਵੀਕਐਂਡ ਗੈਰ ਹਾਜ਼ਰ ਰਹੇ ਹਾਂ, ਕਿਉਂਕਿ ਉਸ ਤੋਂ ਪਿਛਲੇ ਵੀਕਐਂਡ 18 ਸਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਜਿਹੜੀਆਂ ਨੇ ਟੋਰਾਂਟੋ ਦੇ ਵਿੱਚ ਪੈ ਰਹੀਆਂ ਸੀ, ਸੋ ਪ੍ਰੋਗਰਾਮ ਨਹੀਂ ਦੇ ਸਕੇ। ਸੋ ਦੁਬਾਰੇ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸੋ ਆਪਾਂ ਗੱਲਬਾਤ ਵੋਟਾਂ ਤੋਂ ਸ਼ੁਰੂ ਕਰਾਂਗੇ, ਕਿਉਂਕਿ 18 ਸਤੰਬਰ ਨੂੰ 1 ਲੱਖ ਤੋਂ ਉੱਤੇ ਵੋਟਾਂ ਪਈਆਂ ਲੋਕਾਂ ਦੇ, 1,10,000 ਤੋਂ ਵੱਧ ਵੋਟਾਂ ਪਈਆਂ ਜਦੋਂ ਵੋਟਾਂ ਦਾ ਕਮਿਸ਼ਨ ਨੇ ਦਰਵਾਜ਼ਾ ਬੰਦ ਕੀਤਾ ਸੈਂਟਰ ਦਾ 5 ਵਜੇ, ਅਤੇ ਉਸ ਵੇਲੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਵੋਟਿੰਗ ਸੈਂਟਰ ਦੇ ਬਾਹਰ ਖੜ੍ਹੇ ਸੀ, ਗੱਡੀਆਂ ਲਈ ਪਾਰਕਿੰਗ ਲੱਭ ਰਹੇ ਸੀ, ਕੋਈ ਤੁਰ ਕੇ ਆ ਰਿਹਾ ਸੀ, ਹਜ਼ਾਰਾਂ ਬੰਦੇ ਜਿਹੜੇ ਵੋਟਾਂ ਪਾਉਣ ਤੋਂ ਰਹਿ ਗਏ। ਤੋ ਇਸ ਵੋਟਾਂ ਦੇ ਲਈ ਦੂਜਾ ਵੋਟਿੰਗ ਸੈਂਟਰ ਵੀ ਜਿਹੜਾ ਆ ਉਹਦਾ ਐਲਾਨ ਹੋ ਚੁੱਕਾ ਆ 6 ਨਵੰਬਰ ਨੂੰ। ਜਿਹੜੀ ਸਾਡੇ ਕੋਲ ਜਾਣਕਾਰੀ ਆ ਰਾਈਟ ਨਾਓ ਉਹਦੇ ਮੁਤਾਬਕ 6 ਨਵੰਬਰ ਨੂੰ ਵੋਟਾਂ ਟੋਰਾਂਟੋ ਦੇ ਵਿੱਚ ਦੂਸਰਾ ਸੈਂਟਰ ਜਿਹੜਾ ਉਹ ਬਣੇਗਾ। ਪਹਿਲਾ ਸੈਂਟਰ ਬ੍ਰੈਂਪਟਨ ਗੋਰਮੈਡੋਜ਼ ਸੀਗਾ, ਸੋ ਦੂਸਰਾ ਵੀ ਇਸੇ ਏਰੀਏ ਦੇ ਵਿੱਚ ਮਿਸੀਸਾਗਾ ਬ੍ਰੈਂਪਟਨ ਦੇ ਏਰੀਏ ਦੇ ਵਿੱਚ। ਲੋਕੇਸ਼ਨ ਸਾਡੇ ਕੋਲ ਹਜੇ ਨਹੀਂ ਹੈਗੀ, ਤਰੀਕ ਸਾਡੇ ਕੋਲ ਜ਼ਰੂਰ ਪਹੁੰਚੀ ਆ, ਪਰ ਫਿਰ ਵੀ ਤੁਸੀਂ ਇਸ ਦੇ ਲਈ ਰੇਡੀਓ 770 AM ਦੇ ਉੱਤੇ ਜੁੜੇ ਰਹੋ ਅਤੇ ਸਾਰੀ ਜਾਣਕਾਰੀ ਤੁਹਾਡੇ ਤੱਕ ਕਲੀਅਰ ਹੋ ਜਾਵੇਗੀ। ਦੂਜਾ ਸੈਂਟਰ ਜਿਹੜੇ ਰਹਿ ਗਏ ਨੇ ਉਹ ਆਪਣੇ ਪਰਿਵਾਰਾਂ ਦੇ ਨਾਲ 6 ਨਵੰਬਰ ਨੂੰ ਦੁਬਾਰੇ ਫਿਰ ਵੋਟਾਂ ਪਾਉਣ ਦੇ ਲਈ ਜਿਹੜੇ ਨੇ ਅਗਲੇ ਸੈਂਟਰ ਦੇ ਵਿੱਚ ਪਹੁੰਚੋ। ਬਿਕਰਮਜੀਤ ਸਿੰਘ ਜੀ, ਕਿੰਨੇ ਕੁ ਰਹਿ ਗਏ ਨੇ ਮੈਨੂੰ ਲੱਗਦਾ ਹਜੇ ਵੋਟਾਂ ਪਾਉਣ ਤੇ?
ਦੇਖੋ ਜਿਹੜੇ ਤਾਂ ਉਦਣ ਮਨ ਬਣਾ ਕੇ ਆਏ ਹੋਏ ਸੀ ਵੀ ਜਿਨ੍ਹਾਂ ਨੇ ਕੰਮ ਕਾਰ ਛੱਡੇ ਹੋਏ ਸੀ, ਕੱਪੜੇ ਲੀੜੇ ਪਾਏ ਹੋਏ ਸੀ, ਸਾਡੀਆਂ ਭੈਣਾਂ ਨੇ ਸੂਟ ਸਾਟ ਪ੍ਰੈਸ ਕਰਕੇ ਤਾਰਿਆਂ ਵਾਲੇ ਸੂਟ, ਸੋਹਣੇ ਸੋਹਣੇ ਸੂਟ ਪਾ ਕੇ, ਬੱਚਿਆਂ ਦੇ ਗੁੱਟੇ ਕੀਤੇ ਹੋਏ ਸੀਗੇ, ਰੁਮਾਲ ਪਾਏ ਹੋਏ ਸੀ, ਤੇ ਉਹ ਤਿਆਰੀ ਤਿਉਰੀ ਕਰਦਿਆਂ ਲੇਟ ਹੋ ਗਿਆ ਤੇ 3 ਵਜੇ ਜਿਹੜਾ ਸੀ ਪੁਲਿਸ ਨੇ ਕਹਿ ਦਿੱਤਾ ਵੀ ਇੰਨੀ ਕਰਾਊਡ ਹੋ ਚੁੱਕੀ ਹੈ ਅੰਦਰ
ਵੀ ਗੱਡੀਆਂ ਬੰਦ ਕਰ ਦਿਓ,
ਇੰਨੀ ਕੁ ਗੱਡੀ ਹੋ ਚੁੱਕੀ ਹੈ ਤੇ ਅੰਦਰ ਵੀ ਜਿਹੜੀ ਲੋਕਾਂ ਦੀਆਂ ਕਤਾਰਾਂ ਉਹ ਟੁੱਟ ਨਹੀਂ ਰਹੀਆਂ ਹੈਗੀਆਂ, ਦੈਟ ਮੀਨ ਵੀ 5 ਵਜੇ ਤੋਂ ਬਾਅਦ ਵੀ ਜੇ ਅਸੀਂ ਇਹਨਾਂ ਨੂੰ ਅਲਾਓ ਕਰਦੇ ਰਹੇ ਇੱਥੇ ਤਾਂ ਵੱਜ ਜਾਣੇ ਨੇ 10-11 ਰਾਤ ਦੇ, ਇੰਨੀ ਜੇ ਕੰਮ ਬੰਦ ਹੋਣਾ ਤੇ ਉਹ ਕਹਿੰਦੇ ਜੀ ਤੁਸੀਂ ਫੈਸਲਾ ਕਰੋ ਆਪਣਾ ਕੋਈ ਵੀ, ਲੋਕਾਂ ਨੂੰ ਅਸੀਂ ਦੱਸੀਏ ਵੀ ਭਾਈ ਫੇਰ ਆ ਜਾਣ, ਕੱਲ ਨੂੰ ਆ ਜਾਣ, ਪਰਸੋਂ ਨੂੰ ਆ ਜਾਣ। ਸੋ 3 ਵਜੇ ਤੋਂ ਬਾਅਦ ਜਿਹੜੀ ਗਿਣਤੀ ਸੀ, ਜੋ ਨੰਬਰਿੰਗ ਕਿਹਾ ਜਾਂਦਾ, ਜਿੰਨੀਆਂ ਲਾਈਨਾਂ ਲੱਗੀਆਂ ਹੋਈਆਂ, ਉਸੇ ਅੰਦਾਜ਼ਨ ਹੈਗਾ ਜੀ 20,000 ਤੋਂ 25,000 ਵੋਟਰ ਜਿਹੜਾ ਆ ਉਹਨੂੰ ਵਾਪਸ ਮੁੜਨਾ ਪਿਆ ਆ, ਕਿਉਂਕਿ 3 ਵਜੇ ਅਸੀਂ ਕੱਲ ਵੀ ਨੌਜਵਾਨਾਂ ਤੋਂ ਪੁੱਛਿਆ ਵੀ ਤੁਸੀਂ ਭਾਈ ਵੋਟ ਪਾਉਣ ਆਏ ਸੀ, ਖੜੇ ਸੀ ਗੁਰਦੁਆਰਿਆਂ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਵੀ ਅਸੀਂ ਭਾਜੀ ਸਵਾ ਕੁ 3 ਆਏ ਸੀਗੇ ਵੀ ਅਸੀਂ ਤਾਂ 5 ਕਿਲੋਮੀਟਰ ਪਿੱਛੇ ਤੁਰੇ ਫਿਰਦੇ ਸੀ ਤੇ ਲੋਕਾਂ ਨੇ ਕਿਹਾ ਜੀ ਇਹ ਤਾਂ ਲਾਈਨਾਂ ਨਹੀਂ ਟੁੱਟਦੀਆਂ, ਫਿਰ ਅਸੀਂ ਕਿਹਾ ਜੀ ਹੁਣ ਸਾਡੀ ਤਾਂ ਵੋਟ ਪੈ ਨਹੀਂ ਸਕਦੀ ਵੀ ਕੀ ਕਰੀਏ, ਤੇ ਉਹਨੇ ਜ਼ਿਕਰ ਨੂੰ ਵੀ ਫਿਰ ਜਿਹੜੀ ਗੱਲਬਾਤ ਆ ਉੱਡਣੀ ਸ਼ੁਰੂ ਹੋ ਗਈ ਵੀ ਭਾਈ ਸੈਂਟਰ ਮਿਲ ਜਾਣਾ, ਸੈਂਟਰ ਮਿਲ ਜਾਣਾ ਇੱਕ ਹੋਰ, ਤੇ ਫਿਰ ਕਹਿੰਦਾ ਵੀ ਸਾਡੇ ਮਨ ਨੂੰ ਠੰਡ ਜੀ ਪਈ ਵੀ ਅਸੀਂ ਅਗਲੇ 'ਚ ਹੁਣ ਪਹਿਲਾਂ 9 ਵਜੇ ਹੀ ਅੱਪੜ ਜਾਣਾ ਜੀ।
ਸੋ ਇਹਦੇ ਨਾਲ ਨਾਲ ਇੱਕ ਗੱਲ ਜਿਹੜੀ, ਚਲੋ ਲੋਕਾਂ ਦੇ ਦੁਆਰੇ ਵੋਟਿੰਗ ਸੈਂਟਰ ਲਾਉਣ ਦੀ, ਕਿਉਂਕਿ ਆਪਾਂ ਦੇਖਿਆ ਆ UK ਦੇ ਵਿੱਚ ਵੀ ਪਹਿਲਾ ਸੈਂਟਰ 31 ਅਕਤੂਬਰ ਨੂੰ ਬਣਿਆ ਸੀ, ਉਸ ਤੋਂ ਬਾਅਦ 18 ਸੈਂਟਰ ਜਿਹੜੇ ਨੇ ਹੋਰ ਲੱਗੇ ਸੀ, 18 ਸੈਂਟਰਾਂ ਦੇ ਵਿੱਚ ਵੋਟਾਂ UK ਦੀਆਂ ਕੰਪਲੀਟ ਹੋਈਆਂ ਸੀਗੀਆਂ। ਸੋ ਦੂਜਾ ਸੈਂਟਰ ਆ ਟੋਰਾਂਟੋ ਦੇ ਵਿੱਚ ਜਿਹੜਾ ਲੱਗਣ ਲੱਗਾ ਆ, ਨਵੰਬਰ 6 ਦੀ ਡੇਟ ਸਾਡੇ ਕੋਲ ਹਜੇ ਤੱਕ ਪਹੁੰਚੀ ਆ, ਮਿਨੀਮਮ ਸਾਡੇ ਕੋਲ ਜਾਣਕਾਰੀ ਆ। ਪਰ ਇਹਦੇ ਨਾਲ ਜਦੋਂ ਅਸੀਂ ਚਲੋ ਲੋਕਾਂ ਦੇ ਉੱਥੇ ਇਕੱਠ ਦੀ ਗੱਲ ਦੇਖੀ ਆ, ਲੋਕਾਂ ਦਾ ਉਤਸ਼ਾਹ ਦੇਖਿਆ ਆ, ਜਕਾਰੇ ਛੱਡਦੇ ਗਏ ਅਤੇ ਬੇਮਿਸਾਲ ਜਿਹੜੀ ਆ ਪੋਜ਼ਿਟਿਵਿਟੀ ਦੇਖਣ ਨੂੰ ਮਿਲੀ ਆ, ਅਤੇ ਇਹਦੇ ਨਾਲ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਲੋਕਾਂ ਦੇ ਇੱਕ ਕ੍ਰਿਟਿਕਸ ਇਸ ਮਸਲੇ ਦੇ ਉੱਤੇ ਕ੍ਰਿਟਿਕਸ ਹੁੰਦੇ ਨੇ ਵੀ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਜੀ, ਉੱਥੇ ਤਾਂ ਕਾਊਂਟਰ ਖਾਲੀ ਪਏ ਹੋਣਗੇ, ਕੋਈ ਉੱਥੇ ਪਹੁੰਚਣਾ ਨਹੀਂ, ਬੇਇੱਜ਼ਤੀ ਹੋ ਜਾਣੀ ਆ, ਕੋਈ ਬੰਦਾ ਚਾਹੁੰਦਾ ਨਹੀਂ। ਸੋ ਤੁਹਾਨੂੰ ਲੱਗਦਾ ਵੀ ਕ੍ਰਿਟਿਕਸ ਦਾ ਜਿਹੜਾ ਉਹ ਇਸ ਦੀਆਂ ਵੋਟਾਂ ਨੇ ਮੂੰਹ ਬੰਦ ਕਰ ਦਿੱਤਾ ਟੋਰਾਂਟੋ ਦੇ ਏਰੀਏ ਦੇ ਵਿੱਚ? ਵੈਸੇ ਤਾਂ ਬ੍ਰੇਸ਼ੀਆ ਹੋਵੇ, ਲੰਡਨ ਹੋਵੇ, ਉਹ ਸਾਰੇ ਪਾਸੇ ਦੁਨੀਆਂ ਦੇ ਇਕੱਠਾ ਨੇ ਦੱਸ ਦਿੱਤਾ, ਪਰ ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਹੁਣ ਜਿਹੜੇ ਕ੍ਰਿਟਿਕਸ ਨੇ ਉਹਨਾਂ ਕੋਲ ਕੁਛ ਕਹਿਣ ਨੂੰ ਹੈਗਾ ਕਿ ਹਜੇ ਵੀ ਗੱਲਾਂ ਹੁੰਦੀਆਂ ਨੇ?
ਨਹੀਂ ਬਾਬਾ ਜਗਤ ਸਿੰਘ ਜੀ, ਮੈਂ ਤੁਹਾਡੇ ਨਾਲ ਸਹਿਮਤ ਨਹੀਂ, ਤੁਸੀਂ ਵਰਡ ਹੀ ਗਲਤ ਯੂਜ਼ ਕਰਨ ਡੇ। ਕ੍ਰਿਟਿਕਸ ਕਹਿ ਹੀ ਨਹੀਂ ਕਹਿ ਸਕਦੇ ਉਹਨਾਂ ਨੂੰ, ਜਿਹੜੇ ਇੱਕ ਪਾਸੜੇ ਇੱਕ ਧਿਰ ਹੋਣ ਨਾ, ਉਹ ਕ੍ਰਿਟਿਕਸ ਨਹੀਂ ਹੋ ਸਕਦਾ। ਹਾਂ ਉਹ ਕਹਿਣ ਵੀ ਭਾਈ ਵੋਟਾਂ ਪੈਣੀਆਂ ਨੇ, ਹਾਂ ਚ ਪੈਣੀਆਂ ਨੇ, ਨਾ ਚ ਪੈਣੀਆਂ ਨੇ, ਇਹਨਾਂ ਦਾ ਆਹ ਫਾਇਦਾ ਆ, ਇਹਨਾਂ ਦਾ ਘਾਟਾ, ਇਹ ਤਾਂ ਗੱਲ ਕਰਨ। ਪਰ ਜਿਨ੍ਹਾਂ ਨੇ ਮਿੱਥਿਆ ਹੋਵੇ ਵੀ ਅਸੀਂ ਲੋਕਾਂ ਨੂੰ ਕਹਿਣਾ ਜੀ ਤੁਸੀਂ ਖਾਲਿਸਤਾਨ ਦੀ ਗੱਲ ਨਾ ਕਰੋ, ਚੁੱਪ ਹੀ ਕਰ ਜਾਓ, ਸੌਂ ਜਾਓ, ਅੱਜ ਉਹਨਾਂ ਸਾਰਿਆਂ ਦੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਭਾਰਤ ਦੀ ਸਰਕਾਰ ਦਾ ਉਹ ਝੂਠ, ਉਹ ਪ੍ਰੋਪੇਗੰਡਾ ਜਿਹੜਾ 75 ਈਅਰ ਤੋਂ ਉਹਨਾਂ ਨੇ ਦੁਨੀਆਂ ਦੇ ਵਿੱਚ ਜਿਹੜਾ ਉਹ ਵੇਚਿਆ ਹੋਇਆ ਸੀ, ਸੈੱਲ ਕੀਤਾ ਹੋਇਆ ਸੀ ਵੀ ਭਾਈ ਲੋਕ ਪੰਜਾਬ ਨੂੰ ਇੱਕ ਆਜ਼ਾਦ ਦੇਸ਼ ਦੀ ਮੰਗ ਜਿਹੜੀ ਹੈ ਨਹੀਂ ਕਰਦੇ, ਉਹ ਆਜ਼ਾਦੀ ਨਹੀਂ ਚਾਹੁੰਦੇ, ਉਹ ਸਾਡੇ ਨਾਲ ਰਹਿ ਕੇ ਖੁਸ਼ ਨੇ, ਉਹ ਅੱਜ ਸਾਰੀ ਦੁਨੀਆਂ 'ਚ ਟੁੱਟ ਗਿਆ। ਟੁੱਟਿਆ ਤਾਂ ਚਲੋ ਕੈਨੇਡਾ ਦੀ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਵੀ ਜਦੋਂ ਇੱਥੇ ਆਣ ਕੇ ਸਿੱਖਾਂ ਨੇ ਅਸਾਇਲਮ ਮੰਗੀ ਹੈ, ਸਿੱਖ ਬੱਚਿਆਂ ਨੇ ਕਿਹਾ ਜੀ ਸਾਨੂੰ ਸਟੂਡੈਂਟ ਵੀਜ਼ੇ ਦੇ ਦਿਉ, ਸਾਡੀ ਜ਼ਿੰਦਗੀ ਬਚਾ ਲਓ, ਸਾਨੂੰ PR ਦੇ ਦਿਉ, ਫਿਰ ਸਾਡੇ ਬੱਚਿਆਂ ਨੇ ਕਿਹਾ, ਸਟੂਡੈਂਟ ਬੱਚਿਆਂ ਨੇ ਕਿਹਾ ਜੀ ਸਾਡੇ ਮਾਪਿਆਂ ਨੂੰ ਵੀ ਸੱਦ ਲਓ ਇੱਥੇ, ਪਰ ਅੰਬ ਤਾਂ ਉਦੋਂ ਹੀ ਟੁੱਟਿਆ ਹੋਇਆ ਆ। ਪਰ ਫਿਰ ਵੀ ਉਹ ਕੋਸ਼ਿਸ਼ ਕਰਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਲੋਕਾਂ ਦੇ ਜਿਹੜੇ ਰਹਿ ਗਏ ਨੇ ਸਾਡੇ ਉੱਥੇ ਪੰਜਾਬੀ ਪੰਜਾਬ ਦੇ ਵਿੱਚ ਰਹਿ ਰਹੇ ਨੇ, ਅਸੀਂ ਇਹਨਾਂ ਨੂੰ ਤੋੜ ਦਈਏ ਉਹਨਾਂ ਦੇ ਨਾਲੋਂ, ਅਤੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਈਏ, ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਈਏ, ਪੰਜਾਬੀ ਬੋਲੀ ਨੂੰ ਖਤਮ ਕਰ ਲਈਏ। ਅੱਜ ਉਹ ਹਰੇਕ ਤਰ੍ਹਾਂ ਦਾ ਨੈਰੇਟਿਵ ਕੈਨੇਡੀਅਨ ਸਿੱਖਾਂ ਨੇ ਤੋੜ ਕੇ ਰੱਖ ਦਿੱਤਾ, ਦੁਨੀਆਂ ਭਰ ਦੇ ਵਿੱਚ ਤੋੜ ਕੇ ਰੱਖ ਦਿੱਤਾ। ਇੰਗਲੈਂਡ ਦੇ ਵਿੱਚੋਂ ਨਾ ਉਹ ਸਹਿਕਦਾ ਉਹ ਸਮਝਦੇ ਸੀ ਵੀ ਸ਼ਾਇਦ ਖਬਰ ਦੁਨੀਆਂ 'ਚ ਅੱਪੜਨੀ ਨਹੀਂ, ਕਿਸੇ ਨੂੰ ਨਹੀਂ ਪਤਾ ਲੱਗਣਾ। ਜਿੱਦਾਂ ਬਿੱਲੀ ਨੂੰ ਦੇਖ ਕੇ ਨਾ ਕਬੂਤਰ ਜਿਹੜਾ ਹੁੰਦਾ ਉਹ ਅੱਖਾਂ ਮੀਚ ਲੈਂਦਾ, ਉਹ ਕਹਿੰਦੇ ਸੀ ਨਹੀਂ ਨਹੀਂ ਇੰਗਲੈਂਡ 'ਚ ਤਾਂ ਇਹਨਾਂ ਦਾ ਜ਼ੋਰ ਸੀ, ਉੱਥੇ ਤਾਂ ਬ੍ਰੈਗਜ਼ਿਟ ਹੋ ਕੇ ਹਟਿਆ ਸੀ ਅਤੇ ਉਹਨਾਂ ਨੇ ਕਰਾ ਦਿੱਤਾ ਜੀ, ਕਨੇਡਾ 'ਚ ਨਹੀਂ ਅਸੀਂ ਕੁਸਕਣ ਦੇਣਾ, ਕਨੇਡਾ 'ਚ ਕੋਈ ਵੀ ਕਹਿੰਦੇ ਜੀ ਬੰਦਾ ਨਹੀਂ ਬਾਹਰ ਨਿਕਲਣਾ, ਕਨੇਡਾ 'ਚ ਮੰਗ ਕੋਈ ਨਹੀਂ ਕਰਦਾ, ਦੇਖੋ ਕਿਸੇ ਨੇ ਨਿਕਲ ਕੇ ਨਹੀਂ ਆਉਣਾ। ਅੱਜ ਮੇਰੇ ਖਿਆਲ ਨਾਲ ਉਹ ਸਾਰੇ ਅਫਸਰ ਖੁੱਡੇ ਲੈਣ ਨਹੀਂ ਕਹਿੰਦੇ ਹੁੰਦੇ, ਖੁੱਡੇ ਲੈਣ ਲੱਗ ਗਏ ਨੇ ਵੀ ਚੱਲ ਜਾਓ ਘਰਾਂ ਨੂੰ, ਅਤੇ ਖਾਸ ਤੌਰ 'ਤੇ ਉਹ ਮੀਡੀਆ, ਪੰਜਾਬੀ ਮੀਡੀਆ ਹੋਵੇ, ਭਾਰਤੀ ਨੈਰੇਟਿਵ ਵਾਲਾ ਮੀਡੀਆ ਹੋਵੇ, ਅੱਜ ਹਰ ਇੱਕ ਦਾ ਮੂੰਹ ਜਿਹੜਾ ਹੈ ਨਾ ਉਹ ਸਿੱਖਾਂ ਨੇ ਬੰਦ ਕਰ ਦਿੱਤਾ। ਪਰ ਇੱਥੇ ਗੱਲ ਜਿਹੜੀ ਸਭ ਤੋਂ ਵੱਡੀ ਸਮਝਣ ਵਾਲੀ ਆ ਵੀ ਭਾਈ ਸਿੱਖ ਆਜ਼ਾਦੀ ਚਾਹੁੰਦਾ ਕਿ ਨਹੀਂ ਚਾਹੁੰਦਾ, ਪੰਜਾਬੀ ਆਪਣਾ ਇੱਕ ਦੇਸ਼ ਚਾਹੁੰਦਾ ਕਿ ਨਹੀਂ ਚਾਹੁੰਦਾ, ਇਸ ਗੱਲ ਦੇ ਉੱਤੇ ਵੋਟ ਸੀ। ਇਹ ਨਾ ਤਾਂ ਕੋਈ ਧਾਰਮਿਕ ਵਿਸ਼ਾ ਸੀ ਬਾਬਾ ਜਗ ਸਿੰਘ ਜੀ, ਇਹ ਉਹ ਖੰਡੇ ਦੀ ਧਾਰ ਵਾਲਾ ਸਵਾਲ ਸੀ, ਇਹ ਉਹ ਕਹਿੰਦਾ ਵੀ ਬਲ ਦੇ ਕੋਲਿਆਂ ਦੀ ਅੱਗ ਦੇ ਉੱਤੇ ਪੈਰ ਰੱਖਣਾ ਸੀ ਵੀ ਜਿਹੜੇ ਮੱਚ ਰਹੇ ਹੁਣ, ਖੰਡੇ ਦੀ ਧਾਰ ਪੂਰੀ ਤਿੱਖੀ ਕੀਤੀ ਹੋਵੇ, ਅਤੇ ਉਹਦੇ ਉੱਤੇ ਜਦੋਂ ਸਿੱਖ ਨੇ ਖੜ ਕੇ ਕਹਿ ਦਿੱਤਾ, ਜਾਣੀ ਕਿ ਉਹਨੇ ਦੁਨੀਆਂ ਦੀ ਹਰ ਜਿਹੜੀ ਹੈ ਰੁਕਾਵਟ ਨੂੰ, ਪਾਬੰਦੀ ਨੂੰ ਤੋੜ ਦਿੱਤਾ ਵੀ ਭਾਈ ਅਸੀਂ ਆਜ਼ਾਦੀ ਚਾਹੁੰਦੇ ਹਾਂ।
ਸੋ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਜਿਹਨੂੰ ਮੈਂਡੇਟ ਕਿਹਾ ਜਾਂਦਾ, ਜਿਵੇਂ ਅੰਗਰੇਜ਼ੀ ਕਹਿ ਲਈਏ ਵੀ ਟੋਰਾਂਟੋ ਹੈ ਸਪੋਕਨ ਲਾਊਡਲੀ ਐਂਡ ਕਲੀਅਰਲੀ, ਮਤਲਬ ਏਡੀ ਉੱਚੀ।
ਟੋਰਾਂਟੋ ਦਾ ਨਹੀਂ ਜੀ ਮੈਂਡੇਟ ਇਹ, ਇਹ ਪੰਜਾਬ ਦਾ ਮੈਂਡੇਟ ਆ।
ਆਹੋ ਮਤਲਬ ਟੋਰਾਂਟੋ ਦੇ ਜਿਹੜੇ ਸਿੱਖ ਵੱਸਦੇ ਨੇ
ਪੰਜਾਬੀ,
ਹਾਂ ਪੰਜਾਬੀ,
ਪੰਜਾਬ ਦਾ ਮੈਂਡੇਟ ਦਿੱਤਾ, ਅੰਮ੍ਰਿਤਸਰ ਦਾ ਕਹਿ ਲਓ ਇਹਨੂੰ, ਇਹਨੂੰ ਕਪੂਰਥਲੇ ਦਾ ਕਹਿ ਲਓ, ਲੁਧਿਆਣੇ ਦਾ ਕਹਿ ਲਓ,
ਇੱਕ ਸ਼ਹਿਰ ਦਾ ਆ, ਮਤਲਬ ਇੱਕ ਸ਼ਹਿਰ 'ਚ ਵਸਣ ਵਾਲੇ ਸਿੱਖਾਂ ਦਾ ਉਸ ਪੰਜਾਬ ਦੇ ਰਾਜਨੀਤਿਕ ਸਵਾਲ ਦੇ ਉੱਤੇ ਉਹਨਾਂ ਦਾ ਜਿਹੜਾ ਮੈਂਡੇਟ ਆ ਬੜਾ ਕਲੀਅਰ ਆ।
ਮੈਂ ਕਹਿੰਦਾ ਜੀ ਜੇ ਇੰਗਲੈਂਡ ਦਾ ਲਾਈਏ ਨਾ, ਦੁਆਬਾ ਕਹਿ ਲਓ, ਦੁਆਬੇ ਦਾ ਮੈਂਡੇਟ,
ਹਾਂ
ਜੇ ਤੁਸੀਂ ਕੈਨੇਡਾ ਦੇ ਨੌਰਥ ਅਤੇ ਸਾਊਥ ਬ੍ਰੈਂਪਟਨ ਲਾਉਣਾ ਨਾ, ਅਤੇ ਮਾਝੇ ਅਤੇ ਮਾਲਵੇ ਦਾ ਸਭ, ਅੱਜ ਨੌਜਵਾਨੀ ਜਿੰਨੀ ਆਈ ਹੈ ਮਾਝੇ ਦੀ, ਗੱਡੀਆਂ 'ਤੇ ਲਿਖਿਆ ਨਾ ਉਹਨਾਂ ਨੇ, ਮਜਾਇ ਲਿਆ ਜੀ ਅਸੀਂ, ਅਤੇ ਉਹਨਾਂ ਨੇ ਮੈਂਡੇਟ ਦੇ ਦਿੱਤਾ, ਅਤੇ ਮਾਲਵੇ ਵਾਲੇ ਨੌਜਵਾਨਾਂ ਨੇ ਆ ਕੇ, ਜਵਾਨ ਜਵਾਨ ਨੌਜਵਾਨ ਖੜੇ ਸੀ ਉੱਥੇ, ਉਹਨਾਂ ਨੇ ਬੋਲ ਕੇ ਕਿਹਾ, ਉਹ ਕਹਿੰਦੇ ਜੀ ਤਾਂ ਕੰਮ ਹੀ ਕੱਖ ਨਹੀਂ ਹੈ ਸਾਡੇ ਲਈ, ਵੀ ਜੇ ਕੌਮ ਦੇ ਲਈ, ਅਸੀਂ ਪੁਰਾਣੇ ਸਮਿਆਂ 'ਚ ਵੀ ਜਦੋਂ ਮਹਾਰਾਜ ਨੇ ਕਿਹਾ ਜੀ ਪਰਖ ਕਰਨੀ ਹੈ, ਮੈਂ ਬੰਦੂਕ ਦੀ, ਅਸੀਂ ਖੜ ਗਏ ਸੀਗੇ, ਅਤੇ ਅੱਜ ਵੀ ਅਸੀਂ ਖੜੇ ਹੋਏ ਹਾਂ। ਮੈਂਡੇਟ ਹੋ ਗਿਆ ਜੀ ਪੰਜਾਬ ਦਾ, ਮਾਲਵਾ ਮਾਝਾ ਦੁਆਬਾ ਖੜ ਕੇ ਕਹਿ ਗਿਆ ਜੀ ਭਾਈ ਆਜ਼ਾਦੀ ਚਾਹੁੰਦੇ ਹਾਂ। ਹੁਣ ਉਹ ਝੂਠਾ ਜਿਹਾ ਹਾਸਾ ਹੱਸਦੇ ਨਹੀਂ ਨਹੀਂ ਕੈਨੇਡਾ ਲਈ ਮੰਗਦੇ ਨੇ ਪਰਸੋਂ ਚੌਥ ਤਾਂ ਜਾਣੀ ਕਿ ਵੋਟਾਂ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਕਹਿੰਦੇ ਸੀ ਕੈਨੇਡਾ ਲਈ ਮੰਗਦਾ ਹੀ ਕੋਈ ਨਹੀਂ।
ਅੱਛਾ ਇਹਦੇ ਨਾਲ ਨਾਲ ਜਦੋਂ ਅਸੀਂ ਸਾਰੀਆਂ ਖਬਰਾਂ ਪੜ੍ਹਦੇ ਹਾਂ ਮੀਡੀਆ 'ਚ ਚੱਲਦੀਆਂ ਖਬਰਾਂ ਦੇ ਵਿੱਚ ਅਸੀਂ ਦੇਖਿਆ ਆ ਕਈ ਕਾਫੀ ਕੁਛ ਜਿਹੜਾ ਦੇਖਣ ਨੂੰ ਮਿਲਿਆ ਆ ਜਿਹੜਾ ਭਾਰਤ ਪੱਖੀ ਮੀਡੀਆ ਸੀ ਉਸ ਦਾ ਇਸ ਮਸਲੇ ਦੇ ਉੱਤੇ ਕਹਿਣਾ ਸੀ ਜੀ ਹੁਣ ਤਾਂ ਖਾਲਿਸਤਾਨ ਬ੍ਰੈਂਪਟਨ 'ਚ ਬਣੇਗਾ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਬਣੇਗਾ ਸੋ ਉਹਦੇ ਨਾਲ ਨਾਲ ਇੱਕ ਐਡਵਾਈਜ਼ਰੀ ਭਾਰਤ ਨੇ ਤਲਖੀ 'ਚ ਜਾਰੀ ਕੀਤੀ ਆ ਦੁਖੀ ਹੋ ਕੇ ਜਾਰੀ ਕੀਤੀ ਆ ਆਪਣੇ ਭਾਰਤ ਦੇ ਸਿਟੀਜ਼ਨਸ ਨੂੰ ਵੀ ਜਿਨ੍ਹਾਂ ਨੇ ਕੈਨੇਡਾ ਜਾ ਰਹੇ ਨੇ ਬਚ ਕੇ ਰਹੋ ਉੱਥੇ ਚਪੇੜਾ ਵੀ ਪੈ ਸਕਦੀਆਂ ਤੁਹਾਡਾ ਕੋਈ ਪਰਸ ਖੋ ਕੇ ਲੈ ਜਾ ਸਕਦਾ ਹੇਟ ਵਾਇਲੈਂਸ ਸੈਕਟੇਰੀਅਨ ਵਾਇਲੈਂਸ ਹੇਟ ਕ੍ਰਾਈਮ ਹੋ ਸਕਦਾ ਆ ਹਾਲਾਤ ਕੈਨੇਡਾ ਦੇ ਬਹੁਤ ਮਾੜੇ ਹੋ ਚੁੱਕੇ ਨੇ ਸੋ ਉਹਨਾਂ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਆ ਤੁਹਾਨੂੰ ਲੱਗਦਾ ਵੀ ਐਡਵਾਈਜ਼ਰੀ ਵੀ ਇੱਦਾਂ ਦੇ ਹਾਲਾਤ ਹੈਗੇ ਨੇ ਕਿ ਵੋਟਾਂ ਨੇ ਐਡਵਾਈਜ਼ਰੀ ਜਾਰੀ ਕਰਾ ਕੇ ਉਹ ਮਿਣੋ ਮਿਣੀ ਹੋਏ ਨੇ ਜਿਵੇਂ ਪਿੰਡਾਂ ਦੀਆਂ ਬੁੜੀਆਂ ਲੜਦੀਆਂ ਨੇ ਸੱਸਾਂ ਨੂੰਹਾਂ 'ਚੋਂ ਲੜਦੀਆਂ ਨੇ ਇੱਕ ਦੂਜੇ ਨੂੰ ਮਿਹਣੇ ਮਿਹਣੀਆਂ ਮਾਰਦੀਆਂ ਨੇ ਤੁਹਾਨੂੰ ਲੱਗਦਾ ਨਹੀਂ ਐਡਵਾਈਜ਼ਰੀ ਉੱਦਾਂ ਹੀ ਲੜਨ ਦਾ ਇੱਕ ਕਾਰਨ ਬਣਾਇਆ।
ਮੈਂ ਜਦੋਂ ਨਾ ਪਿੰਡਾਂ 'ਚ ਛੋਟੇ ਬੱਚੇ ਲੜਦੇ ਹੁੰਦੇ ਸੀ ਅਤੇ ਜਿਹੜੇ ਕੋਲੋਂ ਨਹੀਂ ਜਿੱਤ ਹੁੰਦਾ ਸੀ ਜਾਂ ਆਰਗੂਮੈਂਟ ਨਹੀਂ ਕਰ ਹੁੰਦਾ ਸੀ ਅਤੇ ਉਹ ਕੀ ਕਰਦਾ ਹੁੰਦਾ ਸੀ ਉਹ ਆਪਣੇ ਸਿਰ 'ਚ ਮਿੱਟੀ ਪਾਈ ਜਾਂਦਾ ਹੁੰਦਾ ਸੀ।
ਅੱਛਾ
ਵੀ ਬਾਲ ਥੱਲੇ ਲਿਟੀ ਜਾਣਾ ਤੇ ਮਿੱਟੀ ਸਿਰ 'ਚ ਪਾਈ ਜਾਣੀ
ਆਪਣੇ ਕੱਪੜੇ ਲਵੇਲ ਲੈਣੇ ਹੁੰਦੇ ਆ।
ਹਾਂ
ਪੈਰਾਂ 'ਚ ਧਰਤੀ ਤੇ ਲਿਟ ਕੇ ਆਪਣੇ ਕੱਪੜੇ ਬਾਹਾਂ ਬੂਹਾਂ ਮਾਰੀ ਜਾਣੀਆਂ ਧਰਤੀ ਦੇ ਆਲੇ ਦੁਆਲੇ ਪਟਕਾ ਖੋਲ ਲੈਣਾ ਸਿਰ 'ਚ ਮਿੱਟੀ ਆਪੇ ਪਾ ਲੈਣੀ ਫਿਰ ਆਪੇ ਸਿਰ ਮਾਰਨਾ ਕੰਧ 'ਚ ਉਹ ਗੱਲ ਕਰ ਰਹੇ
ਹੋ ਉਹ ਹਾਲਾਤ ਹੋ ਚੁੱਕੇ ਆ। ਸਮਝਣਾ ਪੰਜਾਬੀਆਂ ਨੇ ਸਾਰੀ ਗੱਲ ਨੂੰ ਵੀ ਸਿਚੁਏਸ਼ਨ ਕਿੱਥੇ ਆ ਗਈ ਹੈ। ਇੱਕ ਬੰਨੇ ਜਿਹੜਾ ਦਾਅਵਾ ਕਰਦਾ ਸੀ ਜੀ ਮੈਂ ਸੁਪਰ ਪਾਵਰ ਬਣ ਗਿਆ ਮੇਰੇ ਤੋਂ ਬਗੈਰ ਤਾਂ ਟਰੂਡੋ ਹੁਣਾਂ ਨੇ ਰੋਟੀ ਨਹੀਂ ਖਾਣੀ ਅਸੀਂ ਤਾਂ ਟਰੂਡੋ ਨੂੰ ਕਹਿ ਦੇਣਾ ਟਰੂਡੋ ਨੇ ਤਾਂ ਇੱਥੇ ਗੱਲ ਹੀ ਨਹੀਂ ਹੋਣ ਦੇਣੀ ਵੋਟਾਂ ਦੀ ਗੱਲ ਕੀ ਆਜ਼ਾਦੀ ਦੇ ਬੋਲ ਹੀ ਨਹੀਂ ਕਿਸੇ ਨੇ ਸਕਣਾ ਉਹ ਸਭ ਭਰਮ ਭਰੁਮ ਟੁੱਟ ਗਏ ਤੇ ਹੁਣ ਉਹ ਮਿੱਟੀ ਕੱਟੇ ਵਾਲਾ ਹਾਲਾਤ ਹੋ ਗਿਆ ਵੀ ਆਪਣੇ ਸਿਰ 'ਚ ਹੀ ਉਹ ਕਹਿੰਦੇ ਜੀ ਅਸੀਂ ਮਿੱਟੀ ਪਾ ਲੈਣੀ ਹੈ ਕਰਨ ਕਰਾਉਣ ਲਈ ਬਚਿਆ ਕੱਖ ਨਹੀਂ ਤੇ ਉਹ ਕਹਿੰਦੇ ਜੀ ਐਡਵਾਈਜ਼ਰੀ ਜਾਰੀ ਕਰ ਦੇਣੀ। ਪਰ ਪੰਜਾਬੀ ਉਹ ਸੋਚੋ ਜਿਸ ਮੁਲਕ ਨੇ ਤੁਹਾਡੀ ਜ਼ਿੰਦਗੀ ਬਚਾਈ ਹੈ ਆ 2 ਲੱਖ ਬੱਚਾ ਲਿਆ ਕੇ ਅਗਲਿਆਂ ਦੀ ਜ਼ਿੰਦਗੀ ਬਣਾਤੀ ਹੈ ਤੁਹਾਡੀ ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਅੱਜ ਡਾਲਰਾਂ 'ਚ ਖੇਡਣ ਡਏ ਹੋ ਸੋਹਣੀਆਂ ਗੱਡੀਆਂ ਰੱਖੀਆਂ ਲੱਖ ਲੱਖ ਡਾਲਰ ਦੀ ਬਾਬਾ ਜੈਕ ਸਿੰਘ ਜੀ ਗੱਡੀ ਰੱਖਦਾ ਪੰਜਾਬੀ ਇੱਥੇ ਟਰੱਕ ਲਏ ਹੋਏ ਨੇ 1.5-1.5 ਲੱਖ ਦਾ ਟਰੱਕ ਹੈ ਪੀਟਰ ਬੈਲਟ ਕੈਨਵਰਥ ਵਰਗੇ ਟਰੱਕ ਚਲਾਉਂਦੇ ਆ ਜਦੋਂ ਜਾਂਦੇ ਆ ਨਾ ਪੰਜਾਬ ਸਾਡੇ ਇੱਥੋਂ ਨੌਜਵਾਨ ਪੁੱਛਦੇ ਉਹ ਕਹਿੰਦੇ ਜੀ ਭਾਜੀ 53 ਫੁੱਟਾ ਟਰੇਲਾ ਚਲਾਉਂਦੇ ਹੋ ਪੀਟਰ ਬੈਲਟ ਲਿਆ ਲਾਲ ਰੰਗ ਦਾ ਵੱਡੀ ਹੋਡਾ ਲਾਇਆ ਤੁਹਾਡਾ ਤੇ ਮਾਣ ਨਾਲ ਕਹਿੰਦੇ ਜਿਸ ਕੈਨੇਡਾ ਨੇ ਸਾਡੀ ਜ਼ਿੰਦਗੀ ਬਣਾਈ ਹੈ ਸਾਡੇ ਪੰਜਾਬੀਆਂ ਨੂੰ ਸਾਂਭਿਆ ਉਹਨੂੰ ਕਹਿੰਦੇ ਜੀ ਹੇਟ ਕ੍ਰਾਈਮ ਹੁੰਦਾ ਪਿਆ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਸਰਕਾਰ ਨੂੰ ਉਸ ਮੁਲਕ ਦੇ ਸਿਧਾਂਤਾਂ ਨੂੰ ਜਿਹਨੇ ਸਾਨੂੰ 2 ਮਿੰਟ ਦੀ ਸਰਵਿਸ ਹੈ ਜੀ ਐਂਬੂਲੈਂਸ ਆ ਜਾਂਦੀ ਹੈ ਸਾਡੇ ਬਜ਼ੁਰਗਾਂ ਨੂੰ ਲੈ ਜਾਂਦੀ ਹੈ ਤੇ ਮੈਂ ਬ੍ਰੈਂਪਟਨ ਦੇ ਬਹੁਤ ਬਜ਼ੁਰਗ ਮੇਰੇ ਮਿੱਤਰ ਬਣ ਗਿਆ ਜੀ ਇੱਥੇ ਤੇ ਉਹ ਕਹਿੰਦੇ ਜੇ ਸਾਡਾ ਮਨ ਨਾ ਲੱਗੇ ਨਿਆਣੇ ਪੋਤੇ ਪੋਤੀਆਂ ਬਾਹਰ ਗਏ ਹੁਣ ਘੁੰਮਣ ਫਿਰਨ ਚਲ ਜਾਂਦੇ ਨੇ ਅਸੀਂ ਐਂਬੂਲੈਂਸ ਨੂੰ ਉਦਾਂ ਹੀ ਕਾਲ ਮਾਰ ਦੀਦੀ ਵੀ 2 ਘੰਟੇ ਚਲੋ ਹਸਪਤਾਲ ਹੀ ਕੱਟੇ ਉਹਨੇ ਉਹ ਨਹੀਂ ਮਨਾ ਕਰਦੇ ਉਹ ਕਹਿੰਦੇ ਸਾਡਾ ਫਰਜ਼ ਹੈ ਅਸੀਂ ਝੂਠਾ ਦੇਣਾ ਹੀ ਦੇਣਾ ਬਜ਼ੁਰਗਾਂ ਨੂੰ ਪੈਨਸ਼ਨਾਂ ਦਿੱਤੀਆਂ $1,100 ਪੈਨਸ਼ਨ ਲਾ ਕੇ ਉਹ ਕਹਿੰਦੇ ਜੀ ਮੌਜ ਨਾਲ ਮੁੱਛਾਂ ਤੇ ਹੱਥ ਫੇਰੀਦਾ ਆ ਚਿੱਟਾ ਕੁੜਤਾ ਪਜਾਮਾ ਬੱਸਾਂ ਦੀਆਂ ਟਿਕਟਾਂ ਫ੍ਰੀ ਉਹਨਾਂ ਨੂੰ ਕਹਿੰਦੇ ਜੀ ਇੱਥੇ ਹੇਟ ਕ੍ਰਾਈਮ ਹੈ ਪਾਰਕਾਂ 'ਚ ਬੈਠੇ ਕਿਸੇ ਪੁੱਛੋ ਤਾਂ ਸਾਡੇ ਬਜ਼ੁਰਗ ਨੂੰ ਤਾਸ਼ਾਂ ਖੇਡਦੇ ਹੁੰਦੇ ਨੇ ਵੀ ਹੇਟ ਕ੍ਰਾਈਮ ਹੋ ਕਹਿਣਗੇ ਕਿਹੜਾ ਹੇਟ ਕ੍ਰਾਈਮ ਆ ਕੈਨੇਡੀਅਨ
ਸਿਟੀਜ਼ਨ ਸਰਦਾਰੀ ਹੈ
ਸਰਦਾਰੀ ਹੈ ਪਾਸਪੋਰਟ ਹੈ ਮੇਰੇ ਕੋਲ ਕੈਨੇਡੀਅਨ ਜਾ ਕੇ ਪੰਜਾਬ ਦਿਖਾਈਦਾ ਵੀ ਆਪਦਾ ਇੱਕ ਪੱਤੇ ਵਾਲਾ ਪਾਸਪੋਰਟ ਲੈ ਕੇ ਬੈਠੇ ਹੈ। ਦੂਸਰੇ ਬੰਨੇ ਜਿਸ ਮੁਲਕ ਤੋਂ ਅਸੀਂ ਬਚ ਕੇ ਆਏ ਹਾਂ ਜਿਹੜੇ ਦਾਅਵਾ ਕਰਦੇ ਜੀ ਅਸੀਂ ਮਦਦ ਕਰਾਂਗੇ ਆ 2 ਲੱਖ ਸਟੂਡੈਂਟ ਕੈਨੇਡਾ ਕਿਉਂ ਆਇਆ ਫਿਰ ਮਦਦ ਹੀ ਕਰਨੀ ਸੀ ਕਰ ਦਿਓ ਮਦਦ ਆ ਕੱਲ ਪਰਸੋਂ ਦੀ ਰਿਸੈਸ਼ਨ ਦਾ ਰੌਲਾ ਪਿਆ ਜੀ ਬੜੀ ਜੀ ਸੋਰੀ ਇਨਫਲੇਸ਼ਨ ਦਾ ਪਿਆ ਰੌਲਾ ਉਹ ਕਹਿੰਦੇ ਜੀ ਪ੍ਰਾਈਸਾਂ ਬੜੀਆਂ ਵੱਧ ਗਈਆਂ ਕਿਰਾਏ ਬੜੇ ਵੱਧ ਗਏ ਤੇ ਕਹੋ ਜੀ ਭਾਰਤ ਦੇ ਕਾਂਸਲੇਟ ਉਹਨਾਂ ਨੂੰ ਦੇ ਦੇਣ ਫਿਰ ਸਾਡੇ ਇੱਥੇ ਨਿਆਣੇ ਹੈਗੇ 2 ਲੱਖ ਨਿਆਣਾ $500 ਕਵੇ ਜੀ ਅਸੀਂ ਦਿੰਦੇ ਹਾਂ ਉਹ ਤੁਹਾਡੇ ਕੋਲੋਂ ਤਾਂ ਜ਼ਿੰਦਗੀਆਂ ਬਚਾਉਣ ਦੇ ਮਾਰੇ ਇੱਥੇ ਕੈਨੇਡਾ 'ਚ ਆਏ ਹਾਂ ਵੀ ਸਾਡੀ ਜ਼ਿੰਦਗੀ ਬਚ ਜਾਵੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਵੇ ਤੇ ਉਹ ਹੇਟ ਕ੍ਰਾਈਮ ਦੀਆਂ ਕੈਨੇਡਾ ਦੀ ਸਰਕਾਰ ਨੂੰ ਕਹਿਣਗੇ ਵੀ ਹੇਟ ਕ੍ਰਾਈਮ ਹੁੰਦਾ ਇੱਥੇ ਇਹਨਾਂ ਨੇ ਕਦੀ ਜੰਗਲਾਂ 'ਚ ਆਏ ਹੋਏ ਪਨਾਮਾ ਦੇ ਜੰਗਲਾਂ 'ਚ ਸਾਡੇ ਬੱਚੇ ਫਸੇ ਹੁੰਦੇ ਨੇ ਲੱਤਾਂ ਗਲ ਗਈਆਂ ਹੁੰਦੀਆਂ ਨੇ ਜੋਂਕਾਂ ਲੱਗ ਗਈਆਂ ਹੁੰਦੀਆਂ ਨੇ ਕਿੱਥੇ ਕਹਿੰਦੇ ਕੈਨੇਡਾ ਜਾਣਾ ਕਹਿੰਦੇ ਬਾਰਡਰ ਟੱਪ ਜੀ ਅਮਰੀਕਾ ਦਾ ਬਾਰਡਰ ਟੱਪ ਜੀ ਉਹਨਾਂ ਨੂੰ ਕਹਿੰਦੇ ਜਿਹੜੇ ਸਾਡੀ ਜ਼ਿੰਦਗੀਆਂ ਬਚਾਉਂਦੇ ਨੇ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਬਦਨਾਮ ਕਰਨ ਦੀ ਦੁਨੀਆਂ 'ਚ ਕੋਸ਼ਿਸ਼ ਕਰਦੇ ਨੇ। ਬਿਲਕੁਲ ਕੈਨੇਡਾ ਦੇ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਸਟੈਂਡ ਲੈਣਾ ਚਾਹੀਦਾ ਆਪਣੀ ਸਰਕਾਰ ਦੇ ਨਾਲ ਕੈਨੇਡੀਅਨ ਸਰਕਾਰ ਦੇ ਨਾਲ ਖੜਨਾ ਚਾਹੀਦਾ ਵੀ ਭਾਈ ਸਾਡੀਆਂ ਜ਼ਿੰਦਗੀਆਂ ਬਚਾਉਣ ਵਾਲੀ ਇਹ ਸਰਕਾਰ ਹੈ ਨਾ ਕਿ ਉਹ ਸਿਸਟਮ ਜਿਹਨੇ ਸਾਨੂੰ ਬਰਬਾਦ ਕੀਤਾ ਹੈ। 750 ਕਿਸਾਨ ਪਿਛਲੇ ਸਾਲ ਮਾਰਿਆ ਹੈ ਤੇ ਉਹ ਹੇਟ ਕ੍ਰਾਈਮ ਦੀਆਂ ਗੱਲਾਂ ਕੈਨੇਡਾ ਨੂੰ ਕਹਿੰਦੇ ਹੁਣ ਵੀ ਇੱਥੇ ਹੇਟ ਕ੍ਰਾਈਮ ਹੈ ਜੀ।
ਬਿਲਕੁਲ ਜੀ ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਇਹਦੇ ਉਲਟ ਕੈਨੇਡਾ ਦੀ ਸਰਕਾਰ ਨੇ ਸਾਨੂੰ ਭਾਰਤੀ ਮੀਡੀਆ 'ਤੇ ਪਤਾ ਲੱਗਾ ਕੈਨੇਡਾ ਦੀ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਭਾਰਤ ਦੇ ਖਿਲਾਫ਼
ਜੀ,
ਤੇ ਕੈਨੇਡਾ ਦੀ ਐਡਵਾਈਜ਼ਰੀ ਦੇ ਵਿੱਚ ਉਹਨਾਂ ਨੇ ਬਹੁਤ ਬਰੀਫਲੀ ਜੇ ਤੁਸੀਂ ਉਹਨੂੰ ਪੜ੍ਹੋ ਤੇ ਡੀਪਲੀ ਉਹਨਾਂ ਨੇ ਬਹੁਤ ਚੀਜ਼ਾਂ ਲਿਖੀਆਂ ਵੀ ਕੀ ਹੋ ਸਕਦਾ। ਇੱਕ ਉਹਨਾਂ ਨੇ ਚੀਜ਼ ਲਿਖੀ ਆ ਵੀ ਬਾਰਡਰ ਦੇ ਨਾਲ ਲੱਗਦੇ 10 ਕਿਲੋਮੀਟਰ ਦੇ ਏਰੀਏ ਤੱਕ ਕੈਨੇਡੀਅਨ ਸਿਟੀਜ਼ਨ ਨੇ ਨਹੀਂ ਜਾਣਾ, ਵੀ ਉਹਦਾ ਪੈਰ ਬੰਬ 'ਤੇ ਆ ਸਕਦਾ, ਭਾਵ ਲੈਂਡ ਮਾਈਨ ਦਾ ਬਹੁਤ ਖਤਰਾ ਆ। ਗੁਜਰਾਤ ਤੋਂ ਲੈ ਕੇ ਰਾਜਸਥਾਨ ਅਤੇ ਪੰਜਾਬ ਤਿੰਨ ਬਾਰਡਰਿੰਗ ਸਟੇਟਸ ਨੂੰ ਕਿਹਾ ਵੀ ਇਹ ਸਾਡਾ ਸਿਟੀਜ਼ਨ ਇਹਨਾਂ ਦੇ 10 ਕਿਲੋਮੀਟਰ ਦੇ ਬਾਰਡਰ ਲਾਈਨ ਦੇ ਉੱਤੇ ਨਾ ਜਾਵੇ ਕਿਉਂਕਿ ਲੈਂਡ ਮਾਈਨਸ ਦਾ ਖਤਰਾ ਆ। ਅਤੇ ਨਾਲ ਉਹਨਾਂ ਨੇ ਰੇਪਸ ਦੀ ਗੱਲ ਵੀ ਕੀਤੀ ਆ ਭਾਈ, ਵੀ ਰੇਪ ਹੁੰਦੇ ਨੇ, ਈਵਨ ਕਿ ਬਾਂਦਰਾਂ ਤੱਕ ਦਾ ਵੀ ਲਿਖਿਆ ਉਹਨਾਂ ਨੇ ਕਿ ਵੀ ਉੱਥੇ ਬਾਂਦਰ ਵੀ ਜਿਹੜੇ ਨੇ ਵਾਇਲੈਂਟਲੀ ਤੁਹਾਡੇ 'ਤੇ ਅਟੈਕ ਕਰ ਸਕਦੇ ਨੇ, ਤੁਹਾਡਾ ਪਰਸ ਖੋਹ ਕੇ ਲਿਜਾ ਸਕਦੇ ਨੇ, ਤੁਹਾਡਾ ਉੱਥੇ ਸਾਜੋ ਸਮਾਨ ਪਾਸਵਰਡ ਖੋਹ ਕੇ ਲਿਜਾ ਸਕਦੇ ਨੇ। ਸੋ ਉਹਨਾਂ ਨੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਲਿਖੀ ਆ। ਸੋ ਇਹਦੇ ਨਾਲ
ਇਹਨੂੰ ਕਹਿੰਦੇ ਨਾ ਵੀ ਟਿਟ ਫੋਰ ਟੈਟ, ਉਹਨਾਂ ਨੇ ਕਿਹਾ ਜੀ ਸ਼ੀਸ਼ਾ ਦਾ ਦੇਖ ਲਾ ਪਹਿਲਾਂ ਆਪਣੀ ਸ਼ਕਲ ਦਾ ਦੇਖ ਲਾ, ਵੀ ਮਿੱਟੀ ਸਿਰ 'ਚ ਪਾ ਕੇ ਆਇਆ, ਤੇਰੇ ਹਾਲਾਤ ਕੀ ਹੋਏ ਫਿਰਦੇ ਨੇ, ਕੱਪੜੇ ਤੇਰੇ ਪਾਟੇ ਹੋਏ ਨੇ, ਜੇਬ ਤੇਰੀ ਪਾਟੀ ਹੋਈ ਹੈ, ਤੇ ਗੱਲਾਂ ਤੂੰ ਕੈਨੇਡੀਅਨਸ ਨੂੰ ਕਰਨ ਡਿਆ ਵੀ ਜਿਹੜੇ ਪੰਜਾਬੀਆਂ ਨੂੰ ਜ਼ਿੰਦਗੀ। ਹੁਣ ਮੈਂ ਸਿੰਪਲ ਜਿਹਾ ਟੈਸਟ ਕਰ ਲੈਂਦੇ ਬਾਬਾ ਜਗ ਸਿੰਘ ਜੀ, ਪੰਜਾਬ 'ਚ, ਚੰਡੀਗੜ੍ਹ 'ਚ, ਲੁਧਿਆਣੇ 'ਚ, ਅੰਮ੍ਰਿਤਸਰ 'ਚ ਕਿਤੇ ਇੱਕ ਜਹਾਜ਼ ਖੜਾ ਕਰਕੇ ਪੁੱਛ ਲਓ ਵੀ ਆਹ ਕੈਨੇਡਾ ਆ, ਇੰਡੀਆ ਦੀ ਸਰਕਾਰ ਕਹਿੰਦੀ ਇੱਥੇ ਹੇਟ ਕਰਾਈ, ਮੈਂ ਜਾਣਾ ਕਿ ਨਹੀਂ ਜਾਣਾ ਤੁਸੀਂ,
ਤੇਰਾ ਨਾਲ ਲੰਘ ਜਾਣਗੇ
ਵੀ ਤੁਸੀਂ ਦੱਸ। ਮੈਂ ਕਹਿੰਦਾ ਹਰੇਕ ਪੰਜਾਬੀ ਨੂੰ ਪੁੱਛ ਲਓ ਵੀ ਭਾਈ ਚੂਜ਼ ਕਰ, ਆਹ ਇੱਕ ਕੈਨੇਡੀਅਨ ਹੈਗਾ ਝੰਡਾ, ਇੱਥੇ ਹੈਗਾ ਹੇਟ ਕ੍ਰਾਈਮ ਭਾਰਤ ਦੀ ਸਰਕਾਰ ਕਹਿੰਦੀ ਹੈ, ਆਹ ਹੈਗਾ ਜੀ ਤਿਰੰਗਾ, ਤੂੰ ਚੂਜ਼ ਕਰ ਲੈ ਕਿਹੜਾ ਲੈਣਾ ਤੂੰ, ਆਪੇ ਸੱਚ ਆ ਜਾਣਾ, ਸਾਰਿਆਂ ਨੇ ਦੱਸ ਦੇਣਾ ਵੀ ਭਾਈ ਕੈਨੇਡਾ ਦਾ ਝੰਡਾ ਅਸੀਂ ਉਂਗਲ ਰੱਖ ਦਿੰਦੇ, ਉਂਗਲਾਂ ਰਖਾ ਕੇ ਦੇਖ ਲਓ, ਦੱਸ ਦੇਣਗੇ ਉਸੇ ਵੇਲੇ ਵੀ ਕਿਹੜਾ ਝੰਡਾ ਚਾਹੀਦਾ। ਮੈਂ ਕਹਿੰਦਾ ਇੱਥੇ ਜਿਹੜੇ ਕੈਨੇਡੀਅਨਸ ਹੈਗੇ ਆ, ਜਿਹਨਾਂ ਕੋਲ ਕੈਨੇਡੀਅਨ ਪਾਸਪੋਰਟ ਪੰਜਾਬੀਆਂ ਕੋਲ ਹੈਗੇ ਆ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਚੂਜ਼ ਕਰੋ ਤਿਰੰਗੇ ਤੇ ਉਂਗਲ ਰੱਖਣੀ ਹੈ ਕਿ ਕੈਨੇਡੀਅਨ ਤੇ ਰੱਖਣੀ ਹੈ, ਦੱਸ ਦੇਣਗੇ ਵੀ ਭਾਈ ਕਿਹੜਾ ਝੰਡਾ ਚਾਹੀਦਾ ਸਾਨੂੰ।
ਨਹੀਂ ਪਰ ਜਿਹੜੀ ਇਹਦੇ 'ਚ ਮੈਂ ਦੱਸ ਦਿਆਂ ਵੀ ਜਿਹੜੀ ਕੈਨੇਡਾ ਦੀ ਇੱਕ ਜਾਰੀ ਹੋਈ ਸੀ ਟਰੈਵਲ ਐਡਵਾਈਜ਼ਰੀ, ਉਹ 'ਚ ਉਹਨਾਂ ਨੇ ਇੱਕ ਗੱਲ ਖਾਸ ਮੈਂਸ਼ਨ ਕੀਤੀ ਵੀ ਸਾਡੇ ਕੈਨੇਡੀਅਨ ਭਾਰਤ ਦੇ ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਲੱਗਦੇ ਬਾਰਡਰ ਲਾਈਨ ਦੇ ਕੋਲ ਨਾ ਜਾਣ ਕਿਉਂਕਿ ਉੱਥੇ ਮਾਈਨ, ਲੈਂਡ ਮਾਈਨ ਦਾ ਖਤਰਾ ਆ, ਤੁਹਾਡਾ ਪੈਰ ਬੰਬ 'ਤੇ ਰੱਖਿਆ ਜਾ ਸਕਦਾ। ਸੋ ਇਹ ਜਿਹੜੀ ਅਸਲ ਦੇ ਵਿੱਚ ਲੈਂਡ ਮਾਈਨ ਆ, ਇਹਦੀ ਟ੍ਰੀਟੀ ਜਿਹੜੀ ਆ ਆਟਵਾ ਟ੍ਰੀਟੀ ਕਹਿੰਦੇ ਆ ਇਹਨੂੰ। ਇਹ ਖਾਸ ਕਰਕੇ ਮੈਂਸ਼ਨ ਤਾਂ ਕੀਤਾ ਕਿਉਂਕਿ ਜਿਹੜੇ ਮੁਲਕ ਜਿਹੜੀਆਂ ਟ੍ਰੀਟੀਜ਼ ਲੈ ਕੇ ਆਉਂਦੇ ਨੇ ਉਹਨਾਂ ਦੇ ਉਹ ਫਿਰ ਦੁਨੀਆ ਦੇ ਉੱਤੇ ਪ੍ਰਭਾਵ ਛੱਡਣ ਵਾਸਤੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ, ਅਤੇ ਸਮਝੌਤਿਆਂ ਦੇ ਰਾਹੀਂ ਲੈਣ ਦੇਣ ਦੇ ਵਿੱਚ ਫਿਰ ਉਹ ਆਪਣੀਆਂ ਆਪਣੀਆਂ ਗੱਲਾਂ ਮਨਵਾਉਂਦੇ ਹਾਂ, ਅਸੀਂ ਤੁਹਾਡੀ ਗੱਲ ਮੰਨਦੇ ਹਾਂ ਤੁਸੀਂ ਸਾਡੀ ਗੱਲ ਮੰਨ ਦਿਓ। ਸੋ ਜਿਹੜੀ ਆਟਵਾ ਟ੍ਰੀਟੀ ਆ ਉਹ ਟ੍ਰੀਟੀ ਦੇ ਵਿੱਚ ਕੈਨੇਡਾ ਦਾ ਕਹਿਣਾ ਹੈ ਵੀ ਲੈਂਡ ਮਾਈਨਸ ਨਹੀਂ ਹੋਣੇ ਚਾਹੀਦੇ, ਇਹਦੇ ਉੱਤੇ ਪਾਬੰਦੀ ਲੱਗੇ, ਭਾਵੇਂ ਸਰਪੰਚ ਨੇ ਉਹਨੂੰ ਸਾਈਨ ਨਹੀਂ ਕੀਤੇ ਪਰ ਬਹੁਤ ਦੇਸ਼ਾਂ ਨੇ ਕੀਤੇ ਵੀ ਹੋਏ ਨੇ, ਬਹੁਤਿਆਂ ਨੇ ਨਹੀਂ ਵੀ ਕੀਤੇ ਹੋਏ। ਸੋ ਇਸ ਕਰਕੇ ਉਹ ਜਿਹੜੀ ਟ੍ਰੀਟੀ ਹੈ ਨਾ ਲੈਂਡ ਮਾਈਨਸ ਦੀ ਉਹ ਆਟਵਾ ਟ੍ਰੀਟੀ ਦੇ ਥੱਲੇ ਆਉਂਦੀ ਹੈ ਜਿਹੜੀ ਕਿ ਕੈਨੇਡੀਅਨ ਹੈ। ਚਲੋ
ਸੋ 1997 ਦੇ ਵਿੱਚ ਕੈਨੇਡਾ ਟ੍ਰੀਟੀ ਲੈ ਕੇ ਆਇਆ ਸੀ, ਮੈਂ ਭਾਰਤ ਦਾ ਤੁਹਾਨੂੰ ਦੱਸ ਦੇਣਾ ਚਾਹੁੰਦਾ
ਹਾਂ
ਵੀ ਇਹਨਾਂ ਨੇ
ਸਾਈਨ ਕੀਤੇ ਕਿ ਨਹੀਂ ਕੀਤੇ।
ਦੇਖੋ ਜੀ ਬਿਲਕੁਲ ਬਿਲਕੁਲ ਨਹੀਂ ਸਾਈਨ ਕੀਤੇ ਹੈਗੇ ਕਿਉਂਕਿ ਇਹਨਾਂ ਨੇ ਤਾਂ ਹੁਣ ਤੱਕ ਲਾਈਆਂ ਹੋਈਆਂ, ਪਰ ਜਿਹੜਾ ਲੋਕਾਂ ਨੂੰ ਜ਼ਿਆਦਾ ਸਲਾਹਾਂ ਦਿੰਦਾ ਨਾ ਅਤੇ ਉਹ ਆਪਦੇ ਹਾਲਾਤ ਇਹੋ ਜਿਹੇ ਉਹਨਾਂ ਦੇ ਹੋਏ ਹੋਏ ਨੇ। ਮੈਂ ਇਹਨਾਂ ਦੀ ਐਗਜ਼ਾਮਪਲ ਦੇ ਦੇਣਾ ਜਿਹੜਾ ਇਹਨਾਂ ਦਾ ਸਰਕਾਰੀ ਅੰਕੜਾ ਆ, ਇਹਨਾਂ ਦੀਆਂ ਆਪ ਦੀਆਂ ਵਿਛਾਈਆਂ ਹੋਈਆਂ ਜਿਹੜੀਆਂ ਮਾਈਨਸ ਹੈਗੀਆਂ ਆ ਉਹਨਾਂ ਦੇ ਨਾਲ ਇਹਨਾਂ ਦੇ ਆਪ ਦੇ ਹੀ 715 ਫੌਜੀ ਮਾਰੇ ਗਏ ਆਪ ਦੀਆਂ ਦੇ ਨਾਲ ਹੀ। ਅਤੇ ਉਹ ਜਦੋਂ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਪਤਾ ਨਹੀਂ ਸੀ ਵੀ ਭਾਈ ਇੱਥੇ ਲੈਨ ਮਾਈਨਸ ਹੈਗੀਆਂ ਵੀ ਤੁਸੀਂ ਇੱਥੇ ਵਿਛਾਈਆਂ ਹੋਈਆਂ ਸੀ, ਫਿਰ ਉਹਨਾਂ ਨੂੰ ਕੋਈ ਆਂਸਰ ਨਾ ਆਵੇ, ਫਿਰ ਉਹਨਾਂ ਨੇ ਕਿਹਾ ਜੀ ਅਸੀਂ 2 ਹਫ਼ਤਿਆਂ ਬਾਅਦ ਇਹਦਾ ਜਵਾਬ ਦੇਵਾਂਗੇ, ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਇੱਦਾਂ ਕਹਿ ਦਿਓ ਵੀ ਜਿਹੜੀਆਂ ਮਾਈਨਸ ਹੁੰਦੀਆਂ ਆ ਉਹ ਚੋਰੀ ਛਿਪੇ ਛਿਪਾਈਆਂ
ਲਾਈਆਂ ਜਾਂਦੀਆਂ
ਰੱਖੀਆਂ ਜਾਂਦੀਆਂ ਨੇ ਤਾਂ ਜੋ ਆਪਣੇ ਫੌਜੀਆਂ ਨੂੰ ਵੀ ਪਤਾ ਨਾ ਹੋਵੇ ਵੀ ਕੋਈ ਜਾਣਕਾਰੀ ਦੂਸਰੀ ਫੌਜ ਨੂੰ ਨਾ ਦੇ ਸਕੇ ਵੀ ਕਿੱਥੇ ਲਾਈਆਂ।
ਸੋ ਇਸੇ ਕਰਕੇ ਕੈਨੇਡਾ ਨੇ ਆਪਣੀ ਐਡਵਾਈਜ਼ਰੀ ਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਕੀਤਾ, ਸ਼ਾਇਦ ਬਹੁਤੇ ਨੂੰ ਲੱਗਦਾ ਹੋਊਗਾ ਵੀ ਯਾਰ ਆਹ ਕਿੱਦਾਂ ਦਾ ਇੱਕ ਚੀਜ਼ ਵਿੱਚ ਪਾ ਦਿੱਤੀ ਹੈ। ਸੋ ਧੰਨਵਾਦ ਆ ਤੁਸੀਂ ਇਹਨੂੰ ਮੈਂਸ਼ਨ ਕੀਤਾ ਜਾਣਕਾਰੀ ਨੂੰ। ਸੋ ਦੋਨੇ ਦੇਸ਼ਾਂ ਦੇ ਜਿਹੜੇ ਨੇ ਰਾਜਨੀਤਿਕ ਸੰਬੰਧਾਂ ਦੇ ਵਿੱਚ ਜਿਹੜਾ ਉੱਪਰ ਉਥਲ ਪੁਥਲ ਜਿਹੜੀ ਹੋਈ ਹੋਈ ਆ, ਅੱਜੇ ਮੈਂ ਤਕਰੀਬਨ ਕੋਈ ਅੱਧਾ ਘੰਟਾ ਪਹਿਲਾਂ ਈਵਨ ਇਸ ਵਿਸ਼ੇ ਦੇ ਉੱਤੇ ਤਕਰੀਬਨ ਹੁਣ ਤੱਕ 1000 ਦੇ ਕਰੀਬ ਆਰਟੀਕਲ ਛਪ ਚੁੱਕਾ ਆ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਉੱਤੇ, ਭਾਰਤ ਵੱਲੋਂ ਇਸ ਨੂੰ ਰਾਜਨੀਤਿਕ ਸੰਬੰਧਾਂ ਦੇ ਦਾ ਟੁੱਟਣ ਦਾ ਖਦਸਾ ਵੀ ਜਿਹੜਾ ਉਹਨਾਂ ਨੇ ਜ਼ਾਹਰ ਕੀਤਾ ਆ। ਸੋ ਜਿਹੜਾ ਰੀਸੈਂਟ ਆਰਟੀਕਲ ਇੱਕ ਜਿਹੜਾ ਆਇਆ ਆ ਉਹ ਤਕਰੀਬਨ ਜਿਵੇਂ ਉਹਦਾ ਜ਼ਿਕਰ ਕਰਾਂ ਜ਼ੀ ਨਿਊਜ਼ ਵੱਲੋਂ ਆਇਆ, ਅਤੇ ਰੋਬਿਨਸ ਜਿਹੜੇ ਰਵਿੰਦਰ ਸਿੰਘ ਰੋਬਿਨ ਨੇ ਉਹਨਾਂ ਨੇ ਲਿਖਿਆ ਵੀ ਖਾਲਿਸਤਾਨ ਰੈਫਰੈਂਡਮ ਬਿਗੇਨਸ ਦਾ ਡਿਪਲੋਮੈਟਿਕ ਟੱਗ ਆਫ ਵਾਰ ਬਿਟਵੀਨ ਇੰਡੀਆ ਐਂਡ ਕੈਨੇਡਾ, ਵੀ ਖਾਲਿਸਤਾਨ ਰੈਫਰੈਂਡਮ ਨੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਟੱਗ ਆਫ ਵਾਰ ਜਿਹੜੀ ਰਸਾਕਸੀ ਆ ਡਿਪਲੋਮੈਟਿਕ ਉਸ ਲੜਾਈ ਨੂੰ ਸ਼ੁਰੂ ਕਰ ਦਿੱਤਾ ਆ। ਅੱਗੇ ਲਿਖਦੇ ਨੇ experts are of the view that the diplomatic tug of war between two nations could heat up in the near future and impact the Canadian dream of Indian students. So unhone hun drawa vi ditta ya vi bhai ede naal jehda bharti students jehde ne unhan da Canadian dream nu khatra ho sakda ya. So ode naal naal so ba kafi kuch inhan ne is article de vich likhya ji. ME had issued a travel advisory 4 days after SFJ held a Khalistan referendum in Brampton. ਸੋ ਕਾਫੀ ਕੁਛ ਉਹਨਾਂ ਨੇ ਜਿਹੜਾ ਨੇ ਇਸ ਦੇ ਵਿੱਚ ਜ਼ਿਕਰ ਵੀ ਕੀਤਾ ਆ ਸੋ ਇਹਦੇ ਨਾਲ ਨਾਲ ਇੱਕ ਜਿਹੜੀ ਹੋਰ ਅਪਡੇਟ ਸਾਡੇ ਕੋਲ ਇਸ ਵਕਤ ਪਹੁੰਚਦੀ ਪਈ ਆ ਬਈ ਸਿੱਖਸ ਫੋਰ ਜਸਟਿਸ ਦੇ ਸਲਾਹਕਾਰ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਭਾਰਤ ਨੇ ਇੰਡੀਵਿਜੂਅਲ ਤੌਰ ਦੇ ਉੱਤੇ ਯੁਆਪਾ ਦੇ ਥੱਲੇ ਅੱਤਵਾਦੀ ਐਲਾਨਿਆ ਹੋਇਆ ਅਤੇ ਉਹਨਾਂ ਦੇ ਇੱਕ ਸਾਥੀ ਜਿਹੜੇ ਨੇ ਜਿਹੜੇ ਕਿ ਵੈਨਕੂਵਰ ਦੇ ਵਿੱਚ ਸਰੀ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਬੀ ਸੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕੱਲ੍ਹ ਉਹਨਾਂ ਦੀ ਸਰਬਸੰਮਤੀ ਨਾਲ ਤੀਜੀ ਵਾਰੀ ਕਹਿੰਦੇ ਉਹ ਦੁਬਾਰੇ ਫਿਰ ਪ੍ਰਧਾਨ ਬਣੇ ਨੇ ਸੋ ਉਹਨਾਂ ਨੂੰ ਨੈਕਸਟ ਟਰਮ ਵੀ ਜਿਹੜੀ ਆ ਸਰਬਸੰਮਤੀ ਦੇ ਨਾਲ ਬਣ ਗਈ ਆ ਸੋ ਵੈਨਕੂਵਰ ਦੇ ਵਿੱਚ ਵੱਡਾ ਗੁਰਦੁਆਰਾ ਜਿਹੜਾ ਆ ਪ੍ਰਭਾਵ ਜਿਹਦਾ ਨੇੜੇ ਦੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਸਰੀ ਗੁਰਦੁਆਰਾ ਗੁਰੂ ਨਾਨਕ ਸਿੰਘ ਗੁਰਦੁਆਰਾ ਡੈਲਟਾ ਉਸ ਦੇ ਪ੍ਰਧਾਨ ਜਿਹੜੇ ਨੇ ਉਹ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਦੁਬਾਰੇ ਸਰਬਸੰਮਤੀ ਨਾਲ ਚੁਣ ਲਏ ਗਏ ਨੇ ਇਹਨਾਂ ਦੇ ਉੱਤੇ ਵੀ ਭਾਰਤ ਵੱਲੋਂ ਪਿਛਲੇ ਸਮੇਂ ਦੇ ਉੱਤੇ ਜਿਹੜਾ 10 ਲੱਖ ਦਾ ਨਾਮ ਰੱਖਿਆ ਹੋਇਆ ਸੀਗਾ ਜੀ ਇਹਨਾਂ ਨੇ ਐਕਸ ਵਾਈ ਜ਼ੀ ਕਾਰਵਾਈਆਂ ਦੇ ਵਿੱਚ ਸ਼ਮੂਲੀਅਤ ਕੀਤੀ ਆ ਸੋ ਇੱਦਾਂ ਦੀਆਂ ਹੀ ਕਾਰਵਾਈਆਂ ਦੇ ਜਿਹੜਾ ਇਲਜ਼ਾਮ ਸਰਕਾਰ ਨੇ ਹੋਰ ਐਕਟੀਵਿਸਟ ਦੇ ਉੱਤੇ ਪਰਮਜੀਤ ਸਿੰਘ ਪੰਮਾ ਇੰਗਲੈਂਡ ਤੋਂ ਨੇ ਉਹਨਾਂ ਦੇ ਉੱਤੇ ਲਾਇਆ ਹੋਇਆ ਈਵਨ ਕਿ ਉਹਨਾਂ ਦੀ ਐਕਸਟ੍ਰੈਡੀਸ਼ਨ ਵੀ 2015 ਦੇ ਵਿੱਚ ਪੁਰਤਗਾਲ ਤੋਂ ਮੰਗੀ ਸੀ ਪਰ ਉਹ ਜਿਹੜੀ ਉਹ ਫੇਲ ਹੋਏ ਨੇ ਉਹਦੇ ਵਿੱਚ ਐਕਸਟ੍ਰਾਡਾਈਟ ਫੇਲ ਹੋਈ ਆ ਸੋ ਆਪਾਂ ਕਾਲ ਚੱਕ ਲੈਂਦੇ ਹਾਂ ਤੁਸੀਂ ਹੈਲੋ
ਹੈਲੋ ਹਾਂਜੀ ਇਹ ਦੱਸੋ ਜੀ ਤੁਸੀਂ ਹੁਣੇ ਖਾਲਿਸਤਾਨ ਦਾ ਜ਼ਿਕਰ ਕੀਤਾ ਕਿ ਇੱਥੇ ਰੈਫਰੈਂਡਮ ਹੋਇਆ ਸੀ ਉਹਦਾ ਰਿਜ਼ਲਟ ਨੀ ਮੈਨੂੰ ਪਤਾ ਜ਼ਰਾ ਤੁਸੀਂ ਦੱਸੋਗੇ ਕਿ ਕਿੰਨੇ ਵੋਟ ਪਾਏ ਸਨ ਹਮਾਇਤ ਵਿੱਚ ਤੇ ਕਿੰਨੇ ਮੁਖਾਲਫਤ ਵਿੱਚ
ਜੀ ਧੰਨਵਾਦ ਜੀ ਕੋਈ ਹੋਰ ਸਵਾਲ ਹੋਵੇ ਤੁਹਾਡਾ ਨਾਲ ਨਾਲ
ਨਹੀਂ ਬਸ ਇਹੀ ਹੋਏ ਇਹੀ ਸਵਾਲ
ਠੀਕ ਹੈ ਜੀ ਧੰਨਵਾਦ ਜੀ ਸੋ ਜਿਹੜਾ ਬਿਕਰਮਜੀਤ ਸਿੰਘ ਜੀ ਤੁਸੀਂ ਜਵਾਬ ਦਿਓ
ਜੀ ਹੱਲੇ ਵੋਟ ਜਿਹੜੀ ਆ ਕੰਟੀਨਿਊ ਹੈਗੀ ਆ ਹੱਲੇ ਰੈਫਰੈਂਡਮ ਕੰਪਲੀਟ ਨਹੀਂ ਹੋਇਆ ਤੇ ਕੋਈ ਵੀ ਕੰਪਲੀਸ਼ਨ ਤੋਂ ਬਗੈਰ ਜਿਹੜੀ ਆ ਉਹ ਰਿਜ਼ਲਟ ਜਿਹੜਾ ਕਦੀ ਵੀ ਅਨਾਊਂਸ ਨਹੀਂ ਕੀਤਾ ਜਾਂਦਾ ਇਹ ਰਿਜ਼ਲਟ ਵੀ ਜਿਹੜਾ ਆ ਉਹ ਸਾਡੇ ਹੱਥ ਵਸ 'ਚ ਨਹੀਂ ਹੈ ਇਹ PRC ਕਮਿਸ਼ਨ ਜਾਣੀ ਕਿ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਕਮਿਸ਼ਨ ਹੈ ਜਿਹੜਾ ਇੰਡੀਪੈਂਡੈਂਟ ਕਮਿਸ਼ਨ ਹੈ ਉਹਨੇ ਦੱਸਣਾ ਆ ਉਹਨੂੰ ਪਤਾ ਜੀ ਕਿੰਨੀਆਂ ਵੋਟਾਂ ਹਾਂ 'ਚ ਨੇ ਕਿੰਨੀਆਂ ਵੋਟਾਂ ਨਾਂ 'ਚ ਨੇ ਸੋ ਆਉਣ ਵਾਲਾ ਜਿਹੜਾ ਹੱਲੇ ਤਾਂ 25,000 ਦਾ ਬੰਦਾ ਮੁੜ ਹੀ ਗਿਆ ਇਕੱਲਾ ਬ੍ਰਮਟਨ ਦਾ ਬ੍ਰਮਟਨ ਤੋਂ ਬਾਅਦ ਬਾਕੀ ਕੈਨੇਡਾ ਸਾਰਾ ਪਿਆ ਉੱਥੇ ਵੀ ਵੋਟ ਹੋਣੀ ਹੈ ਅਤੇ ਉਹ ਤੋਂ ਬਾਅਦ ਆਪਾਂ ਰਿਜ਼ਲਟ ਦੀ ਜਿਹੜੀ ਗੱਲਬਾਤ ਕਰ ਸਕਦੇ ਕਿਉਂਕਿ ਟੋਟਲ ਵੋਟ ਹੋਊਗੀ ਅਤੇ ਫੇਰ ਹੀ ਰਿਜ਼ਲਟ ਇਹਦਾ ਤਾਂ ਭਾਰਤ ਸਾਡੇ 'ਤੇ ਦੋਸ਼ ਲਾ ਦਿੰਦਾ ਆ ਉਹ ਕਹਿੰਦਾ ਵੀ ਹਾਂ 'ਚ ਜ਼ਿਆਦਾ ਬ੍ਰਮਟਨ 'ਚ ਵੋਟ ਪੈ ਗਈ ਹੈ ਇਹ ਉਹਦਾ ਹਵਾਲਾ ਦੇ ਕੇ ਅਗਲੀਆਂ ਵੋਟਾਂ ਵੀ ਆਪਣੇ ਹੱਕ 'ਚ ਪਾ ਦੇਣਗੇ ਸੋ ਵੋਟਾਂ ਜਿਹੜੀਆਂ ਉਹ ਪ੍ਰਭਾਵਿਤ ਹੋ ਜਾਂਦੀਆਂ ਜੇ ਤੁਸੀਂ ਇੱਕ ਸੈਂਟਰ ਦਾ ਰਿਜ਼ਲਟ ਅਨਾਊਂਸ ਕਰਦੇ ਹੋ ਕਿਉਂਕਿ ਇਹ ਤੋਂ ਪਤਾ ਲੱਗਦਾ ਵੀ ਹਵਾ ਕਿੱਧਰ ਦੀ ਹੈ ਰਿਜ਼ਲਟ ਕਿੱਧਰ ਦਾ ਕਿਹੜੇ ਪੱਖੀ ਹੈ ਕਿ ਉੱਥੇ ਹਜ਼ਾਰਾਂ ਝੰਡੇ ਟਰੱਕ ਭਰ ਕੇ ਨਾ ਇੱਕ ਵੱਡਾ ਲੋਡ ਜਿਹੜਾ ਸੀ ਉਹ ਝੰਡਿਆਂ ਦਾ ਸੀ ਬਾਬਾ ਜਗ ਸਿੰਘ ਜੀ ਨੋਟ ਕਰ ਲਿਓ ਸਵੇਰੇ ਝੰਡੇ ਉੱਥੇ ਲੋਕਾਂ 'ਚ ਵੰਡਣੇ ਸ਼ੁਰੂ ਕੀਤੇ ਲਾਏ ਗਏ ਪਿੱਲਰਾਂ 'ਤੇ ਲੱਗੇ ਦਰਖਤਾਂ 'ਤੇ ਲੱਗੇ ਸ਼ਾਮ ਦੀ 7 ਵਜੇ ਦੀ ਫੁਟੇਜ ਚੈੱਕ ਕਰ ਲਓ ਜੇ ਇੱਕ ਵੀ ਝੰਡਾ ਉੱਥੇ ਤੁਹਾਡੇ ਹੱਥ ਰਹਿ ਗਿਆ ਹੋਵੇ ਤਾਂ ਤੁਸੀਂ ਆਣ ਕੇ ਭਾਈ ਮੈਨੂੰ ਇਸੇ ਸ਼ੋਅ 'ਤੇ ਕਹਿ ਦਿਓ ਵੀ ਭਾਈ ਉੱਥੇ ਝੰਡਾ ਸੀ ਜਾਣੀ ਕਿ ਹਜ਼ਾਰਾਂ ਝੰਡੇ ਲੋਕ ਪੱਟ ਕੇ ਲੈ ਗਏ ਇਹ ਇਹ ਪਤਾ ਲੱਗਦਾ ਵੀ ਕਿੱਧਰ ਲਈ ਹਵਾ ਆ
ਹਾਂ ਵੋਟਾਂ ਛੱਡੋ ਅਗਲੇ ਨੇ ਝੰਡਾ ਨਹੀਂ ਛੱਡਿਆ ਉੱਥੇ ਕੋਈ
ਝੰਡਾ
ਬਿਲਕੁਲ ਜੀ ਰਿਜ਼ਲਟ ਜਿਹੜਾ ਆ ਉਹ PRC ਕਮਿਸ਼ਨ ਦੇ ਕੋਲ ਆ ਸੋ ਉਹਨਾਂ ਨੇ ਸਾਰੀਆਂ ਰੈਫਰੈਂਡਮ ਦੀਆਂ ਵੋਟਾਂ ਹੋਣ ਤੋਂ ਬਾਅਦ ਹੀ ਇਸ ਦਾ ਐਲਾਨ ਕਰਨਾ ਸੋ ਕਮਿਸ਼ਨ ਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਮਿਸ਼ਨ ਦੇ ਚੇਅਰਪਰਸਨ ਡੇਨ ਵਾਟਰਸ ਨੇ ਜਿਹੜੇ ਕਿ ਅਮਰੀਕਾ ਤੋਂ ਨੇ ਅਤੇ ਪ੍ਰੈਜ਼ੀਡੈਂਟ ਬੁਸ਼ ਦੀ ਕੈਬਨਿਟ ਦੇ ਵਿੱਚ ਡਾਇਰੈਕਟਰ ਰਹਿ ਚੁੱਕੇ ਨੇ ਵੱਡੇ ਅਹੁਦੇ ਦੇ ਉੱਤੇ ਐਜ਼ ਅ ਡਾਇਰੈਕਟਰ ਪੋਲੀਟੀਕਲ ਨੋਮੀਨੀ ਸੀਗੇ ਨੋਮੀਨੇਟ ਹੋਏ ਨੇ ਪੋਲੀਟੀਕਲ ਅਪੁਆਇੰਟ ਹੀ ਹੋਏ ਸੀਗੇ ਸੋ ਡੇਨ ਵਾਟਰਸ ਜਿਹੜੇ ਕਿ ਸਾਰਾ ਪੈਲਨ ਅਤੇ ਜੌਨ ਮਕੇਨ ਦੀ ਜਿਹੜੀ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਰਨ ਕਰ ਚੁੱਕੇ ਨੇ ਪਿਛਲੇ ਵੇਲਿਆਂ ਦੇ ਵਿੱਚ ਵੀ ਰੀਗਨ ਦੀ ਅਤੇ ਬੁਸ਼ ਦੀ ਉਹ ਕੰਪੇਨ ਰਨ ਕਰ ਚੁੱਕੇ ਨੇ ਸੋ ਬੜੇ ਸੀਨੀਅਰ ਜਿਹੜੇ ਨੇ ਅਸਰ ਸੂਖ ਵਾਲੇ ਡੇਨ ਵਾਟਰਸ ਨੇ ਜਿਹੜੇ ਕਿ ਇਸ ਪੰਜਾਬ ਰੈਫਰੈਂਡਮ ਕਮਿਸ਼ਨ ਨੂੰ ਰਨ ਕਰ ਰਹੇ ਨੇ ਇਹਨਾਂ ਇਹੀ ਕਮਿਸ਼ਨ ਦੇ ਮੈਂਬਰਸ ਦੇ ਥੱਲੇ ਹੀ ਕੋ 2017 ਵਿੱਚ ਕੁਰਦਿਸਤਾਨ ਨੇ ਇਰਾਕ ਤੋਂ ਵੱਖ ਹੋਣ ਲਈ ਆਪਣਾ ਰੈਫਰੈਂਡਮ ਗੈਰ ਸਰਕਾਰੀ ਕਰਵਾਇਆ ਇਹੀ ਕਮਿਸ਼ਨ ਦੇ ਮੈਂਬਰਾਂ ਦੇ ਰਹਿਨੁਮਾਈ ਦੇ ਥੱਲੇ ਹੀ ਕਤਲੂਨੀਆ ਨੇ ਸਪੇਨ ਤੋਂ ਅਲੱਗ ਹੋਣ ਲਈ ਆਪਣਾ ਰੈਫਰੈਂਡਮ ਕਰਵਾਇਆ ਇਹੀ ਕਮਿਸ਼ਨ ਦੇ ਮੈਂਬਰਾਂ ਥੱਲੇ ਹੀ ਵੋਗਨਵਿਲ ਦਾ ਰੈਫਰੈਂਡਮ ਹੋਇਆ ਸੋ ਇਹ ਪ੍ਰੋਮਿਨੈਂਟ ਨੇਮ ਨੇ ਦੁਨੀਆ ਦੇ ਵਿੱਚ ਸੋ ਜਿਨ੍ਹਾਂ ਦੀ ਸਰਵਿਸਿਜ਼ ਜਿਹੜੀਆਂ ਨੇ SFJ ਨੇ ਲਈਆਂ ਨੇ ਸੋ ਜਦੋਂ ਅਸੀਂ ਹੁਣ ਨਾਲ ਦੀ ਨਾਲ ਐਲੀਗੇਸ਼ਨ ਦੇ ਉੱਤੇ ਗੱਲ ਵੀ ਕਰ ਲੈਂਦੇ ਹਾਂ, ਜਦੋਂ ਡੇਨ ਵਾਟਰਸ ਦਾ ਨਾਮ ਆ ਰਿਹਾ ਆ ਅਤੇ ਨਾਲ ਨਾਲ ਭਾਰਤ ਸਰਕਾਰ ਦਾ ਇਸ ਮਸਲੇ ਦੇ ਉੱਤੇ ਉਹਨਾਂ ਦੀ ਸਟੈਂਡਿੰਗ ਰੱਖਣੀ ਵੀ ਬੜੀ ਜ਼ਰੂਰੀ ਆ। ਭਾਰਤ ਸਰਕਾਰ ਦੀ ਖਾਲਿਸਤਾਨ ਦੀਆਂ ਵੋਟਾਂ ਦੇ ਉੱਤੇ ਹਮੇਸ਼ਾ ਹੀ ਇੱਕ ਰਟਿਆ ਰਟਾਇਆ ਉਹਨਾਂ ਦਾ ਇੱਕ ਪੈਰਾਗ੍ਰਾਫ ਹੁੰਦਾ ਹੈ ਜਿਹੜਾ ਸਾਨੂੰ ਹਰੇਕ ਅਖਬਾਰ 'ਚ ਦੇਖਣ ਨੂੰ ਮਿਲਦਾ ਵੀ ISI ਅਤੇ ਪਾਕਿਸਤਾਨ ਦੀ ਸਰਕਾਰ ਇਹਦੇ ਮਗਰ ਜਿਹੜੀ ਆ ਇਹਦੀ ਬੈਕ ਦੇ ਉੱਤੇ ਫੰਡਿੰਗ ਕਰਦੀ ਪਈ ਆ। ਈਵਨ ਕਿ ਜਿਹੜੀ ਸਭ ਤੋਂ ਵੱਡੀ ਹਾਸੋ ਮੀਣ ਵਾਲੀ ਗੱਲ ਇਹ ਸੀਗੀ ਕਿ 18 ਸਤੰਬਰ ਨੂੰ ਵੋਟਾਂ ਪੈਣ ਤੋਂ ਪਹਿਲਾਂ ਪਾਕਿਸਤਾਨ ਦਾ ਜਿਹੜਾ ਸਫੀਰ ਆ ਜਿਹੜਾ ਕਿ ਵੈਨਕੂਵਰ ਦੇ ਵਿੱਚ ਆ, ਸੋ ਉਹ ਫਲੱਡ ਜਿਹੜੇ ਪਾਕਿਸਤਾਨ 'ਚ ਆਏ ਸੀ, ਸੋ ਪਾਕਿਸਤਾਨ ਦੇ ਸਫੀਰ ਵੈਨਕੂਵਰ ਸਥਿਤ ਸਫੀਰ ਨੇ ਆਪਣੀ ਗੁਰਦੁਆਰਿਆਂ 'ਚ ਜਾ ਕੇ ਕਮਿਊਨਿਟੀਜ਼ ਨੂੰ ਅਪੀਲ ਕੀਤੀ ਸੀ ਵੀ ਸਾਡੀ ਫਲੱਡ ਰਿਲੀਫ ਦੇ ਵਿੱਚ ਮਦਦ ਕੀਤੀ ਜਾਵੇ। ਸੋ ਪਾਕਿਸਤਾਨ ਦੇ ਉਸ ਸਫੀਰ ਦੀ ਜਦੋਂ ਇੱਕ ਫੋਟੋ ਵਾਇਰਲ ਹੋਈ ਵੀ ਵੈਨਕੂਵਰ ਦੇ ਦਸ਼ਮੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪ੍ਰਬੰਧਕਾਂ ਨੂੰ ਮਿਲਣ ਗਿਆ ਵੀ ਕਿਉਂਕਿ ਸਾਡੀ ਫਲੱਡ ਕਰਕੇ ਮਦਦ ਕੀਤੀ ਜਾਵੇ, ਅਤੇ ਉਹਨੂੰ ਕਿਹਾ ਜੀ ਇਹ ਖਾਲਿਸਤਾਨ ਦੀਆਂ ਵੋਟਾਂ ਲਈ ਪ੍ਰਚਾਰ ਕਰਨ ਗਿਆ ਆ। ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਮੀਡੀਆ 'ਚ ਲੱਗੀ ਉਹ 'ਚ ਕਿਹਾ ਗਿਆ ਵੀ ਜਿੰਨੇ ਕੈਨੇਡਾ ਦੇ ਵਿੱਚ ਡਾਲਰ ਇਕੱਠੇ ਹੋਏ ਨੇ ਪਾਕਿਸਤਾਨ ਦੇ ਫਲੱਡ ਰਿਲੀਫ ਦੇ ਲਈ, ਉਹ ਸਾਰੇ ਦੇ ਸਾਰਿਆਂ ਦੇ ਪੋਸਟਰ ਖਾਲਿਸਤਾਨ ਦੀਆਂ ਵੋਟਾਂ ਵਾਲੇ ਪੋਸਟਰ ਬਣਾ ਕੇ ਜਿਹੜੇ ਨੇ ਪੈਸੇ ਉਹਦੇ 'ਤੇ ਲਾ ਦਿੱਤੇ ਗਏ ਨੇ। ਸੋ ਬੜੀ ਹਾਸੋ ਮੀਣ ਵਾਲੀਆਂ ਖਬਰਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲੀਆਂ, ਪਰ ਉਹਦੇ 'ਚ ਜਿਹੜੀ ਸਭ ਤੋਂ ਇੱਕ ਇੰਪੋਰਟੈਂਟ ਗੱਲ ਮੈਂ ਦੇਖਦਾ ਵੀ ਜਦੋਂ ਐਲੀਗੇਸ਼ਨ ਦੀ ਗੱਲ ਆਉਂਦੀ ਹੈ ਨਾ, ਪਾਕਿਸਤਾਨ ਦੀ ISI ਪਾਕਿਸਤਾਨ ਦੀ ਗਵਰਨਮੈਂਟ ਦਾ ਇਲਜ਼ਾਮ ਲੱਗਦਾ ਜੀ ਇਹ ਮਦਦ ਕਰਦੇ ਨੇ, ਪਰ ਮੈਂ ਤਾਂ ਇਹ ਗੱਲ ਕਹਿਣਾ ਵੀ ਜਦੋਂ ਡੇਨ ਵਾਟਰਸ ਵਰਗਾ ਪੰਜਾਬ ਰੈਫਰੈਂਡਮ ਕਮਿਸ਼ਨ ਦਾ ਚੇਅਰਪਰਸਨ PRC 'ਚ ਹੋਵੇ, ਜਿਹੜਾ ਰਨ ਕਰਦਾ ਹੋਵੇ, ਜਿਹੜਾ ਕਿ ਇੱਕ ਪੋਲੀਟੀਕਲ ਅਪੁਆਇੰਟੀ ਹੋਵੇ ਜਾਰਜ W ਬੁਸ਼ ਦੀ ਗਵਰਨਮੈਂਟ ਦੇ ਵਿੱਚ, ਇੱਕ ਜਾਣਿਆ ਪਹਿਚਾਣਿਆ ਨਾਮ ਆ US ਗਵਰਨਮੈਂਟ ਦੇ ਵਿੱਚ, ਅਤੇ ਭਾਰਤ ਫਿਰ ਇਹ ਕਿਉਂ ਨਹੀਂ ਕਹਿੰਦਾ ਵੀ CIA ਜਿਹੜੀ ਹੈ ਇਸ ਰੈਫਰੈਂਡਮ ਦੀ ਸਪੋਰਟ ਕਰਦੀ ਪਈ ਹੈ, CIA ਇਸ ਰੈਫਰੈਂਡਮ ਨੂੰ ਬੈਕ ਕਰਦੀ ਪਈ ਹੈ। ਜਿਸ ਦੇਸ਼ ਦੇ ਬੰਦੇ ਨੇ ਜਿਹੜੀ ਰੈਫਰੈਂਡਮ ਵਾਲੀ ਟੀਮ ਅਮਰੀਕਾ ਤੋਂ ਆ, ਅਮੈਰੀਕਨ ਸਿਟੀਜ਼ਨ ਨੇ, ਅਮੈਰੀਕਨ ਬੈਂਕ ਇਹਨਾਂ ਬੈਂਕ ਵਿੱਚ ਇਹਨਾਂ ਦੇ ਖਾਤੇ ਨੇ, ਅਮੈਰੀਕਨ ਕ੍ਰੈਡਿਟ ਕਾਰਡਸ ਇਹਨਾਂ ਕੋਲ ਨੇ, ਅਤੇ ਅਮੈਰੀਕਨ ਦੇ ਵਿੱਚ ਰਹਿੰਦੇ ਨੇ, ਉੱਥੇ ਹੀ ਇਹਨਾਂ ਦਾ ਦਫ਼ਤਰ ਆ, ਅਤੇ ਚੇਅਰਪਰਸਨ ਵੀ ਜਿਹੜੇ ਨੇ ਡੇਨ ਵਾਟਰਸ ਸਰਕਾਰੀ ਅਹੁਦਿਆਂ 'ਚ ਰਹਿ ਚੁੱਕੇ ਨੇ, ਅਤੇ ਫਿਰ ਉਹ ਅਮਰੀਕਾ ਜਾਂ ਅਮਰੀਕਾ ਦੀ CIA ਦਾ ਨਾਂ ਕਿਉਂ ਨਹੀਂ ਲੱਗਦਾ ਬਿਕਰਮਜੀਤ ਸਿੰਘ ਜੀ? ਪਾਕਿਸਤਾਨ ਦਾ ਨਾ ਕੋਈ ਲੈਣ ਆਇਆ ਨਾ ਕੋਈ ਦੇਣ ਆਇਆ, ਉਹ ਵਿਚਾਰੇ ਫਲੱਡ ਦੇ ਪੈਸੇ ਇਕੱਠੇ ਕਰਨਗੇ, ਫੰਡ ਇਕੱਠਾ ਕਰਨਗੇ, ਵੀ ਵਿੱਚ ਰਗੜ ਦਿੱਤੇ ਜਾਂਦੇ ਨੇ, ਇਹ ਕੀ ਕਾਰਨ ਆ?
ਜੀ ਬਿਲਕੁਲ, ਜਾਣੀ ਕਿ 1947 ਤੋਂ ਉਹਨਾਂ ਨੇ ਜਿਹੜੇ ਉਹਨਾਂ ਦੀ ਵੋਟ ਬੈਂਕ ਹੈ ਨਾ, ਉਹਨਾਂ ਨੂੰ ਉਹਨਾਂ ਨੇ ਸੈਟਿਸਫਾਈ ਕਰਨਾ ਅਤੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਨਾ ਵੀ ਭਾਈ ਤੁਹਾਡਾ ਹੀ ਇਹ ਦੁਸ਼ਮਣ ਹੈ, ਇਹਦਾ ਹੀ ਸਾਰਾ ਨੁਕਸਾਨ ਹੈ, ਇਹਦੇ ਨੇ ਇਹਨੇ ਵੀ ਸਾਡੀਆਂ ਕਮੀਆਂ ਨੇ ਸਾਰੀਆਂ। ਉਹ ਵਿਚਾਰਾ ਇੱਕ ਗਰੀਬ ਮਾਤੜ ਮੁਲਕ ਹੈ ਅਤੇ ਉਹ ਡਾਲਰ ਵੀ ਉਹਦਾ ਜਿਹੜਾ ਰੁਪਈਆ ਵੀ ਆ 233 ਰੁਪਈਏ ਨੂੰ ਡਾਲਰ ਦੇ ਮੁਕਾਬਲੇ 'ਚ ਗਿਆ ਹੋਇਆ, ਉਹ ਤਾਂ ਆਪਦੀ ਭੁੱਖਣ ਭਾਣੇ ਉਹਨੂੰ ਰੋਟੀ ਦਾ ਹੈਗਾ ਆ ਵੀ ਸਾਡੀ ਰੋਟੀ ਕਿੱਦਾਂ ਚੱਲਣੀ ਹੈ, ਅਤੇ ਉਹਦੇ ਉੱਤੇ ਦੋਸ਼ ਲਾਏ ਜਾਣੇ। ਇਹ ਈਜ਼ੀ ਹੈ ਲੋਕਾਂ ਨੂੰ ਉਹਨਾਂ ਦੇ ਰਾਈਟ ਤੋਂ ਦੂਰ ਰੱਖਣ ਦਾ,
ਤੁਹਾਨੂੰ ਲੱਗਦਾ ਹੁਣ ਸੈੱਲ ਛੇਤੀ ਹੋ ਜਾਂਦਾ?
ਬਿਲਕੁਲ ਜੀ, ਈਜ਼ੀ ਸੈੱਲ ਕਰਨਾ ਆ,
ਜਾਂ ਉਹਨਾਂ ਦਾ ਪੁਰਾਣਾ ਵੋਟਾਂ 'ਚ ਬਣਿਆ ਜੀ ਹਰੇਕ ਚੀਜ਼ ਪਾਕਿਸਤਾਨ ਦੇ ਨਾਂ ਲਾ ਦਿਓ ਤਾਂ ਲੋਕ ਬਾਏ ਕਰ ਲੈਂਦੇ ਨੇ।
ਜੀ ਬਿਲਕੁਲ ਜੀ,
ਹਾਂਜੀ ਹਾਂਜੀ, ਕਿਉਂਕਿ ਪਿਛਲੇ 75 ਵਰ੍ਹਿਆਂ ਤੋਂ ਭਾਰਤ ਵਿੱਚ ਵੋਟਾਂ ਭਾਵੇਂ ਪੰਜਾਬ 'ਚ ਪੈਣ ਜਿੱਥੇ ਮਰਜ਼ੀ ਪੈਣ, ਉਹਦੇ ਪਾਕਿਸਤਾਨ ਦਾ ਉਹਨਾਂ ਨੇ ਜ਼ਰੂਰ ਨਾਂ ਲੈਣਾ ਹੁੰਦਾ
ਜੀ,
ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇੱਥੇ ਵੀ ਪਾਕਿਸਤਾਨ ਦਾ ਨਾਂ ਲੈ ਕੇ ਲੋਕਾਂ ਨੂੰ ਲੱਗਣ ਲੱਗ ਜਾਵੇ ਵੀ ਪਾਕਿਸਤਾਨ ਨੇ ਕਰਿਆ।
ਨਹੀਂ, ਇਹ ਟੁੱਟ ਗਿਆ ਬਾਬਾ ਜਗ ਸਿੰਘ ਜੀ, ਇਹ ਭਰਮ ਜਿਹੜਾ ਸੀਗਾ ਉਹ ਟੁੱਟ ਚੁੱਕਾ ਆਲਰੇਡੀ, ਉਹਨਾਂ ਨੇ ਟਰਾਈ ਕਰ ਲਈ ਹੈ ਇਹਨੂੰ ਸੈੱਲ ਕਰਨ ਦੀ, ਇਹ ਕਿੱਧਰੇ ਨਹੀਂ ਸੈੱਲ ਹੋਇਆ। ਬਾਕੀ ਮੈਂ ਦੱਸ ਦਿੰਦਾ ਵੀ ਦੁਨੀਆ ਭਰ ਦੇ ਲੋਕ ਨਾਲ ਨੇ ਤੁਹਾਡੇ ਇਸ ਰੈਫਰੈਂਡਮ ਦੇ, ਅਤੇ ਰੈਫਰੈਂਡਮ ਦੀ ਤਾਕਤ ਨੂੰ ਪੰਜਾਬੀ ਉਹ ਸਮਝੋ ਜੇ ਤੁਸੀਂ ਆਪਣੇ ਹੱਕ ਲੈਣੇ ਨੇ। ਤੁਹਾਡੀ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਜਿਹੜੇ ਵਿਦੇਸ਼ਾਂ 'ਚ ਆ ਗਏ ਆਪਾਂ, ਤੁਹਾਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਖੇਤਾਂ ਨੂੰ ਬਚਾਉਣ ਦੀ, ਤੁਹਾਡੀ ਜ਼ਿੰਮੇਵਾਰੀ ਹੈ ਪੰਜਾਬ ਦੀਆਂ ਬੱਚੀਆਂ ਨੂੰ ਬਚਾਉਣ ਦੀ। ਹੁਣ ਤਾਂ ਕੰਮ ਇੱਥੇ ਤੱਕ ਚੱਲ ਗਿਆ ਵੀ ਧੀਆਂ ਜਿਹੜੀਆਂ ਡਰੱਗ ਦੇ ਟੀਕੇ ਲਾਉਂਦੀਆਂ ਹੁਣ, ਅਤੇ ਤੁਸੀਂ ਉਹਨਾਂ ਨੂੰ ਬਚਾਉਣਾ ਆ, ਅਤੇ ਬਚਾਉਣ ਦਾ ਤਰੀਕਾ ਆ ਰਾਜਨੀਤਿਕ ਤਾਕਤ ਅਤੇ ਰੈਫਰੈਂਡਮ ਦੀ ਤਾਕਤ। ਮੈਂ ਹੁਣ ਦੱਸਾਂ ਬਾਬਾ ਜਗ ਸਿੰਘ ਜੀ,
ਜੀ
ਰਸ਼ੀਆ ਦੇ ਕੋਲ ਨਿਊਕਲੀਅਰ ਬੰਬਾਂ ਦਾ ਢੇਰ ਲੱਗਾ ਪਿਆ, ਦੁਨੀਆ ਦੀ ਸਭ ਤੋਂ ਵੱਡੀ ਦੂਜੀ ਤਾਕਤ ਹੈ ਮਿਲਟਰੀ ਦੇ ਰੂਪ 'ਚ, ਇਕਾਨਮੀ ਦੇ ਰੂਪ 'ਚ ਨਹੀਂ, ਮਿਲਟਰੀ ਦੇ ਰੂਪ ਦੇ ਵਿੱਚ ਅੱਜ ਵੀ ਦੁਨੀਆ ਜੇ ਲੋਹਾ ਮੰਨਦੀ ਹੈ ਅਤੇ ਅਮਰੀਕਾ ਤੋਂ ਬਾਅਦ ਉਹ ਰਸ਼ੀਆ ਦਾ ਮੰਨਦੀ ਹੈ ਵੀ ਭਾਈ ਰਸ਼ੀਆ ਜਿਹੜਾ ਉਹਦਾ ਬਸ ਜ਼ੋਰ ਲੱਗਾ ਵੀ ਮਿਲਟਰੀ 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 ਕਰੀ ਚੱਲੀਏ, ਫੌਜ ਬਣਾ ਲਈਏ, ਬੰਬ ਬਣਾ ਲਈਏ, ਆਹ ਬਣਾ ਲਈਏ, ਆਹ ਟੈਕਨੋਲੋਜੀ ਡਿਵੈਲਪ ਕਰ ਲਈਏ। ਉਹਦੇ ਕੋਲ ਟੈਂਕਾਂ ਦਾ ਕੋਈ ਘਾਟਾ ਨਹੀਂ, ਉਹਦੇ ਕੋਲ ਫੌਜੀਆਂ ਦਾ ਕੋਈ ਘਾਟਾ ਨਹੀਂ, ਉਹਦੇ ਕੋਲ ਮਿਜ਼ਾਈਲਾਂ ਦਾ ਕੋਈ ਘਾਟਾ ਨਹੀਂ, ਪਰ ਉਸ ਨੇ ਧੱਕੇ ਦੇ ਨਾਲ ਕਬਜ਼ਾ ਕਰਕੇ ਯੂਕਰੇਨ ਦਾ ਜਿਹੜਾ ਹਿੱਸਾ ਆਪਣੇ 'ਚ ਮਿਲਾਉਣਾ ਸੀ ਉਹਦੇ ਲਈ ਵੀ ਉਹਨੂੰ ਰੈਫਰੈਂਡਮ ਕਰਾਉਣਾ ਪਿਆ।
ਮਤਲਬ ਨਿਊਕਲੀਅਰ ਬੰਬਾਂ ਵਾਲੇ ਨੇ ਵੀ ਵੋਟਾਂ ਕਰਾਉਣੀਆਂ ਪੈ ਰਹੀਆਂ,
ਵੋਟਾਂ ਕਰਾਉਣੀਆਂ ਪਈਆਂ। ਅਤੇ ਇਹ ਹੁਣ ਤੁਸੀਂ ਦੇਖੋ
ਜਿਹੜੇ ਕਹਿੰਦੇ ਸੀ ਜੀ ਅਸੀਂ ਖਾਲਿਸਤਾਨ ਦੀ ਗੱਲ ਕੋਈ ਨਹੀਂ ਕਰਦਾ, ਮੰਨਦਾ ਕੋਈ ਨਹੀਂ ਹੈ, ਹੱਲੇ ਤੁਸੀਂ ਇਕੱਲੇ ਬ੍ਰਮਟਨ ਦੇ 1,10,000 ਬੰਦੇ ਨੇ ਨਿਕਲ ਕੇ ਵੋਟ ਪਾਈ ਹੈ, ਤੇ ਜਿੱਦਣ ਤੁਸੀਂ ਕੈਨੇਡਾ ਦੇ ਸਾਰੇ ਪੰਜਾਬੀਆਂ ਨੂੰ ਕੱਢ ਕੇ ਕਹੋਗੇ ਜੀ ਕਰਾ ਦਿਓ, ਤੇ ਫਿਰ ਟਰੂਡੋ ਹੁਣੀ ਕਹਿਣਗੇ ਵੀ ਭਾਈ ਇਹ ਗੱਲ ਹੋਣੀ ਚਾਹੀਦੀ ਹੈ, ਇਹ ਹੋਣਾ ਹੀ ਚਾਹੀਦਾ, ਕਹਿਣਗੇ ਨਾਨ ਬਾਈਂਡਿੰਗ ਹੈ ਜੀ, ਉਹ ਕਹਿਣਗੇ ਜੀ ਬਾਈਂਡਿੰਗ ਨਾਨ ਬਾਈਂਡਿੰਗ ਨਾ ਦੱਸੋ, ਲੋਕ ਖੜ ਗਏ ਨੇ ਅੱਜ ਕੈਨੇਡਾ ਖੜ ਗਿਆ, ਤੇ ਜਦੋਂ ਕੈਨੇਡਾ ਖੜ ਗਿਆ ਤੇ ਸਮਝੋ ਪੰਜਾਬ ਅਗਲੇ ਦਿਨ ਸਵੇਰ ਨੂੰ ਖੜਾ ਹੋਊਗਾ ਵੀ ਲਾਓ ਵੀ ਬਾਰਡਰ ਕਿੱਥੇ ਕੱਟਣਾ ਸੀ।
ਸੋ ਬਿਲਕੁਲ ਜੀ, ਜਿਹੜੀ ਗੱਲ ਵਿਕਰਮਜੀਤ ਨੇ ਗੱਲ ਕਹੀ ਆ ਵੀ ਜਿਹੜਾ ਰੂਸ 7,000 ਨਿਊਕਲੀਅਰ ਬੰਬ ਲਈ ਬੈਠਾ, ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਾ ਉਹਨਾਂ ਨੇ ਰੱਖਿਆ ਹੋਇਆ, ਅਤੇ ਉਸ ਮੁਲਕ ਨੇ ਵੀ ਆਖਿਰਕਾਰ ਉਹ ਖਿੱਤਾ ਜਿਹੜਾ ਆਲਰੇਡੀ ਉਹਦੇ ਕੰਟਰੋਲ 'ਚ ਆ ਚੁੱਕਾ ਆ, ਡੌਨਬਾਸਕ ਦਾ, ਖਾਰਸਨ ਦਾ, ਜਪਰੇਸ਼ੀਆ ਦਾ ਇਲਾਕਾ ਜਿਹੜਾ ਉਹਦੀ ਆਲਰੇਡੀ ਉਹਦੇ ਕੰਟਰੋਲਡ ਦੇ ਵਿੱਚ ਆ, ਬੈਰਲ ਦੇ ਗੰਨ ਦੇ ਥੱਲੇ ਆ, ਆਖਿਰਕਾਰ ਉਹ ਵੀ ਉੱਥੇ ਵੋਟਾਂ ਕਰਾ ਰਿਹਾ। ਕਹਿਣ ਤੋਂ ਭਾਵ ਜੇ ਲਜਿਟਮੈਸੀ ਲੈਣੀ ਆ ਤਾਂ ਉਹ ਆਖਿਰਕਾਰ ਬੈਲਟ ਬਾਕਸ 'ਚੋਂ ਹੀ ਆਉਣੀ ਆ, ਗੰਨ ਦੇ ਬੈਰਲ 'ਚੋਂ ਕਬਜ਼ਾ ਆ ਸਕਦਾ, ਪਰ ਜਿਹੜੀ ਲਜਿਟਮੈਸੀ ਆ ਉਹ ਬੈਲਟ ਬਾਕਸ ਦਿੰਦਾ ਆ, ਅਤੇ ਉਹ ਨਿਊਕਲੀਅਰ ਪਾਵਰ ਵੀ ਰੈਫਰੈਂਡਮ ਦੀਆਂ ਵੋਟਾਂ ਕਰਵਾਉਣ ਜਿਹੜੀ ਆ ਉਹ ਲੱਗੀ ਹੋਈ ਆ। ਸੋ ਇਹਦੇ ਨਾਲ ਨਾਲ ਚਲੋ ਆਪਾਂ ਇਸ ਮਸਲੇ 'ਤੇ ਵੀ ਆਵਾਂਗੇ, ਪਰ ਨਾਲ ਨਾਲ ਯੂ ਐੱਨ ਦਾ ਸੈਸ਼ਨ ਲੰਘ ਕੇ ਹਟਿਆ ਨਿਊਯਾਰਕ ਦੇ ਵਿੱਚ, ਪਾਕਿਸਤਾਨ ਦਾ ਸਫੀਰ, ਵਿਦੇਸ਼ ਮੰਤਰੀ ਉਹ ਵੀ ਉੱਥੇ ਸੀ, ਭਾਰਤ ਦਾ ਵਿਦੇਸ਼ ਮੰਤਰੀ ਵੀ ਉੱਥੇ ਤੁਰਿਆ ਫਿਰਦਾ ਸੀ। ਸੋ ਇੱਕ ਇੱਕ ਖਬਰ ਜਿਹੜੀ ਕਿ ਓਪੀ ਇੰਡੀਆ ਨੇ ਲਾਈ ਸੀ ਉਹਦੇ ਵਿੱਚ ਕਹਿੰਦੇ ਸੀਗੇ ਵੀ ਪਾਕਿਸਤਾਨ ਨੂੰ ਵਾਈਟ ਹਾਊਸ ਦੇ ਵਿੱਚ ਚਾਹ, ਪਾਣੀ ਅਤੇ ਬਿਸਕੁਟ ਖਿਲਾ ਕੇ ਮੋੜ ਦਿੱਤਾ ਗਿਆ, ਪਰ ਭਾਰਤ ਦੇ ਵਿਦੇਸ਼ ਮੰਤਰੀ ਨੂੰ ਰੋਟੀ ਖਿਲਾਈ ਗਈ। ਸੋ ਬੜੀ ਹਾਸੋਹੀਣ ਜੀ ਗੱਲ ਸੀ, ਮੈਂ ਮਤਲਬ ਕੰਪੈਰੀਜ਼ਨ ਕਰਦੇ ਪਏ ਨੇ ਉਹ ਵੀ ਪਾਕਿਸਤਾਨ ਵਾਲਿਆਂ ਨੂੰ ਕੌਫੀ ਦਿੱਤੀ ਗਈ, ਚਾਹ ਦਿੱਤੀ ਗਈ ਅਤੇ ਬਿਸਕੁਟ ਦਿੱਤੇ ਗਏ, ਪਰ ਭਾਰਤ ਵਾਲਿਆਂ ਨੂੰ ਰੋਟੀ ਖਿਲਾਈ ਗਈ
ਜੀ। ਪਰ ਮੈਂ ਇਹਦੇ ਰੋਟੀ ਤੋਂ ਮੈਨੂੰ ਵੀ ਇੱਕ ਵਾਕਿਆ ਯਾਦ ਆ ਗਿਆ
ਲੱਗਿਆ ਹੀ ਮੈਨੂੰ ਲੱਗਦਾ।
ਹਾਂ, ਕੈਨੇਡਾ ਵਾਲਿਆਂ ਨੇ ਪਿੱਛੇ ਜੇ ਨਾ ਜਦੋਂ ਹਲੇ ਕਾਂਗਰਸ ਦੀ ਸਰਕਾਰ ਸੀਗੀ ਤੇ ਆਪ ਵਾਲੇ ਹਲੇ ਸਟਰਗਲ ਕਰਦੇ ਪਏ ਸੀ ਵੀ ਅਸੀਂ ਵੋਟਾਂ ਪਾ ਦਿਓ ਵੋਟਾਂ ਪਾ ਦਿਓ, ਉਹਨਾਂ ਦੇ ਦੋ ਕੁ ਮਿਨਿਸਟਰ ਇੱਥੇ ਆ ਗਏ, ਉਹਨਾਂ ਨੂੰ ਵੀ ਕੈਨੇਡੀਅਨ ਜਿਹੜੀ ਅਥਾਰਟੀ ਸੀ ਉਹਨਾਂ ਨੇ ਏਅਰਪੋਰਟ ਤੋਂ ਵਾਪਸ ਮੋੜਿਆ ਸੀ, ਤੇ ਉਹ ਜਾ ਕੇ ਪਤਾ ਕੀ ਕਹਿੰਦੇ, ਨਹੀਂ ਨਹੀਂ ਕੈਨੇਡਾ ਵਾਲੇ ਤਾਂ ਬੜੇ ਚੰਗੇ ਨੇ, ਸਾਡੇ ਨਾਲ ਕੋਈ ਹੇਟ ਕ੍ਰਾਈਮ ਨਹੀਂ ਕੀਤਾ, ਸਾਨੂੰ ਤਾਂ ਉਹਨਾਂ ਨੇ ਪੁੱਛਿਆ ਵੀ, ਕਹਿੰਦੇ ਰੋਟੀ ਖਾਣੀ ਹੈ ਜੀ, ਅਸੀਂ ਮਨਾ ਕਰਤਾ ਸੀ ਨਹੀਂ ਜੀ ਰੋਟੀ ਖਾਣੀ ਤੁਹਾਡੀ।
ਸੋ ਬਿਲਕੁਲ, ਸੋ ਉਸ ਤੋਂ ਬਾਅਦ ਕੱਲ੍ਹ ਜਦੋਂ ਭਾਰਤ ਦਾ ਜਿਹੜਾ ਵਿਦੇਸ਼ ਮੰਤਰੀ ਆ ਜੈਸ਼ੰਕਰ ਉੱਥੇ ਰੋਟੀ ਖਾ ਕੇ ਬਾਹਰ ਨਿਕਲਿਆ, ਹਜੇ ਵਾਈਟ ਹਾਊਸ ਦੇ ਬਾਹਰ ਖੜਾ ਢਕਾਰੇ ਮਾਰਦਾ ਸੀ ਉੱਚੀ ਉੱਚੀ, ਅਤੇ ਇੰਨੇ ਨੂੰ ਖਬਰ ਲਾ ਦਿੱਤੀ ਅਮਰੀਕਾ ਵਾਲਿਆਂ ਨੇ ਕਿ ਭਾਰਤ ਦੀ ਜਿਹੜੀ ਬਾਲਾ ਤਪੋ ਜੀ ਇੱਕ ਕੰਪਨੀ ਆ ਓਇਲ ਐਂਡ ਗੈਸ ਦੇ ਵਿੱਚ ਉਹ ਆਪਣਾ ਬਿਜ਼ਨਸ ਕਰਦੀ ਆ, ਭਾਰਤ ਨੇ ਉਹਦੇ 'ਤੇ ਸੈਂਕਸ਼ਨ ਲਾ ਦਿੱਤੀ ਆ, ਕਿਉਂਕਿ ਉਹਨਾਂ ਨੇ ਈਰਾਨ ਤੋਂ ਓਇਲ ਖਰੀਦਿਆ ਸੀ ਅਤੇ ਈਰਾਨ ਤੋਂ ਓਇਲ ਖਰੀਦ ਕੇ ਉਹਨਾਂ ਨੇ ਚੀਨ ਨੂੰ ਵੇਚਿਆ। ਸੋ ਭਾਰਤ ਨੇ ਅਮਰੀਕਾ ਨੇ ਚੀਨ ਈਰਾਨ ਦੇ ਤੇਲ ਦੇ ਉੱਤੇ ਪਾਬੰਦੀ ਲਾਈ ਹੋਈ ਆ, ਸੈਂਕਸ਼ਨਸ ਲਾਈਆਂ ਹੋਈਆਂ, ਪਰ ਉਸ ਸੈਂਕਸ਼ਨ ਨੂੰ ਇੱਧਰੋਂ ਬਾਲਟੀ ਫੜ ਲਈ, ਉੱਧਰੋਂ ਤਸਲਾ ਲੈ ਕੇ ਤੇਲ ਇਕੱਠਾ ਕਰ ਲਿਆ, ਦੋ ਪੀਪੀਏ ਭਰ ਲਏ, ਇੱਦਾਂ ਦੇ ਕੰਮ ਵੀ ਕਰਦੇ ਹੁੰਦੇ ਨੇ। ਸੋ ਇੱਕ ਭਾਰਤ ਦੀ ਕੰਪਨੀ ਇੱਦਾਂ ਹੀ ਬਾਲਟੀਆਂ ਬੁਲਟੀਆਂ ਨਾਲ ਤੇਲ ਤੂਲ ਇਕੱਠਾ ਇਕੱਠਾ ਕਰਕੇ ਆਲੇ ਦੁਆਲੇ ਵੇਚਦੀ ਹੁੰਦੀ ਸੀ, ਅਤੇ ਜਦੋਂ ਜੈਸ਼ੰਕਰ ਵਾਈਟ ਹਾਊਸ 'ਚੋਂ ਨਿਕਲ ਕੇ ਉਹਨੇ ਬਾਹਰ ਢਕਾਰ ਮਾਰੇ ਨੇ ਰੋਟੀ ਖਾਣ ਤੋਂ ਬਾਅਦ, ਅਤੇ ਜਦੇ ਅਮਰੀਕਾ ਨੇ ਖਬਰ ਲਾ ਦਿੱਤੀ ਵੀ ਤੇਰੀ ਕੰਪਨੀ ਦੇ ਉੱਤੇ ਸੈਂਕਸ਼ਨ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ, ਪਰ ਜਦੋਂ ਦੂਜੇ ਪਾਸੇ ਜਦੋਂ ਅਮਰੀਕਾ ਵਾਲੇ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਚਾਹ ਪਾਣੀ ਪਿਲਾਇਆ, ਬਿਸਕੁਟ ਖਿਲਾ ਕੇ ਬਾਹਰ ਤੋਰਿਆ, ਅਤੇ ਨਾਲ $500 million ਦਾ ਚੈੱਕ ਵੀ ਦੇ ਕੇ ਤੋਰਿਆ ਵੀ ਤੇਰੇ 75 ਜਿਹੜੇ ਜਹਾਜ਼ ਨੇ F-16 ਉਹ ਪੁਰਾਣੇ ਹੋ ਚੁੱਕੇ ਨੇ, ਉਹਨਾਂ ਨੂੰ ਰਿਪੇਅਰ ਦੀ ਲੋੜ ਆ, ਨਵੇਂ ਉਹਦੇ ਟਾਇਰ ਪਾਉਣੇ ਨੇ, ਗਰੀਸ ਦੇਣਾ ਆ, ਤੇਲ ਲਾਉਣਾ ਆ, ਅਤੇ ਨਵੀਆਂ ਨਵੀਆਂ ਉਹਦੀਆਂ ਲਾਈਟਾਂ ਲਾ ਦੇਣੀਆਂ ਅੱਗੇ ਪਿੱਛੇ ਕਰਕੇ, ਐਨ ਚਮਕਾ ਦੇਣੇ ਨੇ, ਅਤੇ $500 million ਦਾ ਉਹਨਾਂ ਨੂੰ ਚੈੱਕ ਜਗੜਾ ਦੇ ਕੇ ਤੋਰਿਆ। ਤੁਹਾਨੂੰ ਲੱਗਦਾ ਨਹੀਂ ਵੀ ਰਾਜਨੀਤਿਕ ਤੌਰ ਦੇ ਉੱਤੇ ਕੋਈ ਵੀ ਸਟੇਟਮੈਂਟ ਟੂ ਅਰਲੀ ਦੇ ਦਿੱਤੀ ਜਾਣੀ ਚਾਹੀਦੀ ਹੈ, ਜਿਹੜੀ ਕਿ ਪਹਿਲਾਂ ਭਾਰਤ ਨੇ ਦਿੱਤੀ ਆ ਵੀ ਸਾਨੂੰ ਰੋਟੀ ਖਿਲਾਈ ਆ ਅਤੇ ਉਹਨਾਂ ਨੂੰ ਚਾਹ ਪਿਲਾ ਕੇ ਸਾਰ ਦਿੱਤਾ, ਪਰ ਉਹਨਾਂ ਨੂੰ $500 million ਦੇ ਕੇ ਤੋਰਿਆ ਅਤੇ ਤੁਹਾਨੂੰ ਸੈਂਕਸ਼ਨਾਂ ਲਾ ਕੇ ਤੋਰਿਆ
ਜੀ। ਬਿਲਕੁਲ, ਇਹ 10ਵੇਂ ਪਾਤਸ਼ਾਹ ਨੇ ਨਾ ਇੱਕ ਕੌਤਕ ਕਰਕੇ ਸਿੱਖਾਂ ਨੂੰ ਦਿਖਾਇਆ ਸੀਗਾ ਵੀ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾ ਕੇ, ਅਤੇ ਲੋਕ ਜਿਹੜੇ ਸੀ ਉਹ ਕਹਿਣ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ, ਅਤੇ ਬਾਅਦ ਦੇ ਵਿੱਚ ਜਿਹੜਾ ਧੋਬੀ ਸੀ ਉਹਨੇ ਦੱਸਿਆ ਮੇਰਾ ਖੋਤਾ ਹਿਣਕਣ ਡਿਆ, ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਹੋਈ ਹੈ, ਅਤੇ 10ਵੇਂ ਪਾਤਸ਼ਾਹ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਸੀ ਵੀ ਜਿਹੜੇ ਇੱਥੇ ਬਾਬਰ ਸ਼ੇਰ ਬਣੇ ਫਿਰਦੇ ਨੇ ਅਸੀਂ ਜੀ ਸੁਪਰ ਪਾਵਰ ਬਣ ਗਏ ਹਾਂ, ਸਾਡੇ ਤੋਂ ਬਗੈਰ ਤਾਂ ਜੀ ਵਾਈਟ ਹਾਊਸ ਚੱਲ ਹੀ ਨਹੀਂ ਸਕਦਾ, ਸਾਡੇ ਤੋਂ ਬਗੈਰ ਤਾਂ ਟਰੂਡੋ ਦੀ ਸਰਕਾਰ ਹੀ ਨਹੀਂ ਚੱਲ ਸਕਦੀ। ਇਹ ਉਸੇ ਤਰ੍ਹਾਂ ਹੀ ਆ ਵੀ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾ ਕੇ ਤੁਹਾਨੂੰ ਦਿਖਾਇਆ ਜਾਂਦਾ ਹੈ, ਹੈ ਨਹੀਂ ਗਾ ਪੱਲੇ ਕੱਖ ਵੀ ਉਹਨਾਂ ਦੇ, ਜੇ ਪੱਲੇ ਹੁੰਦਾ ਤਾਂ ਦੁਨੀਆ ਛੱਡ ਛੱਡ ਕੇ ਕੈਨੇਡਾ ਅਮਰੀਕਾ ਆਉਂਦੀ, ਜਿਹੜੇ ਦੇਸ਼ ਭਗਤ ਬਣੇ ਫਿਰਦੇ ਉਹਨਾਂ ਨੂੰ ਪੁੱਛੋ ਵੀ ਭਾਈ ਜੀ ਏਡੀ ਦੇਸ਼ ਭਗਤੀ ਹੈ
ਪੜ੍ਹਦੇ ਨੇ
ਇੱਥੇ ਹੀ ਪੜ੍ਹਦੇ ਆ ਨਾ
ਪਾਕਿਸਤਾਨ ਦਾ ਵੀ ਹਾਲਾਤ ਇਹੀ ਨਾ ਜਿੰਨੀ ਮਿਲਟਰੀ ਦੇ ਉਹਨਾਂ ਦੇ ਹੈਗੇ ਨੇ
ਉਹਨਾਂ ਦਾ ਤੇ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਤਾਂ ਭਾਂਡੇ ਟਿੰਡੇ ਵੇਚ ਚੁੱਕੇ ਨੇ 233 ਰੁਪਏ ਨੂੰ ਡਾਲਰ ਗਿਆ ਹੋਇਆ ਡਾਲਰ ਦੇ ਰੁਪਈਏ ਦੇ ਪਿੱਛੇ ਉਹ ਤਾਂ ਭੁੱਖਮਰੀ ਦੇ ਸ਼ਿਕਾਰ ਨੇ ਵਿਚਾਰੇ ਨੂੰ ਰੋਟੀ ਖਾਣ ਦਾ ਪਿਆ ਹੋਇਆ ਵੀ ਅਸੀਂ ਕਰਨਾ ਕੀ ਹੈ ਪਰ ਜਿਹੜੇ ਖੋਤੇ ਦੀ ਖਾਲ ਚ ਸ਼ੇਰ ਬਣ ਕੇ ਦੁਨੀਆਂ ਨੂੰ ਦਿਖਾ ਰਹੇ ਹੁਣ ਵੀ ਅਸੀਂ ਬਹੁਤ ਸੁਪਰ ਪਾਵਰ ਬਣ ਗਏ ਹਾਂ ਸਾਡੀ ਤਾਂ ਇਕਾਨਮੀ ਚੌਥੇ ਨੰਬਰ ਤੇ ਚਲੇ ਗਈ ਹੈ ਜੀ ਨਹੀਂ ਬ੍ਰਿਟੇਨ ਨੂੰ ਟੱਪ ਗਈ ਹੈ ਵੀ ਸਾਡੀ ਇਕਾਨਮੀ ਤਾਂ ਏਡੀ ਤਕੜੀ ਇਹ ਨਹੀਂ ਦੱਸਿਆ ਵੀ ਸਾਡਾ 1.3 ਬਿਲੀਅਨ ਬੰਦਾ ਜਿਹਦੇ ਵਿੱਚੋਂ ਅੱਧਾ ਤਾਂ ਭੁੱਖਾ ਹੀ ਸੌਂਦਾ ਆ ਬ੍ਰਿਟੇਨ ਦਾ ਕੋਈ ਬੰਦਾ ਭੁੱਖਾ ਸੌਂਦਾ ਦੇਖਿਆ ਜਿਹੜੇ ਸੌਂਦੇ ਆ ਉਹ ਵੀ ਸਿੱਖਾਂ ਨੇ ਲੰਗਰ ਲੂੰਗਰ ਖਾ ਕੇ ਭੁੱਖੇ ਨਹੀਂ ਸੌਣ ਦੇਣਾ ਹੈਗਾ ਤੇ ਉਹ ਲੰਗਰ ਪਾਕਿਸਤਾਨ ਨੂੰ ਵੀ ਲਾ ਦੇਣਾ ਚਾਹੀਦਾ ਬਿਲਕੁਲ ਕਿਉਂਕਿ ਅਸੀਂ ਨਾ ਕਿਸੇ ਮਜ਼ਹਬ ਦਾ ਤੇ ਨਾ ਸਾਡਾ ਕਿਸੇ ਨਾਲ ਵੈਰ ਤੇ ਵਿਰੋਧ ਸਾਡਾ ਇਹੀ ਖਾਸੀਅਤ ਹੈ ਸਿੱਖਾਂ ਦੀ ਹਰੇਕ ਨੂੰ ਉਹ ਭਾਵੇਂ ਕੇਰਲਾ ਚ ਮੰਦਰਾਂ ਚ ਹੜਾਇਆ ਹੋਵੇ ਉਹਨੂੰ ਵੀ ਖਵਾ ਦਿਓ ਮਸਜਿਦ ਚ ਆਇਆ ਉਹਨੂੰ ਵੀ ਖਵਾ ਦਿਓ ਗੁਰਦੁਆਰੇ ਚ ਆਇਆ ਉਹਨੂੰ ਵੀ ਖਵਾ ਦਿਓ ਹਰੇਕ ਬੰਨੇ ਸਿੱਖਾਂ ਦਾ ਅਸੂਲ ਹੈ ਪਰ ਜਿਹੜੀ ਸਮਝਣ ਵਾਲੀ ਗੱਲ ਹੈ ਵੀ ਉਹ ਜਿਹੜੇ ਚੈਨਲ ਦਾ ਤੁਸੀਂ ਨਾਮ ਲਿਆ ਮੀਡੀਆ ਆ ਪ੍ਰੈਕਟੀਕਲ ਕਰ ਲਓ ਜਿੰਨਾ ਕੈਨੇਡਾ ਦੇ ਵਿੱਚ ਮੀਡੀਆ ਸੀਗਾ ਅੱਜ ਉਹਨਾਂ ਨੂੰ ਪੁੱਛੋ ਵੀ ਤੁਸੀਂ ਭਾਈ ਝੂਠ ਕਿਉਂ ਬੋਲਿਆ ਦੁਨੀਆਂ ਦੇ ਸਾਹਮਣੇ ਝੂਠ ਬੋਲਦੇ ਸੀ ਤੁਸੀਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕਿੰਨਾ ਵੱਡਾ ਝੂਠ ਅੱਜ ਤੱਕ ਉਹ ਬੋਲਦੇ ਰਹੇ ਨੇ ਕਦੀ ਕਿਸੇ ਨੂੰ ਜਵਾਬ ਦੇ ਕੀਤਾ ਆਪਾਂ ਪੁੱਛੋ ਬੜੇ ਸਤਿਕਾਰ ਪਿਆਰ ਨਾਲ ਇਹੀ ਰੈਫਰੈਂਡਮ ਹੁੰਦਾ ਹੈ ਵੀ ਤਾਂ ਭਾਈ ਤੂੰ ਸਹਿਮਤ ਸੀ ਨਹੀਂ ਸੀ ਪਰ ਤੂੰ ਖਾਲਿਸਤਾਨ ਦੇ ਉੱਤੇ ਝੂਠ ਕਿਉਂ ਬੋਲਦਾ ਪਿਆ ਕਿਹਦਾ ਇਹ ਨੈਰੇਟਿਵ ਵੇਚਦਾ ਸੀ ਕਿਹੜੀ ਸਰਕਾਰ ਦਾ ਵੇਚਦਾ ਸੀ ਕਿਹਦੇ ਨਾਲ ਰਲ ਕੇ ਤੂੰ ਦੁਨੀਆਂ ਨੂੰ ਗੁੰਮਰਾਹ ਕਰਦਾ ਪਿਆ ਸੀ ਵੀ ਲੋਕ ਆਜ਼ਾਦੀ ਨਹੀਂ ਚਾਹੁੰਦੇ ਲੋਕ ਉੱਥੇ ਕਿਸਾਨਾਂ ਨੂੰ ਬਚਾਉਣਾ ਨਹੀਂ ਚਾਹੁੰਦੇ ਉਹ ਇੰਡੀਆ ਦਾ ਤੁਸੀਂ ਜ਼ਿਕਰ ਕੀਤਾ ਮੈਂ ਆਪਣੇ ਪੰਜਾਬੀਆਂ ਨੂੰ ਕਹੂੰਗਾ ਕਿ ਰੈਜ਼ਿਲੀਅੰਸ ਦੀ ਰਿਪੋਰਟ ਪੜ੍ਹ ਕੇ ਦੇਖੋ ਯੂਕੇ ਦੀ ਗਵਰਨਮੈਂਟ ਦੇ ਨਾਲ ਅਫੀਲੀਏਟਿਡ ਇੱਕ ਹੈਗੀ ਆ ਉਹਨਾਂ ਨੇ ਇੱਕ ਰਿਪੋਰਟ ਬਣਾਈ ਸੀ ਰੈਜ਼ਿਲੀਅੰਸ ਦੀ ਇਸ ਅਖਬਾਰ ਦਾ ਪਹਿਲੇ ਨੰਬਰ ਤੇ ਨਾਂ ਲਿਖਿਆ ਆਉਣਾ ਵੀ ਜਿਹੜਾ ਝੂਠ ਦੁਨੀਆਂ 'ਚ ਫੈਲਾਉਣਾ ਹੁੰਦਾ ਭਾਰਤ ਦੀ ਸਰਕਾਰ ਦੇ ਨਾਲ ਸਰਕਾਰ ਪੱਖੀ ਉਸ ਨੂੰ ਪ੍ਰਮੋਟ ਕਰਨ ਦੇ ਪਹਿਲੇ ਚੈਨਲਾਂ ਦੇ ਵਿੱਚੋਂ ਇਹਦਾ ਨੰਬਰ ਆਉਂਦਾ ਹੈ ਓਪ ਇੰਡੀਆ ਦਾ ਵੀ ਤੁਸੀਂ ਇਹ ਭਾਈ ਝੂਠ ਬੋਲਣਾ ਰੀਸੈਂਟਲੀ ਜਿਹੜੇ ਉੱਥੇ ਤੁਸੀਂ ਦੇਖਿਆ ਨਾ ਇੱਕ ਈਵੈਂਟ ਘਟਨਾਵਾਂ ਵਾਪਰੀਆਂ ਨੇ ਲੈਸਟਰ ਯੂਕੇ ਦੇ ਵਿੱਚ ਜਿੱਥੇ ਇੱਕ ਕ੍ਰਿਕਟ ਮੈਚ ਤੋਂ ਬਾਅਦ ਕਹਿੰਦੇ ਜੀ ਅਟੈਕ ਹੋ ਗਿਆ ਉਹਦਾ ਤੱਥ ਕੱਢ ਕੇ ਬੀਬੀਸੀ ਦੀ ਰਿਪੋਰਟ ਹੈ ਉਹਨਾਂ ਨੇ 2 ਲੱਖ ਜਿਹੜੇ ਟਵਿੱਟਰ ਹੈਂਡਲ ਸੀ ਉਹਨਾਂ ਦੇ ਖੰਗਾਲਿਆ ਹੈ 5 ਲੱਖ ਟੋਟਲ ਸੀ ਉਹ 'ਚੋਂ 2 ਲੱਖ ਦੇ ਉੱਤੇ ਉਹਨਾਂ ਨੇ ਖੰਗਾਲ ਕੇ ਉਹਨਾਂ ਨੇ ਤੱਥ ਕੱਢ ਕੇ ਦੇ ਦਿੱਤਾ ਵੀ ਇਹ ਸਾਰਾ ਨੈਰੇਟਿਵ ਸੀ 11 ਵੈਬਸਾਈਟਾਂ 11 ਚੈਨਲ ਸੀਗੇ ਜਿਨ੍ਹਾਂ ਤੋਂ ਸਾਰਾ ਓਪਰੇਟ ਕੀਤਾ ਜਾਂਦਾ ਸੀ 30,000 ਨਕਲੀ ਅਕਾਊਂਟ ਸੀ ਜਿਹੜੇ ਇਹ ਝੂਠ ਫੈਲਾ ਰਹੇ ਸੀ ਹੁਣ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਵੀ ਜਦੋਂ ਖਾਲਿਸਤਾਨ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਪਹਿਲਾ ਪ੍ਰਚਾਰ ਕੀ ਹੁੰਦਾ ਬਾਬਾ ਜਗਤ ਸਿੰਘ ਜੀ ਉਹ ਜੀ ਤੁਹਾਨੂੰ ਵੀਜ਼ੇ ਨਹੀਂ ਦੇਣੇ ਉਹ ਜੀ ਤੁਹਾਨੂੰ ਦਿੱਲੀ ਏਅਰਪੋਰਟ ਤੇ ਘੇਰ ਲੈਣਾ ਉਹ ਜੀ ਤੁਹਾਡੇ ਨਾਲ ਆਹ ਕਰ ਦੇਣਾ ਉਹ ਤੁਸੀਂ ਪਿੱਛੇ ਨਹੀਂ ਜਾਣਾ ਉੱਥੇ ਮਾਵਾਂ ਖੜੀਆਂ ਸੀ ਉਹਨਾਂ ਨੇ ਟੀਵੀ ਉੱਤੇ ਕਿਹਾ ਮੈਂ ਕੱਲ੍ਹ ਨੂੰ ਫਲਾਈਟ ਲੈ ਕੇ ਚੱਲੀ ਹਾਂ ਮੈਂ ਦੁਪਹਿਰ ਦੀ ਮੇਰੀ ਫਲਾਈਟ ਹੈ ਮੇਰੀ ਛੇਤੀ ਵੋਟ ਪਵਾਓ ਲੋਕ ਨਹੀਂ ਜੇ ਡਰਦੇ ਨੈਰੇਟਿਵ ਸੈੱਲ ਹੋ ਖਤਮ ਹੋ ਚੁੱਕਾ ਪ੍ਰੋਪੇਗੰਡਾ ਸੋ ਇਹ ਜਿੰਨੀਆਂ ਵੀ ਵੈਬਸਾਈਟਾਂ ਨੇ ਜਿੰਨੇ ਵੀ ਮੀਡੀਆ ਨੇ ਅੱਜ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਪੁੱਛ ਤਾਂ ਲਓ ਵੀ ਭਾਈ ਝੂਠਾ ਹੀ ਬੋਲ ਦਿੰਦੇ ਇੰਨੀ ਕੁ ਤੁਸੀਂ ਸ਼ਰਮ ਜਿਹੜੀ ਉਹ ਲਾ ਦਿੱਤੀ ਹੋਈ ਹੈ ਵੀ ਦੁਨੀਆਂ ਦੇ ਸਾਹਮਣੇ ਅੱਖਾਂ ਮੀਚ ਲਈਆਂ ਤੁਸੀਂ ਵੀ ਏਡਾ ਲੱਖਾਂ ਦਾ ਇਕੱਠ ਖੜਿਆ ਹੁਣ ਗਿਣਤੀ ਦੇ ਉੱਤੇ ਆਏ ਹੋਏ ਨੇ ਉਹ ਜੀ ਗਿਣਤੀ ਨਹੀਂ ਇੰਨੀ ਸੀ ਇੰਨੀ 40 ਤੋਂ ਤਾਂ ਉੱਪਰ ਹੀ ਸੀ ਨਾ ਤੁਸੀਂ ਤਾਂ ਉਂਗਲਾਂ ਤੇ 40 ਗਿਣਦੇ ਹੁੰਦੇ ਸੀ ਆਣ ਕੇ ਦੇਖ ਲੈਂਦੇ ਤਾਂ ਗਿਣਤੀ ਵੀ ਹੋ ਜਾਂਦੀ ਖੜ ਕੇ ਉੱਥੇ ਕਾਊਂਟਰ ਜਿਹੜੇ ਕਹਿੰਦੇ ਨਾ ਵੀ ਗਿਣਤੀ ਘੱਟ ਵੱਧ ਦਾ ਰੌਲਾ ਪੈਂਦਾ ਉੱਥੇ ਬਾਬਾ ਜਗ ਸਿੰਘ ਜੀ ਟਾਈਮਸ ਆਫ ਇੰਡੀਆ ਦਾ ਪੱਤਰਕਾਰ ਖੜਾ ਸੀ ਉਹਨੂੰ ਪੁੱਛ ਲਿਓ ਫਿਰ ਗਿਣਤੀ ਕਿੰਨੀ ਸੀ ਉਹਨੇ ਆਪ ਦੱਸਿਆ ਉਹਨੇ ਕਿਸੇ ਦੀ ਗਵਾਹੀ ਨਹੀਂ ਦਿੱਤੀ ਉਹ ਕਹਿੰਦਾ ਜੀ ਮੇਰੀ ਗਵਾਹੀ ਆ ਉਹਦੇ ਕੋਲੋਂ ਪੁੱਛ ਲਿਓ ਕਹਿੰਦਾ 1 ਲੱਖ ਤੋਂ ਉੱਪਰ ਬੰਦਾ ਵੋਟ ਪਾ ਕੇ ਗਿਆ ਆ ਇਹ ਉਹਦੀ ਗਵਾਹੀ ਆ ਉਹਨੇ ਇੱਕ ਦਿਨ 'ਚ ਨਹੀਂ ਕੀਤੀ ਉਹਨੇ ਕੱਲੀ ਕੱਲੀ ਕਹਿੰਦਾ ਮੈਂ ਜਾ ਕੇ ਕਾਂਸਲੇਟ ਦੇ ਪਿੱਟਿਆ ਆ ਵੀ ਤੁਸੀਂ ਕਹਿੰਦੇ ਗੱਲ ਕੋਈ ਨਹੀਂ ਹੈਗੀ ਇੱਥੇ ਘਰ ਘਰ ਅੱਗ ਲੱਗੀ ਪਈ ਆ ਘਰ ਘਰ ਜਿਹੜਾ ਬੰਦਾ ਤਿਆਰ ਹੱਥਾਂ ਨੂੰ ਕਹਿੰਦਾ ਨਾ ਤੇਲ ਮਲ ਕੇ ਭਲਵਾਨੀ ਜਿਹੜਾ ਉਹ ਬੈਠਾ ਉਹ ਕਹਿੰਦਾ ਮੈਂ ਵੋਟਾਂ ਪਾਉਣ ਜਾਣੀਆਂ ਨੇ ਤੁਸੀਂ ਕਹਿੰਦੇ ਵੋਟ ਪਾਉਣ ਨਹੀਂ ਕਿਸੇ ਨੇ ਆਉਣਾ ਕਹਿੰਦਾ ਫਿਰ ਮੈਂ ਮੀਡੀਆ ਵਾਲਿਆਂ ਕੋਲ ਗਿਆ ਕਹਿੰਦਾ ਤੁਸੀਂ ਭਾਈ ਰੋਜ਼ ਇੱਥੇ ਮੀਡੀਆ ਦੇ ਉੱਤੇ ਕਹਿੰਦੇ ਹੋ ਜੀ ਕਿਸੇ ਨੇ ਜਾਣਾ ਕੋਈ ਨਹੀਂ ਹੈ ਮੈਂ ਲੋਕਾਂ ਦੇ ਅੰਦਰ ਵੇਗ ਦੇਖਣ ਡਿਆ ਹਵਾ ਵਗਦੀ ਦੇਖਣ ਡਿਆ ਉੱਥੇ ਬਾਮ ਰੋਲਾ ਚੱਲਣ ਡਿਆ ਲੋਕ ਕਹਿੰਦੇ ਜੀ ਅਸੀਂ ਭਰੇ ਡੱਬੇ ਭਰ ਭਰ ਕੇ ਆਵਾਂਗੇ ਉਹ ਕਹਿੰਦਾ ਮੈਂ ਜਾ ਕੇ ਪਿੱਟਿਆ ਮੈਂ ਸਰਕਾਰ ਨੂੰ ਪਿੱਛੇ ਫੋਨ ਕੀਤੇ ਮੈਂ ਦਿੱਲੀ ਘੰਟੀਆਂ ਖੜਕਾਈਆਂ ਵੀ ਇਹ ਜੋ ਤੈਨੂੰ ਰਿਪੋਰਟ ਤੁਹਾਨੂੰ ਰਿਪੋਰਟ ਦਿੰਦੇ ਝੂਠ ਬੋਲਣ ਡੇ ਆ ਇੱਥੇ ਕੰਮ ਉਲਟਾ ਹੋਇਆ ਪਿਆ ਆ ਲੋਕ ਤਿਆਰ ਬੈਠੇ ਨੇ ਕੱਲ ਨੂੰ ਤੁਹਾਡੇ ਕੋਲੋਂ ਕਿਸੇ ਕੋਲ ਜਵਾਬ ਨਹੀਂ ਦੇ ਹੋਣਾ ਇਸ ਗੱਲ ਦਾ ਤੇ ਫਿਰ ਉਹਨੇ ਤੱਥ ਕੱਢ ਕੇ ਲਿਖ ਦਿੱਤਾ 4-5 ਦਿਨਾਂ ਬਾਅਦ ਉਹਨੇ ਰਿਪੋਰਟ ਛਾਪੀ ਆ ਉਹ ਕਹਿੰਦਾ ਜੀ 1 ਲੱਖ ਤੋਂ ਉੱਪਰ ਬੰਦਾ ਵੋਟ ਪਾ ਕੇ ਗਿਆ ਮੇਰੀਆਂ ਅੱਖਾਂ ਦੇ ਸਾਹਮਣੇ ਪਾ ਕੇ ਗਿਆ
ਚਲੋ ਕੋਈ ਨੀ ਜੀ, ਇਹ ਨਾਲ ਨਾਲ ਸਾਰਾ ਕੁਛ ਚੱਲਦਾ ਰਹਿੰਦਾ। ਸੋ ਸਮਾਂ ਜਿਹੜਾ ਸਾਡੇ ਕੋਲ 10 ਮਿੰਟ ਦੇ ਜਿਹੜਾ ਹਜੇ ਪਿਆ, ਪਰ ਆਪਾਂ ਇਹਦੇ 'ਚ ਹੋਰ ਗੱਲਾਂ ਬਾਤਾਂ ਵੀ ਨਾਲ ਨਾਲ ਡਿਸਕਸ ਕਰਾਂਗੇ। ਸੋ ਕਿਹੜੀ ਕਿਹੜੀ ਚੀਜ਼ ਦੀਆਂ ਮਤਲਬ ਇਸ ਵਕਤ ਪੰਜਾਬ ਦੇ ਵਿੱਚ ਚੱਲਦਾ ਪਿਆ। ਸੋ ਇਹਦੇ ਨਾਲ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆ ਮੈਂ ਕੌਮਾਂਤਰੀ ਪੱਧਰ ਦੀਆਂ ਖਬਰਾਂ ਦੇ ਵਿੱਚ ਵੀ ਆਪਾਂ ਕਰਾਂਗੇ। ਟਵਿੱਟਰ ਨੇ ਜਿਹੜਾ ਆ ਰੀਸੈਂਟ ਟਾਈਮ ਦੇ ਵਿੱਚ ਉਹਨਾਂ ਨੇ ਕਲੇਮ ਕੀਤਾ, ਟਵਿੱਟਰ ਕਲੇਮਸ 50-60% ਟਵੀਟਸ ਡਾਇਰੈਕਟਡ ਬਾਏ ਸੈਂਟਰ ਟੂ ਬੀ ਰਿਮੂਵਡ ਵਰ ਹਾਰਮਲੈਸ। ਭਾਰਤ ਨੇ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਲੋਕਾਂ ਨੂੰ, ਜੇ ਕੋਈ ਖਾਲਿਸਤਾਨ ਰੈਫਰੈਂਡਮ ਦੀ ਗੱਲ ਵੀ ਕਰਦਾ, ਕਿਸੇ ਨੇ ਕਹਿ ਦਿੱਤਾ ਵੋਟ ਪਾ ਕੇ ਆਇਓ, ਮੈਂ ਵੋਟ ਪਾਉਣ ਆਇਆ ਜਾਂ ਵੋਟ ਪਾਉਣ ਜਾਇਓ, ਉਹਨੂੰ ਉਹਦੇ ਦੇ ਉੱਤੇ ਸ਼ਿਕੰਜਾ ਕੱਸ ਦਿੰਦੇ ਨੇ, ਡਿਲੀਟ ਕਰਵਾ ਦਿੰਦੇ ਨੇ, ਅਕਾਊਂਟ ਬੰਦ ਕਰਵਾ ਦਿੰਦੇ ਨੇ। ਸੋ ਪਿਛਲੇ ਸਮੇਂ ਦੇ ਵਿੱਚ ਵੀ ਕਾਫ਼ੀ ਜਿਹੜੀ ਆ ਬਲੋਕਿੰਗ ਸੋਸ਼ਲ ਮੀਡੀਆ ਦੀ ਹੋਈ ਆ। ਸੋ ਅੱਜ ਜਿਹੜਾ ਨਿਕਲ ਕੇ ਖਬਰ ਨਿਕਲ ਕੇ ਆ ਰਹੀ ਆ ਉਹ ਇਹ ਟਵਿੱਟਰ 'ਤੇ ਕਹਿ ਰਹੇ ਨੇ ਵੀ ਸਾਨੂੰ ਤਾਂ ਜਿੱਥੇ ਅਸੀਂ ਸਾਨੂੰ ਤਾਂ ਆਰਡਰ ਮੰਨਣਾ ਹੀ ਪੈਂਦਾ ਜੋ ਸਰਕਾਰ ਨੇ ਸਾਨੂੰ ਕਿਹਾ, ਪਰ 60% ਜਿਹੜੇ ਸਰਕਾਰ ਵੱਲੋਂ ਸਾਨੂੰ ਭੇਜੇ ਵੇ ਨੋਟੀਫਿਕੇਸ਼ਨ ਹੁੰਦੀਆਂ ਸੀ ਵੀ ਇਹਦਾ ਰਿਮੂਵ ਕਰ ਦਿਉ, ਇਹਨੂੰ ਬਲਾਕ ਕਰ ਦਿਉ, ਉਹ ਕਹਿੰਦੇ ਜੀ 60% ਜਿਹੜੇ ਟਵੀਟਸ ਹੁੰਦੇ ਸੀਗੇ ਉਹ ਹਾਰਮਲੈਸ ਸੀਗੇ, ਉਹਦੇ ਨਾਲ ਕਿਸੇ ਨੂੰ ਕੋਈ ਗੱਲਬਾਤ ਜਿਹੜੀ ਹੈ ਨਹੀਂ ਸੀ ਹੁੰਦੀ।
ਜੀ ਜੀ, ਇਹ ਬਾਬਾ ਜਗਤ ਸਿੰਘ ਜੀ ਇਹ ਜਿਹੜੀ ਖਬਰ ਹੈ ਨਾ ਇਹ ਕੋਰਟ ਦੇ ਵਿੱਚ ਦਿੱਤੀ ਗਈ ਉਹਨਾਂ ਦਾ ਬਿਆਨ ਆ ਜੀ। ਇਹ ਇੰਦਾ ਨਹੀਂ ਆ ਵੀ ਹਵਾ 'ਚ ਉਹਨਾਂ ਨੇ ਪੱਤਰਕਾਰ ਨੂੰ ਕਹਿਤਾ ਜੀ ਆ ਜੀ ਅਸੀਂ ਕਹਿੰਦੇ ਇੰਦਾ ਵੀ ਇੰਨੇ ਪਰਸੈਂਟ। ਕਰਨਾਟਕਾ ਦੀ ਕੋਰਟ ਦੇ ਵਿੱਚ ਮੁਕੱਦਮਾ ਹੋਇਆ ਤੇ ਉਸ ਮੁਕੱਦਮੇ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਵੀ ਭਾਈ ਇਹ ਹਾਰਮਲੈਸ ਸੀ, ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸੀ। ਹੁਣ ਜਿਨ੍ਹਾਂ ਦਾ ਹੁੰਦਾ ਨਾ ਵੀ ਖਾਲਿਸਤਾਨ ਦਾ ਨਾਂ ਸ਼ਬਦ ਸੁਣਦਿਆਂ ਸਾਰੀ ਅੰਦਰ ਤੜ ਫੁੱਟਦਾ, ਮੈਂ ਅੱਗ ਜੀ ਬਲ ਜਾਂਦੀ, ਖਾਲਿਸਤਾਨ ਨਹੀਂ ਨਹੀਂ ਮੈਂ ਤਾਂ ਕਾਮਰੇਡ ਹਾਂ, ਮੈਂ ਤਾਂ ਸਿੱਖੀ ਦੇ ਖਿਲਾਫ ਗੱਲ ਕਰਨੀ ਕਰਨੀ ਹੈ, ਧਰਮ ਆ ਗਿਆ ਇੱਥੇ, ਮੈਂ ਤਾਂ ਧਰਮ ਦੀ ਗੱਲ ਹੋਣ ਹੀ ਨਹੀਂ ਦੇਣੀ ਇੱਥੇ, ਅੰਦਰ ਬਲ ਉੱਠਦਾ। ਇਹ ਉਹਨਾਂ ਦੀਆਂ ਘੜੀਆਂ ਘੜਾਈਆਂ ਉਹ ਸੁਣ ਲੈਣ ਵੀ ਭਾਈ ਆ ਜਿਹੜਾ ਗੱਲ ਕੀਤੀ ਹੈ ਨਾ ਵੀ ਇੰਨੇ ਪਰਸੈਂਟ ਹਾਰਮਲੈਸ ਸੀਗੇ, ਸਰਕਾਰਾਂ ਉੱਥੇ ਹਰ ਇੱਕ ਬੰਦੇ ਦੀ ਜਿਹੜਾ ਆਪਣੇ ਹੱਕਾਂ ਦੀ ਗੱਲ ਕਰੂਗਾ ਉਹਦੀ ਆਵਾਜ਼ ਬੰਦ ਕਰ ਦਿੰਦੀਆਂ ਨੇ। ਇਹ ਫਾਰਮ ਸਟਰਗਲ ਦੇ ਦੌਰਾਨ ਬੰਦ ਕੀਤੇ ਗਏ ਟਵਿੱਟਰਾਂ ਦੇ ਉੱਤੇ ਗੱਲ ਚੱਲੀ ਸੀਗੀ, ਉਹਨਾਂ ਨੇ ਕਿਹਾ ਜੀ ਇਹਨਾਂ ਦਾ ਤਾਂ ਖਾਲਿਸਤਾਨ ਨਾਲ ਕੋਈ ਲੈਣ ਦੇਣ ਨਹੀਂ ਸੀ, ਉਹ ਕਹਿੰਦੇ ਭਾਵੇਂ ਖਾਲਿਸਤਾਨ ਨਾਲ ਨਹੀਂ ਲੈਣ ਦੇਣ ਹੈਗਾ, ਇਹ ਹੱਕਾਂ ਦੀ ਗੱਲ ਹੈ, ਖਾਲਿਸਤਾਨ ਦੀ ਗੱਲ ਆ, ਹੱਕ ਦੀ ਗੱਲ ਕਰਨਾ ਖਾਲਿਸਤਾਨ ਦੀ ਗੱਲ ਹੈ। ਤਦੇ ਤਾਂ ਉਹ ਕਹਿੰਦੇ ਸੀ, ਤਦੇ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਜੀ ਹਰ ਸਿੱਖ ਜਿਹੜਾ ਖਾਲਿਸਤਾਨੀ, ਜਦੋਂ ਉਹਨਾਂ ਨੂੰ ਪੁੱਛਿਆ ਵੀ ਖਾਲਿਸਤਾਨ ਚਾਹੁੰਦੇ ਨੇ, ਉਹਨੇ ਕਿਹਾ ਜੀ ਹਰ ਇੱਕ ਸਿੱਖ ਚਾਹੁੰਦਾ, ਕਿਹੜਾ ਨਹੀਂ ਚਾਹੁੰਦਾ, ਜੇ ਦੇਣਗੇ ਤਾਂ ਅਸੀਂ ਕਿਉਂ ਨਾ ਕਰਾਂਗੇ, ਭਾਈ ਐਤਕੀ ਹੁਣ ਜੇ ਲੈਣ 'ਤੇ ਆ ਗਿਆ ਕਿਉਂ ਨਾ ਕਰੀਏ। ਸੋ ਇਹ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਵੀ ਤੁਸੀਂ ਜਦੋਂ ਜਦੋਂ ਉਸ ਭਾਰਤ ਦੀ ਧਰਤੀ 'ਤੇ ਆਪਣੇ ਹੱਕ ਮੰਗੂਗੇ ਅਤੇ ਉਹ ਤੁਹਾਡੀ ਆਵਾਜ਼ ਬੰਦ ਕਰਨਗੇ ਹੀ ਕਰਨਗੇ, ਭਾਵੇਂ ਤੁਸੀਂ ਕਹੋ ਜੀ ਮੈਂ ਖਾਲਿਸਤਾਨੀ ਹੈਗਾ ਮੈਂ ਨਹੀਂ ਹੈਗਾ, ਇਹ ਮੁੱਦਾ ਨਹੀਂ ਹੈਗਾ। ਤੇ ਜੇਕਰ ਤੁਸੀਂ ਸੱਚਮੁੱਚ ਹੀ ਕਹਿੰਦੇ ਹੋ ਵੀ ਅਸੀਂ ਹੱਕਾਂ ਦੇ ਨਾਲ ਖੜਨ ਵਾਲੇ ਹਾਂ ਤੇ ਫਿਰ ਭਾਈ ਲੋਕਾਂ ਨੂੰ ਆਜ਼ਾਦੀ ਲੈ ਕੇ ਦੇਣ ਦੇ ਰਾਹ ਦੇ ਉੱਤੇ ਵੋਟ ਕਿਉਂ ਨਹੀਂ ਪਵਾਉਂਦੇ, ਉੱਥੋਂ ਕਿਉਂ ਭੱਜ ਜਾਂਦੇ ਹੋ, ਨਹੀਂ ਨਹੀਂ ਉੱਥੇ ਤਾਂ ਅਸੀਂ ਜੀ ਭਾਰਤ ਪੱਖੀ ਹੈ ਸਾਡਾ ਦੇਸ਼ ਬੜਾ, ਤੇ ਭਾਈ ਕੈਨੇਡਾ 'ਚ ਕਿਉਂ ਬੈਠੇ ਹੋਏ ਹੋਵੇ ਸਾਡੇ ਵਾਂਗੂ, ਜਿਹੜੇ ਸਾਨੂੰ ਰੋਜ਼ ਸਵਾਲ ਕਰਦੇ ਸੀ ਵੀ ਕੈਨੇਡਾ 'ਚ ਕੀ ਕਰਨਾ, ਭਾਈ ਸਾਨੂੰ ਤਾਂ ਅਸੀਂ ਤਾਂ ਆਪਣਾ ਦੇਸ਼ ਲੈਣ ਲਈ ਬੈਠੇ ਹੋਏ ਹਾਂ, ਅਸੀਂ ਤਾਂ ਕੈਨੇਡੀਅਨ ਸਰਕਾਰ ਨੂੰ ਕਹਿੰਦੇ ਹਾਂ ਵੀ ਪੈ ਲੈਂਦੇ ਹੋ ਵੋਟਾਂ ਥੋੜ੍ਹੀ ਜਿਹੀਆਂ, ਹਲੇ ਅਸੀਂ ਸ਼ੁਰੂ ਹੀ ਕੀਤੀਆਂ ਆ, ਫਿਰ ਦੇਖਦੇ ਹਾਂ ਵੀ ਤੁਹਾਨੂੰ ਤੁਹਾਡੇ ਕੋਲ ਆਣ ਕੇ ਅਸੀਂ ਕੀ ਲੈਣਾ ਕੀ ਮੰਗ ਕਰਨੀ ਹੈ। ਪਰ ਇਹਨਾਂ ਨੂੰ ਤਾਂ ਪੁੱਛ ਲਓ ਇਹਨਾਂ ਦਾ ਤਾਂ ਦੇਸ਼ ਬਣਿਆ ਪਿਆ, ਇਹ ਕੀ ਕਰਦੇ ਪਏ ਨੇ ਇੱਥੇ, ਦੇਸ਼ ਭਗਤੀ ਕਿਉਂ ਨਹੀਂ ਦਿਖਾਉਂਦੇ ਆਪਣੀ, ਜਾ ਕੇ ਆਪਣੇ ਦੇਸ਼ 'ਚ ਤਰੱਕੀ ਕਰਨ ਵਾਲੇ, ਹੁਣ ਤਾਂ ਇਕਾਨਮੀ ਕਹਿੰਦੇ ਜੀ ਚੌਥੀ ਵੱਡੀ ਇਕਾਨਮੀ ਬਣ ਗਈ ਹੈ, ਅਸੀਂ ਤਾਂ ਇੰਗਲੈਂਡ ਨੂੰ ਵੀ ਟੱਪ ਗਏ ਹਾਂ, ਕੈਨੇਡਾ ਨੂੰ ਵੀ ਟੱਪ ਗਏ ਹਾਂ, ਫਿਰ ਬਾਈ ਕੈਨੇਡਾ 'ਚ ਕਿਉਂ ਰਹਿਣਾ, ਚੱਕੋ ਆਪਣਾ ਬੁਰੀ ਬਿਸਤਰਾ ਸਮਾਨ ਤੇ ਦਬਾ ਦਬ ਜਾ ਕੇ ਤੇ ਤਰੱਕੀ ਕਰੋ ਉੱਥੇ ਜਾ ਕੇ,
ਤਰੱਕੀ ਕਰਨੀ ਚਾਹੀਦੀ ਆ,
ਤਰੱਕੀ ਤਾਂ ਤਰੱਕੀ ਕਰਨ ਲਈ ਹੁੰਦੇ ਨਾ ਕੈਨੇਡਾ 'ਚ, ਪਰ ਇਹ ਜਦੋਂ ਇਹ ਜਾਣ ਅਸੀਂ ਕੈਨੇਡੀਅਨ ਸਰਕਾਰ ਨੂੰ ਕਵਾਂਗੇ, ਕੈਨੇਡਾ ਦੇ ਆਪਣੇ ਸਿੱਖਾਂ ਨੂੰ ਭਾਈਚਾਰੇ ਪੰਜਾਬੀ ਨੂੰ ਕਵਾਂਗੇ ਸਾਡਾ ਕਿਸਾਨ ਮਰਦਾ ਪਿਆ ਲੈ ਆਈਏ ਭਰ ਭਰ ਕੇ ਇੱਥੋਂ, ਇੱਥੇ ਲਿਆ ਕੇ ਉਹਨਾਂ ਦੀ ਐਤਕੀ ਜ਼ਿੰਦਗੀ ਜਦੋਂ ਤੱਕ ਆਪਣਾ ਦੇਸ਼ ਨਹੀਂ ਬਣਦਾ ਉਦੋਂ ਤੱਕ ਉਹਨਾਂ ਦੀ ਜ਼ਿੰਦਗੀ ਬਚਾਉਣ ਦਾ ਕੋਈ ਉਪਰਾਲਾ ਕਰ ਦਈਏ।
ਜੀ ਬਿਲਕੁਲ ਜੀ, ਚਲੋ ਇਹਦੇ ਨਾਲ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਰਾ ਕੁਛ ਸਹੀ ਆ, ਸਾਰਿਆਂ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ ਤੁਸੀਂ ਸਹਿਮਤ ਹੋਵੋ ਜਾਂ ਤੁਸੀਂ ਸਹਿਮਤ ਹੋਵੋ, ਪਰ ਇਸ ਗੱਲ 'ਤੇ ਸਹਿਮਤੀ ਹਮੇਸ਼ਾ ਹੀ ਬਣੀ ਰਹਿੰਦੀ ਹੈ ਵੀ ਕੋਈ ਵੀ ਬੰਦਾ ਗੱਲਬਾਤ ਕਰਨ ਲੱਗਿਆ ਵਾਇਲੈਂਸ ਨੂੰ ਪ੍ਰਮੋਟ ਜਾਂ ਪ੍ਰਵੋਕ ਨਾ ਕਰੇ, ਗੱਲਬਾਤ ਨੂੰ ਸੁਚੱਜੇ ਢੰਗ ਦੇ ਨਾਲ ਹੀ ਜਿਹੜਾ ਆ ਉਹ ਅੱਗੇ ਤੋਰਨਾ ਚਾਹੀਦਾ ਆ। ਸੋ ਸਾਡੇ ਕੋਲ 5 ਕੁ ਮਿੰਟ ਦਾ ਸਮਾਂ ਬਾਕੀ ਆ, ਜੇ ਕਿਸੇ ਵੀਰ ਨੇ ਗੱਲਬਾਤ ਕੋਈ ਆਪਣੇ ਸੁਝਾਅ ਦੇਣੇ ਨੇ ਉਹ ਵੀ ਕਾਲ ਕਰ ਸਕਦੇ ਨੇ ਜਾਂ ਉਹ ਵੀ ਗੱਲਬਾਤ ਕਰ ਸਕਦੇ ਨੇ। ਸੋ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਦੁਬਾਰੇ ਫਿਰ ਸਪੋਂਸਰਸ ਦੇ ਜਿਹੜੇ ਨਾਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਆ ਇਹ ਸਪੋਂਸਰਡ ਆ ਜੀ ਗੁਰਦੁਆਰਾ ਮਾਲਟਨ ਸਾਹਿਬ, ਉਹਨਾਂ ਵੱਲੋਂ ਸਪੋਂਸਰ ਕੀਤਾ ਗਿਆ ਹੈ ਅੱਜ ਦਾ ਪ੍ਰੋਗਰਾਮ ਸਾਡਾ। ਮਨੁੱਖੀ ਅਧਿਕਾਰ ਸੰਸਥਾ ਸੈਕਸ ਫਾਰ ਜਸਟਿਸ ਵੱਲੋਂ ਸਪੋਂਸਰ ਕੀਤਾ ਗਿਆ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰਸ ਨੇ ਅਕਾਲ ਟਰੱਕ ਐਂਡ ਲੂਬਸ, ਫਾਸਟ ਲੇਨ ਟਰੱਕਰਸ, ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ, ਨੌਮੀ ਵਾਇਰਲੈਸ, ਇਹਨਾਂ ਵੱਲੋਂ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਗਿਆ। ਸੋ ਰੀਸੈਂਟ ਜਿਹੜੀਆਂ ਅਪਡੇਟਸ ਪਿਛਲੇ ਵੀਕਸ ਦੇ ਵਿੱਚ ਹੋਈਆਂ ਨੇ, 18 ਸਤੰਬਰ ਨੂੰ ਓਵਰ 110,000 ਲੋਕਾਂ ਨੇ ਜਾ ਕੇ ਪੰਜਾਬ ਦੇ ਰਾਜਨੀਤਿਕ ਸਵਾਲ ਦੇ ਉੱਤੇ ਆਪਣੀਆਂ ਵੋਟਾਂ ਜਿਹੜੀਆਂ ਨੇ ਉਹ ਪਾਈਆਂ ਨੇ। ਸੋ ਉਸ ਦੇ ਵਿੱਚ ਬਹੁਤ ਲੋਕ ਜਿਹੜੇ ਵੋਟਾਂ ਪਾਉਣ ਤੋਂ ਰਹਿ ਗਏ ਸੀ, ਉਹਨਾਂ ਦੇ ਲਈ ਦੂਜਾ ਸੈਂਟਰ ਵੋਟਾਂ ਦਾ ਜਿਹੜਾ ਉਹ 6 ਨਵੰਬਰ ਨੂੰ ਐਲਾਨਿਆ ਗਿਆ। 6 ਨਵੰਬਰ ਨੂੰ ਦੂਜਾ ਸੈਂਟਰ ਐਲਾਨਿਆ ਗਿਆ ਆ। ਉਸ ਦੀ ਲੋਕੇਸ਼ਨ ਸਾਡੇ ਕੋਲ ਹਜੇ ਨਹੀਂ ਹੈ। ਜਦੋਂ ਸਾਡੇ ਕੋਲ ਲੋਕੇਸ਼ਨ ਆ ਗਈ, ਅਸੀਂ ਉਸ ਲੋਕੇਸ਼ਨ ਨੂੰ ਜਨਤਕ ਕਰਾਂਗੇ। ਪਰ ਮੀਨਵਾਇਲ ਉਸ ਲੋਕੇਸ਼ਨ ਮਤਲਬ ਟੈਕਸ ਮੈਸੇਜ ਦੇ ਜ਼ਰੀਏ ਲੋਕੇਸ਼ਨ ਜਾਣਨ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਹੈ ਜੀ www.canada4khalistan.net। ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦਿੰਦਾ, ਕੈਨੇਡਾ CANADA, ਕੈਨੇਡਾ 4 ਪਾ ਕੇ khalistan.net, canadaforkhalistan.net ਤੇ ਜਾ ਕੇ ਤੁਸੀਂ ਆਪਣਾ ਨੰਬਰ, ਈਮੇਲ ਜਾਂ ਸੈੱਲ ਨੰਬਰ ਜਿਹੜਾ ਦੇ ਸਕਦੇ ਹੋ। ਸੋ ਜਦੋਂ ਲੋਕੇਸ਼ਨ ਜਿਹੜੀ ਅਨਾਊਂਸ ਹੋਵੇਗੀ ਉਹ ਤੁਹਾਡੀ ਈਮੇਲ ਦੇ ਜ਼ਰੀਏ ਜਾਂ ਤੁਹਾਨੂੰ ਟੈਕਸ ਮੈਸੇਜ ਦੇ ਜ਼ਰੀਏ ਤੁਹਾਡੇ ਫੋਨ 'ਚ ਪਹੁੰਚ ਜਾਵੇਗੀ। ਅਤੇ ਫਿਰ ਜਿਹੜੇ ਲੋਕ ਵੋਟਾਂ ਪਾਉਣ ਤੋਂ ਰਹਿੰਦੇ ਨੇ, ਜਿਨ੍ਹਾਂ ਦੀ ਵੋਟ ਨਹੀਂ ਪਈ, ਉਹ ਆ ਕੇ ਪਰਿਵਾਰਾਂ ਸਮੇਤ ਆਪਣੀਆਂ ਵੋਟਾਂ ਭੁਗਤਾ ਸਕਣਗੇ। ਸੋ ਫਿਰ ਬਿਕਰਮਜੀਤ ਸਿੰਘ ਜੀ, ਇਸ ਤੋਂ ਬਾਅਦ ਜਿਹੜਾ ਰੁੱਖ ਆ ਉਹ ਹੋਰ ਸ਼ਹਿਰਾਂ ਵੱਲ ਨੂੰ ਹੋਵੇਗਾ, ਕੀ ਅਪਡੇਟ ਆ ਟੋਰਾਂਟੋ ਤੋਂ ਬਾਅਦ?
ਪਹਿਲਾਂ ਤਾਂ ਜੀ ਜਸਰਾਜ ਨਾ, ਅਸੀਂ ਜਦੋਂ ਫੁੱਟਬਾਲ ਖੇਡਦੇ ਹੁੰਦੇ ਸੀ ਅਤੇ ਕਈ ਛੋਟੇ ਵੀਰ ਨਾਲ ਜਾਂਦੇ ਹੁੰਦੇ ਜਾਂ ਕਬੱਡੀ ਕਹਿ ਲਓ, ਅਤੇ ਉਹਨੇ ਕਹਿਣਾ ਭਾਜੀ ਐਤਕੀ ਮੈਂ ਤਾਂ ਕੱਪੜੇ ਲਾ ਕੇ ਵੀ ਖੜਾ ਰਿਹਾ, ਐਤਕੀ ਮੇਰੀ ਰੇਡ ਪਵਾ ਦਿਓ ਤੁਸੀਂ ਜਾਂ ਮੈਨੂੰ ਜਾਫੀਆਂ 'ਚ ਖੜੇ ਕਰ ਲਓ, ਮੈਨੂੰ ਨਾ ਗੋਲੀ ਬਣਾ ਲਿਓ ਤੁਸੀਂ ਭਾਜੀ ਐਤਕੀ,
ਗੱਡੀ ਪਿੱਛੇ ਬਿਠਾ,
ਮੈਨੂੰ ਪਿੱਛੇ ਬਿਠਾ ਲਿਓ ਨਾ। ਅਤੇ ਇਹ ਜਿਹੜੇ ਸਾਡੇ ਭੈਣ ਭਰਾ, ਸਾਡੀਆਂ ਮਾਵਾਂ, ਸਾਡੀਆਂ ਬੱਚੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਾਲੇ ਰਹਿ ਗਏ ਨਹੀਂ ਸੀਗੇ ਨਾ, ਜਿਹੜੇ ਮਿਸ ਕਰਕੇ ਜਾਂ ਜਿਹੜੇ ਉੱਥੇ ਲੇਟ ਸੀਗੇ ਜਾਂ ਜਿਹਨਾਂ ਨੂੰ ਪਤਾ ਲੱਗ ਗਿਆ, ਐਤਕੀ ਆਪਾਂ 9 ਵਜੇ ਲਾਈਨਾਂ 'ਚ ਲੱਗੇ ਹੋਣੇ ਚਾਹੀਦੇ ਆ, ਐਤਕੀ ਨਹੀਂ ਮਿਸ ਕਰਨਾ। ਪ੍ਰਾਊਡ ਟੂ ਬੀ ਪੰਜਾਬੀ, ਪ੍ਰਾਊਡ ਟੂ ਬੀ ਪੰਜਾਬੀ, ਪ੍ਰਾਊਡ ਟੂ ਬੀ ਸਿੱਖ।
ਇਹ ਟੋਰਾਂਟੋ ਆ ਜੀ, ਇਹ ਤੁਸੀਂ ਸਮਝੋ ਜੀ 12 ਵਜੇ, ਕਿਉਂਕਿ ਪਿਛਲੀ ਵਾਰੀ ਜਿਹੜਾ 3-1 ਵਜੇ ਘਰੋਂ ਨਿਕਲਿਆ ਉਹਦੀ ਵੋਟ ਨਹੀਂ ਪਈ।
ਨਹੀਂ, ਪਿਛਲੀ ਵਾਰੀ ਸੀਗਾ ਪੰਜਾਬੀਆਂ ਵਾਲਾ ਮਾਹੌਲ ਵੀ ਜਾਵਾਂਗੇ, ਪੰਚੀ ਸਰਪੰਚੀ ਦੀਆਂ ਵੋਟਾਂ ਨੇ ਲੈ ਕੇ ਸ਼ਾਮ ਨੂੰ ਜਾਵਾਂਗੇ, ਮੁੱਛਾਂ ਮੱਛਾਂ ਕੁੰਡੀਆਂ ਕਰਕੇ, ਸਾਡੀਆਂ ਭੈਣਾਂ ਨੇ ਵੀ ਕਹੇ ਸੂਟ ਸਾਟ ਪ੍ਰੈਸ ਕਰਦੀਆਂ, ਟਾਈਮ ਲੱਗ ਗਿਆ। ਐਤਕੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਭਾਈ ਦੁਨੀਆਂ ਦੇ ਸਿਸਟਮ ਨਾਲ ਸਿਸਟਮ ਚੱਲਦਾ, 9-5 ਵਜੇ ਗੇਟ ਬੰਦ, 5 ਵਜੇ ਫਾਟਕ ਬੰਦ, ਤੇ ਉਹਨਾਂ ਨੂੰ ਵੀ ਤਿਆਰੀ ਕਰਕੇ ਆ ਜਾਣਾ।
ਕਹਿਣ ਤੋਂ ਭਾਵ ਵੀ ਉਹ ਤੁਸੀਂ ਰਿਲੈਕਸ ਨਹੀਂ ਹੋ ਸਕਦੇ ਵੀ ਮੈਂ ਉੱਠੂੰਗਾ ਤੇ ਨਾ ਧੋ ਕੇ ਫਿਰ ਲੇਟ ਚੱਲਦੇ ਹਾਂ, ਕੋਈ ਗੱਲ ਨਹੀਂ ਬਹੁਤ ਟਾਈਮ ਪਿਆ। ਸੋ ਜਿੱਦਾਂ ਤੁਹਾਨੂੰ ਲੱਗਦਾ ਵੀ ਦੁਬਾਰੇ ਫਿਰ ਵੱਡਾ ਇਕੱਠ ਜਿਹੜਾ ਹੋਣ ਦੀ ਸੰਭਾਵਨਾ
ਜੀ, ਮੈਂ ਉਹਦਾ ਤੁਹਾਨੂੰ ਦੱਸ ਦੇਣਾ ਵੀ ਲੋਕਾਂ ਨੇ ਘੱਟ ਨਹੀਂ ਕੀਤੀ, ਮੈਂ ਸੱਦ ਕੇ ਜਾਣਾ ਪੰਜਾਬੀਆਂ ਦੇ ਨੌਜਵਾਨ 200-200 ਕਿਲੋਮੀਟਰ ਤੋਂ ਆਪਣੀਆਂ ਗੱਡੀਆਂ ਦੇ ਉੱਤੇ ਆ ਗਏ, ਵਿੰਡਸੁਰ ਤੋਂ ਨੌਜਵਾਨ, ਬਫਲੋ ਤੋਂ ਵੋਟ ਪਾਉਣ, ਜਾਣੀ ਕਿ ਕ੍ਰੋਸ ਦਾ ਬਾਰਡਰ ਵੋਟਿੰਗ, ਕ੍ਰੋਸ ਦਾ ਬਾਰਡਰ ਜਿਹੜੀ ਨਾ ਬਫਲੋ ਤੋਂ ਵੋਟ ਪਾਉਣਾ ਹੈਗਾ।
ਉਹਨਾਂ ਨੂੰ ਲੱਗਿਆ ਵੀ ਅਮਰੀਕਾ ਦੇ ਵਿੱਚ ਵੋਟਾਂ, ਅਸੀਂ ਨਿਊਯਾਰਕ ਕਿੱਥੇ ਪਾਉਣ ਜਾਵਾਂਗੇ, ਨਿਊਯਾਰਕ ਸ਼ਹਿਰ ਜਿਹੜਾ ਆ ਉਹ 10-8 ਘੰਟੇ ਦੀ ਡਰਾਈਵ ਦੇ ਉੱਤੇ ਆ, ਵੀ ਸਾਨੂੰ ਟੋਰਾਂਟੋ ਨੇੜੇ ਪੈਂਦਾ।
ਉਹ ਉਹਨਾਂ ਨਜ਼ਾਰਾ ਇੱਕ ਅਲੌਕਿਕ ਨਜ਼ਾਰਾ ਸੀ ਬਾਬਾ ਜਗ ਸਿੰਘ ਜੀ, ਲੋਕ ਬਾਹਾਂ ਖੜੀਆਂ ਕਰਕੇ ਜਕਾਰੇ ਛੱਡਦੇ ਬਜ਼ੁਰਗ ਦੇਖੇ ਨੇ, ਜਿਹਨਾਂ ਦਾ ਕੋਈ ਲੈਣ ਦੇਣ ਨਹੀਂ ਪੰਜਾਬ ਦੀ ਧਰਤੀ ਨਾਲ, ਪਤਾ ਨਹੀਂ 40-40 ਸਾਲ ਆਏ ਹੋਏ ਨੂੰ ਹੋ ਗਏ ਨੇ, ਬੀਬੀਆਂ ਸਾਡੀਆਂ ਬਜ਼ੁਰਗ, ਤੁਰ ਨਹੀਂ ਹੁੰਦਾ ਵੀਲ ਚੇਅਰਾਂ ਦੇ ਉੱਤੇ, ਭਰਾ ਸਾਡੇ ਆ ਹੈਂਡੀਕੈਪ ਆ, ਤੁਰ ਨਹੀਂ ਹੁੰਦਾ, ਅੱਖਾਂ ਤੋਂ ਨਹੀਂ ਦਿਖਦਾ, ਉਹਨਾਂ ਨੇ ਘੱਟ ਨਹੀਂ ਕੀਤੀ। ਉਹ ਕਹਿੰਦੇ ਵੀ ਅਸੀਂ ਭਾਈ ਲੱਗੇ ਹਾਂ ਲਾਈਨਾਂ 'ਚ, ਅਸੀਂ ਵੋਟਾਂ ਪਾ ਕੇ ਜਾਣੀਆਂ। ਉਹ ਮੇਰੇ ਖਿਆਲ ਨਾਲ ਉਹਨਾਂ ਨੇ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ, ਉਹਨਾਂ ਦਾ ਫੈਸਿਲਿਟੀਆਂ ਉਹਨਾਂ ਨੂੰ ਇੱਥੇ ਦੀ ਸਰਕਾਰ ਉਹਨਾਂ ਦੀ ਟੇਕ ਕੇਅਰ ਕਰਦੀ ਪਈ ਹੈ, ਪਰਿਵਾਰ ਟੇਕ ਕੇਅਰ ਕਰਦੇ ਨੇ। ਅਗਲਿਆਂ ਨੇ ਕਿਹਾ ਜੀ ਵੋਟ ਜ਼ਰੂਰ ਪਾਉਣ ਜਾਣੀ ਹੈ, ਦਿਲ ਖੋਲ੍ਹ ਕੇ ਰੱਖ ਦਿੱਤਾ ਅੱਜ ਪੰਜਾਬੀਆਂ ਨੇ ਆਪਣਾ, ਅਸਲ ਜੋ ਉਹਨਾਂ ਦੇ ਮਨ 'ਚ ਸੀਗਾ ਨਾ, ਕਿਹਾ ਜੀ ਸਾਨੂੰ ਰਾਜ ਚਾਹੀਦਾ ਹੀ ਚਾਹੀਦਾ, ਦਿਲ ਸਾਡਾ ਕਰਦਾ ਵੀ ਸਾਡਾ ਆਪਣਾ ਘਰ ਹੋਵੇ,
ਰਾਜ ਚਾਹੀਦਾ ਹੀ ਚਾਹੀਦਾ। ਆਖਿਰਕਾਰ ਜਿਹੜਾ ਪੰਛੀ ਵੀ ਆ ਉਹ ਵੀ ਸ਼ਾਮ ਨੂੰ ਘਰੇ ਆਪਣੇ ਆਲਣੇ 'ਚ ਆ ਜਾਂਦਾ ਹੈ, ਅਤੇ ਆਲਣਾ ਜੇ ਪੰਛੀ ਨੂੰ ਆਪਣਾ ਆਲਣਾ ਚਾਹੀਦਾ, ਅਤੇ ਹਰ ਇੱਕ ਨੇਸ਼ਨ, ਹਰ ਇੱਕ ਧਰਮ, ਹਰ ਇੱਕ ਖਿੱਤੇ ਦੇ ਲੋਕ ਆਪਣਾ ਘਰ ਤਾਂ ਚਾਹੁੰਦੇ ਹੀ।
ਇੱਕ ਨਾ ਮੈਂ ਤੁਹਾਨੂੰ ਜ਼ਿਕਰ ਕਰਦਾ ਉੱਥੇ ਘਟਨਾ ਦਾ, ਬੜੀ ਆਪਣਾ ਅਕਸਰ ਹੀ ਹੁੰਦਾ ਵੀ ਆਪਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਅਤੇ ਆਪਾਂ ਮੱਥਾ ਟੇਕਦੇ ਹਾਂ ਵੀ ਨਕਮਸਤਕ ਹੋਣਾ ਕਹਿ ਦਿੰਦੇ ਉਹਨੂੰ, ਅਤੇ ਮੈਂ ਉੱਥੇ ਮਾਤਾ ਦੇਖੀ ਅਤੇ ਉਹ ਵਾਰ ਵਾਰ ਧਰਤੀ ਨੂੰ ਹੱਥ ਲਾਵੇ ਅਤੇ ਆਪਣੇ ਮੱਥੇ ਨੂੰ ਲਾਵੇ, ਜਾਣੀ ਕਿ ਉੱਥੇ ਕੋਈ ਗੁਰਦੁਆਰਾ ਨਹੀਂ ਸੀਗਾ, ਵੋਟਾਂ ਪੈਣ ਦੀਆਂ ਰਾਜਨੀਤਿਕ ਸਵਾਲ ਦੇ ਉੱਤੇ, ਪਰ ਉਸ ਧਰਤੀ ਤੇ ਲੋਕਾਂ ਦਾ ਇਕੱਠ ਦੇਖ ਕੇ ਉਹਨੇ ਕਿਹਾ ਜੀ ਮੇਰਾ ਪੰਜਾਬ ਦੀ ਮਿੱਟੀ, ਮੇਰੇ ਪੰਜਾਬ ਦੀ ਮਿੱਟੀ, ਮੈਂ ਉਹਨੂੰ ਬਚਾਉਣ ਦੇ ਲਈ ਅੱਜ ਆਏ ਹਾਂ ਅਸੀਂ। ਭਾਵੇਂ ਕਿ ਉਹ ਕੈਨੇਡਾ ਦੀ ਧਰਤੀ ਸੀ ਪਰ ਉਹਨੇ ਕਿਹਾ ਜੀ ਮੇਰੇ ਪੰਜਾਬ ਦੀ ਮਿੱਟੀ, ਵੀ ਅੱਜ ਪੰਜਾਬੀਆਂ ਨੇ ਲਾਈਨਾਂ ਲਾ ਕੇ ਦੱਸ ਦਿੱਤਾ ਵੀ ਅਸੀਂ ਅਣਖੀ ਹਾਂ, ਅਸੀਂ ਗੈਰਤਮੰਦ ਹਾਂ, ਅਸੀਂ ਜ਼ੁਲਮਾਂ ਦੇ ਅੱਗੇ ਝੁਕੇ ਨਹੀਂ ਹੈਗੇ, ਅਸੀਂ ਨਾ ਭੁੱਲੇ ਹਾਂ ਅਤੇ ਨਾ ਭੁੱਲਾਂਗੇ ਸਾਡੇ 'ਤੇ ਕੀਤੇ ਗਏ ਜ਼ੁਲਮਾਂ ਨੂੰ, ਅਸੀਂ ਉਹਦਾ ਇਨਸਾਫ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੋਟਾਂ ਦੇ ਰਾਹੀਂ ਆਜ਼ਾਦੀ ਲੈ ਕੇ ਦੱਸਾਂਗੇ।
ਅੱਛਾ, ਪਿਛਲੀ ਵਾਰੀ ਕਈ ਲੋਕ ਜਿਹੜੇ ਇਸ ਦੇ ਭਾਵੇਂ ਉਹਨਾਂ ਲਈ ਵੀ ਹੱਕ, ਹਾਂ ਮਤਲਬ ਇਕੁਅਲ ਓਪਰਚੁਨਿਟੀ ਸੀ, ਜਿਹੜੇ ਬੰਦੇ ਨਹੀਂ ਚਾਹੁੰਦੇ ਖਾਲਿਸਤਾਨ ਉਹ ਨਾ 'ਚ ਵੋਟ ਪਾ ਸਕਦੇ ਸੀ, ਪਰ ਮੈਂ ਦੇਖਿਆ ਬਹੁਤੇ ਲੋਕ ਰੌਲਾ ਪਾਉਂਦੇ ਸੀ ਜੀ ਤੁਸੀਂ ਵੋਟ ਪਾਉਣ ਹੀ ਨਾ ਜਾਇਓ, ਵੋਟ ਪਾਉਣ ਹੀ ਨਾ ਜਾਇਓ। ਸੋ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਤਰ੍ਹਾਂ ਦਾ ਉਹ ਵੀ ਪ੍ਰਚਾਰ ਸੀਗਾ ਵੀ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਜਾ ਕੇ ਦੱਸਦੇ ਯਾਰ ਵੋਟ ਨਾ ਪਾਉਣ ਜਾਈ, ਫਿਰ ਉਹ ਕਹਿੰਦਾ ਸੀ ਕਾਹਦੀਆਂ ਵੋਟਾਂ ਖਾਲਿਸਤਾਨ ਦੀਆਂ, ਉਹ ਕਹਿੰਦਾ ਪਾਵਾਂਗੇ ਕਿਉਂ ਨਹੀਂ ਪਾਵਾਂਗੇ,
ਨਹੀਂ ਪਤਾ ਸੀ ਜੀ। ਇਹ ਜਿੰਦਾ ਇੱਕ ਚੱਲਦਾ ਨਾ ਟਿਕਟਾਕ ਦੇ ਉੱਤੇ ਵੀ ਮਜੈਲ ਜਿਹੜੇ ਹੁੰਦੇ ਆ ਉਹ ਜੀ ਲੋਕ ਛਿਪ ਕੇ ਨਹੀਂ ਕਰਦੇ ਹੁੰਦੇ, ਜੇ ਸਪੋਰਟ ਕਰਨੀ ਤਾਂ ਖੁੱਲ ਕੇ ਕਰਨੀ ਆ, ਇਹ ਨਹੀਂ ਦੱਬੇ ਕੁਚਲੇ ਵੀ ਅੰਦਰੋਂ ਘੁੱਟ ਕੇ ਜੇ ਗੱਲ ਕਰੀਏ, ਨਹੀਂ ਖੁੱਲ ਕੇ ਸਪੋਰਟ ਚ ਆਏ ਨੇ ਪੰਜਾਬੀ, ਉਹਨਾਂ ਨੇ ਆਪਣੀ ਦੱਸਿਆ ਵੀ ਅਸੀਂ ਭਾਈ ਅਣਖੀ ਬੰਦੇ ਆ, ਇਹੋ ਜਿਹੀ ਗੱਲ ਨਹੀਂ ਹੈਗੀ ਵੀ ਕਿਸੇ ਦਾ ਦਬਕਾ ਮਾਰਿਆ ਡਰ ਜਾਵਾਂਗੇ। ਭੈਣਾਂ ਦੇ ਤੁਸੀਂ ਦੇਖਣ ਵਾਲੇ ਸੀ ਬੋਲ ਉੱਥੇ, ਸੁਣ ਕੇ ਦੇਖੋ, ਮਰਦਾਂ ਨੂੰ ਤਾਂ ਛੱਡੋ ਪਿੱਛੇ ਰਹਿ ਗਿਆ, ਭੈਣਾਂ ਨੇ ਜੋ ਉੱਥੇ ਕੀਤਾ ਉਹਨਾਂ ਨੇ ਜੋ ਸਾਬਤ ਕੀਤਾ, ਉਹਨੇ ਕਿਹਾ ਜੀ ਬਿਲਕੁਲ ਵੋਟਾਂ ਪਾਵਾਂਗੇ, ਸਾਨੂੰ ਨਹੀਂ ਕੋਈ ਡਰ ਡੁਰ, ਅਸੀਂ ਪਾਉਣੀਆਂ ਨੇ ਵੋਟਾਂ, ਬਿਲਕੁਲ ਨਹੀਂ ਘਬਰਾਉਣਾ, ਨਿਕਲ ਕੇ ਆਈਆਂ ਨੇ ਭੈਣਾਂ, ਵੱਡੀ ਗਿਣਤੀ 'ਚ ਸਾਡੀਆਂ ਭੈਣਾਂ ਨੇ ਵੋਟਾਂ ਪਾਈਆਂ ਨੇ ਉੱਥੇ ਆਣ ਕੇ।
ਜੀ ਬਿਲਕੁਲ ਜੀ, ਸੋ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਈਆਂ, ਸੋ ਦੁਬਾਰੇ ਫਿਰ ਜਿਹੜੀ ਆ ਗਿਣਤੀ ਵਧਾਉਣ ਦੇ ਲਈ ਜਿਹੜੇ ਰਹਿ ਗਏ ਨੇ ਵੋਟਾਂ ਪਵਾਉਣ ਦੇ ਲਈ, 6 ਨਵੰਬਰ ਦਿਨ ਐਤਵਾਰ ਨੂੰ ਦੂਜਾ ਸੈਂਟਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਟੋਰਾਂਟੋ ਦੇ ਵਿੱਚ ਲੱਗਣ ਜਾ ਰਿਹਾ ਸੀ। ਜਿਹੜੇ ਰਹਿ ਗਏ ਨੇ ਉਹ ਆਪਣੇ ਨਾਲ ਦੇ ਨੂੰ ਦੱਸੋ ਵੀ ਐਤਕੀ ਤੁਸੀਂ 3 ਵਜੇ ਨਹੀਂ ਉੱਠਣਾ ਹੈਗਾ ਐਤਵਾਰ ਨੂੰ, ਐਤਕੀ ਤੁਸੀਂ ਬੈੱਡ 'ਚ ਪਏ ਟੀ ਨਹੀਂ ਮੰਗੀ ਜਾਣੀ, ਐਤਕੀ ਤੁਸੀਂ ਫੇਰ ਲਾਈਨ 'ਚ ਲੱਗ ਜਾਣਾ ਜੇ ਵੋਟ ਪਾਉਣੀ ਚਾਹੁੰਦੇ ਹੋ। ਸੋ 6 ਨਵੰਬਰ ਨੂੰ ਫਿਰ ਤੁਹਾਡੇ ਨਾਲ ਵੋਟਿੰਗ ਸੈਂਟਰ ਦੇ ਵਿੱਚ ਜਿਹੜੀਆਂ ਨੇ ਗੱਲਾਂ ਬਾਤਾਂ ਵੀ ਹੋਣਗੀਆਂ। ਸੋ 1 ਮਹੀਨਾ ਲਗਾਤਾਰ ਦੁਬਾਰੇ ਫਿਰ ਤੁਹਾਡੇ ਨਾਲ ਇਸੇ 770 ਦੇ AM ਦੇ ਉੱਤੇ ਰੇਡੀਓ ਦੇ ਉੱਤੇ ਪੋਲੀਟਿਕਸ ਪੰਜਾਬ ਰੇਡੀਓ, ਸ਼ਾਮੀ 5 ਤੋਂ 6 ਸ਼ਨੀਵਾਰ, 1 ਤੋਂ 2 ਦੁਪਹਿਰੇ ਐਤਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਕੱਲ੍ਹ ਨੂੰ ਫਿਰ ਹੋਵੇਗੀ। ਹੁਣ ਮੈਨੂੰ ਅਤੇ ਵਿਕਰਮਜੀਤ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜੀ ਕੱਲ੍ਹ ਨੂੰ ਦੁਪਹਿਰੇ 1 ਵਜੇ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktruckloop.com।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West, Brampton, ya call karo 905-450-2828, 905-450-2828।
परिवार ही सब कुछ है। दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।